ਟੇਕ ਯੂ ਥਰੂ ਟੂ ਰਾਈਟ ਟਿਲ ਦੀ ਐਂਡ, ਲਗਾਤਾਰ ਐਂਡ ਤੱਕ ਅਸੀਂ ਤੁਹਾਡੇ ਨਾਲ ਜੁੜੇ ਰਵਾਂਗੇ। ਔਰ ਜੇ ਤੁਸੀਂ ਆਪਣੇ ਫਰੈਂਡਸ ਨੂੰ, ਰਿਲੇਟਿਵਸ ਨੂੰ ਦੱਸ ਦਿਓ ਕਿ ਜੀ ਮੁਕਾਬਲਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ, ਸੋ ਅਸੀਂ ਲਗਾਤਾਰ ਤੁਹਾਨੂੰ ਇਹਦੇ ਬਾਰੇ ਅਪਡੇਟਡ ਰੱਖਾਂਗੇ। ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਚੱਡਾ ਸਾਹਿਬ ਦਾ। ਚੱਡਾ ਸਾਹਿਬ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ
ਜੀ, ਥੈਂਕ ਯੂ ਵੈਰੀ ਮਚ ਜਸਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਚੱਡਾ ਸਾਹਿਬ ਦੇ ਬਾਰੇ ਮੈਂ ਪਹਿਲਾਂ ਤਾਂ ਦੱਸਦਾ ਕਿ ਲਾਈਫ ਇੰਸ਼ੋਰੈਂਸ ਹੋਵੇ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਇੰਸ਼ੋਰੈਂਸ ਹੋਵੇ, ਕੀ ਇੰਪਲੋਈ ਇੰਸ਼ੋਰੈਂਸ ਕੀ ਚੀਜ਼ ਹੈ ਵੀ ਜ਼ਰੂਰ ਪੁੱਛੋ ਇਹਨਾਂ ਤੋਂ। ਇਸ ਤੋਂ ਇਲਾਵਾ ਇਨਵੈਸਟਮੈਂਟ ਜਦੋਂ ਕਰਨੀ ਹੈ ਤੇ ਬੜੇ ਸਾਰੇ ਟੂਲਸ ਨੇ, ਆਰ ਆਰ ਐਸ ਪੀ, ਆਰ ਈ ਐਸ ਪੀ, ਟੀ ਐਫ ਐਸ ਏ। ਅੱਜਕੱਲ ਬੜੀ ਕਨਫਿਊਜ਼ਨ ਰਹਿੰਦੀ ਹੈ ਕਿ ਟੀ ਐਫ ਐਸ ਏ ਅਕਾਊਂਟ ਖੁਲਾਈਏ ਨਾ ਖੁਲਾਈਏ, ਜਾਂ ਹੋਰ ਕੋਈ ਨਾਨ ਰਜਿਸਟਰਡ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ। ਕਈ ਵਾਰ ਤੁਸੀਂ ਇਨਕਾਰਪੋਰੇਸ਼ਨ ਖੋਲੀ ਬੈਠੇ ਹੋ, ਉਹਦੇ ਚ ਕੋਈ ਪੈਸੇ ਪਏ ਹੁੰਦੇ ਆ, ਵੈਲਥ ਕ੍ਰੀਏਸ਼ਨ ਕਿੱਦਾਂ ਕਰਨੀ ਹੈ, ਇਨਹੈਰੀਟੈਂਸ ਪਲੈਨਿੰਗ ਕੀ ਚੀਜ਼ ਹੈ, ਸਟੇਟ ਟੈਕਸ ਪਲੈਨਿੰਗ ਕੀ ਚੀਜ਼ ਹੈ, ਕੋਈ ਪਰਸਨਲ ਫਾਈਨੈਂਸ ਦਾ ਸਵਾਲ ਹੈ, ਜਾਂ ਬਿਜ਼ਨਸ ਦੇ ਫਾਈਨੈਂਸ਼ੀਅਲ ਬਾਰੇ ਕੋਈ ਗੱਲਬਾਤ ਹੈ, ਜਿੱਥੇ ਫਾਈਨੈਂਸ ਦੀ ਗੱਲ ਆ ਗਈ, ਚੱਡਾ ਸਾਹਿਬ ਨੂੰ ਯਾਦ ਰੱਖੋ। 416-316-55-416-300-5055। ਚੱਡਾ ਸਾਹਿਬ, ਇੱਕ ਕਾਮਨ ਸਵਾਲ ਤੁਹਾਨੂੰ ਅੱਜ ਪੁੱਛਣਾ ਚਾਹੁੰਦੇ ਹਾਂ ਕਿ ਹੁੰਦਾ ਕੀ ਹੈ ਕਿ ਇਨਸਾਨ ਆਪਣੀ ਐਜੂਕੇਸ਼ਨ ਲੈਂਦਾ, ਫਿਰ ਵਿਆਹ ਹੋ ਗਿਆ, ਫਿਰ ਬੱਚੇ ਹੋ ਗਏ, ਉਹ ਪਤਾ ਨਹੀਂ ਲੱਗਦਾ ਕਿ ਕਦੋਂ 20 ਸਾਲ ਦੀ ਉਮਰ ਤੋਂ 40 ਚ ਪਹੁੰਚ ਗਏ, 50 ਚ ਪਹੁੰਚ ਗਏ, ਔਰ ਇਸ ਦੌੜ ਭੱਜ ਦੇ ਵਿੱਚ 40 ਔਰ 50 ਦੇ ਵਿੱਚ ਰਿਟਾਇਰਮੈਂਟ ਦੀ ਪਲੈਨਿੰਗ ਕੀਤੀ ਨਹੀਂ, ਕਿਉਂਕਿ ਅਸੀਂ ਸੋਚਦੇ ਹਾਂ ਕਿ ਰਿਟਾਇਰਮੈਂਟ ਤੇ ਪਤਾ ਨਹੀਂ 200 ਸਾਲ ਬਾਅਦ ਹੋਣੀ ਹੈ, ਤੋ ਸੋਚ ਤੇ ਹੀ ਹੁੰਦੀ ਹੈ ਕਿ 200 ਸਾਲ ਬਾਅਦ ਹੀ ਕਿਤੇ ਰਿਟਾਇਰ ਹੋਣਾ, ਪਰ 40 ਔਰ 50 ਦੇ ਵਿੱਚ ਜਦੋਂ ਰਿਟਾਇਰਮੈਂਟ ਦੀ ਪਲੈਨਿੰਗ ਨਹੀਂ ਹੋਈ, ਫਿਰ ਚੱਡਾ ਸਾਹਿਬ ਦੱਸੋ ਜੀ ਕੁਛ ਹੁਣ ਇਸ ਮੌਕੇ ਤੇ ਕੁਛ ਹੋ ਸਕਦਾ ਹੈ? ਫਿਰ ਬੰਦਾ ਸੋਚਦਾ ਜੀ ਇੰਨੇ ਕੁ ਪੈਸੇ ਹੈ ਕਿ ਨਹੀਂ, ਬਈ ਕੱਲ ਨੂੰ ਜੇ 60 ਸਾਲ 65 ਸਾਲ ਤੇ ਰਿਟਾਇਰ ਤੇ ਹੋਣਾ ਹੀ ਹੈ 10-15 ਸਾਲ ਦੇ ਵਿੱਚ, ਕੀ ਕੋਈ ਪਲੈਨਿੰਗ ਹੋ ਸਕਦੀ ਹੈ, ਨਹੀਂ ਹੋ ਸਕਦੀ, ਇਹ ਜਰਾ ਡਿਟੇਲ ਦੇ ਵਿੱਚ ਅੱਜ ਐਕਸਪਲੇਨ ਕਰੋ ਚੱਡਾ ਸਾਹਿਬ। 416-300-5055 ਪਲੀਜ਼
ਜੀ। ਜਿਵੇਂ ਜੀ ਦੇਖੋ, ਜਿੱਦਾਂ ਤੁਸੀਂ ਕਿਹਾ ਕਿ ਬੜੇ ਸਾਰੇ ਲੋਕੀ ਪਹਿਲੇ 10-20 ਸਾਲ ਕਈ ਵਾਰ ਨਹੀਂ ਧਿਆਨ ਦਿੰਦੇ, ਔਰ 40-50 ਚ ਪਹੁੰਚ ਜਾਂਦੇ ਨੇ, 50 ਚ ਕੋਈ ਪਰਸਨ ਪਹੁੰਚ ਗਿਆ ਔਰ ਕਹਿੰਦਾ ਕਿ ਯਾਰ ਮੈਂ ਤਾਂ ਬਹੁਤੀ ਸੇਵਿੰਗ ਨਹੀਂ ਕਰ ਪਾਇਆ, ਜਾਂ ਹੈਗੀ ਹੈ ਤਾਂ ਬਹੁਤ ਥੋੜੀ ਜਿਹੀ ਸੇਵਿੰਗ ਹੈ, ਜਾਂ ਇੱਕ ਜ਼ਿਆਦਾ ਪੈਸੇ ਖਰਚਿਆਂ ਜੀ ਚਲੇ ਜਾਂਦੇ, ਹੁਣ ਮੇਰੇ ਕੋਲ ਰਿਟਾਇਰਮੈਂਟ ਚ ਵੀ ਰਹਿ ਗਏ 10-15 ਸਾਲ, ਹਨਾ 10 ਸਾਲ ਰਹਿ ਗਏ, ਇੱਕ ਬੰਦਾ ਕਹਿੰਦਾ ਮੈਂ 55 ਸਾਲ ਦਾ, ਮੈਂ 10 ਸਾਲ ਰਹਿ ਗਿਆ, ਹੁਣ ਕੀ ਕਰੀਏ? ਹੁਣ ਕੀ ਕਰ ਸਕਦੇ? ਹੁਣ ਜਿੰਨਾ ਮਰਜ਼ੀ ਦਿਮਾਗ ਲਗਾ ਲਈ ਅਸੀਂ, ਕਹੀਏ ਵੱਧ ਤੋਂ ਵੱਧ ਕੀ ਕਰਨਾ ਪਏਗਾ, ਥੋੜੇ ਪੈਸੇ ਹੋਰ ਜਾਂ ਕਮਾਓ ਜਾਂ ਸੇਵ ਕਰੋ ਜਾਂ ਇਨਵੈਸਟ ਕਰੋ। ਪੁਆਇੰਟ ਇਸ ਦਿਸ ਕਿ ਉਹ ਗੁੱਡ ਇਨਫ ਸ਼ਾਇਦ ਨਾ ਹੋਏ, ਕਿਉਂਕਿ ਹਰ ਬੰਦੇ ਨੂੰ ਰਿਗਾਰਡਲੈਸ ਸਾਡਾ ਇਸ ਟਾਈਮ ਕੀ ਸਟੇਟਸ ਹੈਗਾ ਖਰਚਿਆਂ ਦਾ, ਲਾਈਫ ਸਟਾਈਲ ਕੀ ਆ, ਹਰ ਬੰਦੇ ਨੂੰ ਕਪਲ ਆਫ ਮਿਲੀਅਨ ਡਾਲਰ ਤਾਂ ਚਾਹੀਦਾ ਹੀ ਚਾਹੀਦਾ ਰਿਟਾਇਰਮੈਂਟ। ਇਟ ਡਜ਼ਨਟ ਮੈਟਰ, ਕਿਉਂਕਿ ਮਿਲੀਅਨ ਡਾਲਰ ਤੇ ਵੀ ਖਾਲੀ $50,000 ਦੀ ਸਾਲ ਦੀ ਇਨਕਮ ਆਨੀ, ਉਹ ਬੇਅਰ ਮਿਨੀਮਮ ਲੈਵਲ ਹੋ ਜਾਏਗਾ ਸਰਵਾਈਵਲ ਦਾ, ਉਹ ਵੀ ਉਸ ਬੰਦੇ ਲਈ ਜਿਹੜਾ ਘਰ ਪੇਟਾ ਪੈ ਗਿਆ। ਹਰ ਬੰਦੇ ਨੂੰ ਕਪਲੋ ਮਿਲੀਅਨ ਡਾਲਰ ਚਾਹੀਦੇ ਆ। ਹੁਣ ਇਹ ਬੰਦਾ ਹੈਗਾ 50 ਸਾਲ ਦਾ, 45-55 ਸਾਲ ਦਾ, ਕਪਲੋ ਮਿਲੀਅਨ ਡਾਲਰ ਕਿੱਦਾਂ ਸੇਵ ਹੋ ਜਾਣਗੇ? 10 ਸਾਲ ਵਿੱਚ ਪੋਸੀਬਲ ਹੀ ਨਹੀਂ ਹੈ ਸ਼ਾਇਦ, ਇੰਨਾ ਕਮਾਉਣਾ ਹੀ ਨਹੀਂ ਇਹਨਾਂ ਨੇ, ਤੇ ਫਿਰ ਸੇਵ ਇਨਵੈਸਟ ਕਿੱਦਾਂ ਹੋਏਗਾ? ਫਿਰ ਦੇਖੋ ਸਿਚੁਏਸ਼ਨਲ ਬੇਸ ਹੋਏਗਾ, ਕੁਛ ਸਟ੍ਰੈਟਜੀਜ਼ ਹੁੰਦੀਆਂ ਨੇ, ਮੈਂ 2-4 ਥੋੜਾ ਡਿਸਕਸ ਕਰ ਲੈਣਾ ਕਿ ਕਿੱਦਾਂ ਚੀਜ਼ਾਂ ਨੂੰ ਜ਼ਿਆਦਾ ਇਫੈਕਟਿਵ ਕੀਤਾ ਜਾ ਸਕਦਾ। ਹੁਣ ਸੇਵਿੰਗ ਇਨਵੈਸਟਮੈਂਟ ਇਹਨਾਂ ਨੂੰ ਹੈਲਪ ਕਰੇਗੀ ਕਰੇਗੀ, ਲੇਕਿਨ ਸਟ੍ਰੈਟਜੀਜ਼ ਚਾਹੀਦੀਆਂ ਹੋਣਗੀਆਂ। ਦੇਖੋ ਜਸਵੀਰ ਜੀ, 2 ਕੰਟਰੀਜ਼ ਹੈਗੀਆਂ, ਦੋਨਾਂ ਦੀ ਆਪਸ ਚ ਵਾਰ ਹੋ ਗਈ, ਇੱਕ ਤਰਫ 100 ਹੈ ਆਰਮੀ ਚ, 100 ਹੀ ਬੰਦੇ ਸੀਗੇ, ਦੂਸਰੀ ਤਰਫ 10,000 ਬੰਦੇ ਸੀਗੇ। ਜਿਹੜੇ 100 ਬੰਦੇ ਆ ਉਹ ਕਹਿੰਦੇ ਯਾਰ ਸਾਨੂੰ ਬੈਕਅਪ ਚਾਹੀਦਾ, ਟਾਈਮ ਬੜਾ ਸ਼ਾਰਟ ਹੈ, 10,000 ਬੰਦਿਆਂ ਨੇ ਸਾਡੀ ਲਾਈਨ ਤੇ ਆ ਜਾਣਾ। ਉਹ ਬੈਕਅਪ ਲਈ ਕਾਲ ਕਰਦੇ ਆ, ਲੇਕਿਨ ਉਹਨਾਂ ਨੂੰ ਪਤਾ ਕਿ ਯਾਰ ਟਾਈਮ ਤਾਂ ਬੜਾ ਸ਼ਾਰਟ ਆ, ਬੈਕਅਪ ਤਾਂ ਟਾਈਮ ਤੇ ਨਹੀਂ ਪਹੁੰਚਣਾ, ਕਰੀਏ ਤੇ ਕਰੀਏ ਕੀ। ਆ ਜਿਹੜੇ 100 ਬੰਦੇ ਆਰਮੀ ਦੇ ਨਾ, ਜੇ ਆ ਸੋਚਣਗੇ ਯਾਰ ਅਸੀਂ ਮਿਹਨਤ ਕਰਾਂਗੇ ਅਸੀਂ ਲੜਾਂਗੇ 10,000 ਦਾ, ਚਾਂਸਿਸ ਆਰ ਦੇ ਗੋਨਾ ਗੈਟ ਕਿਲਡ। ਜੇ ਸਿਰਫ ਸੋਚਣਗੇ ਕਿ ਚਲੋ ਯਾਰ ਤੁਸੀਂ ਮਿਹਨਤ ਕਰਦੇ ਆ ਕੁਛ ਕਰਦੇ ਆ 10,000 ਬੰਦੇ ਨਾਲ ਡੀਲ ਕਰਨਾ, ਕਿਉਂਕਿ ਬੰਦੇ ਹੀ 100 ਹੈਗੇ ਆ ਨਾ, ਮੈਥਮੈਟਿਕਲੀ ਉਹ ਹੈਗੀ ਨੀ, ਰਾਈਟ ਇਕੁਏਸ਼ਨ ਹੀ ਨਹੀਂ ਹੈ। ਹੁਣ ਜੇ ਇਹਨਾਂ ਨੂੰ ਬਚਾ ਸਕਦਾ ਤੇ ਉਹ ਹੈਗੀ ਹੈ ਸਟ੍ਰੈਟਜੀ, ਸਿਰਫ ਸਟ੍ਰੈਟਜੀ ਹੈ ਫਾਈਨੈਂਸ ਦੇ ਵਿੱਚ ਵੀ, ਸੇਮ ਥਿੰਗ ਲਾਈਕ ਦਾ ਹਰ ਏਰੀਆ ਦੇ ਵਿੱਚ। ਠੀਕ ਹੈ ਮਿਹਨਤ ਕਰਨਾ ਬੜਾ ਜ਼ਰੂਰੀ ਹੈ, ਲੇਕਿਨ ਸਟ੍ਰੈਟਜੀਜ਼ ਦੇ ਨਾਲ ਵੀ ਉਹਨਾਂ ਚੀਜ਼ਾਂ ਜਿਹੜੀਆਂ ਈਜ਼ੀ ਹੋ ਜਾਂਦੀਆਂ, ਬੈਟਰ ਹੋ ਜਾਂਦੀਆਂ। ਹੁਣ ਇਹ ਪਰਸਨ 50-55 ਸਾਲ ਦਾ ਹੋ ਗਿਆ, 65-80 ਤੇ ਚਲੋ ਅੱਛਾ ਕਰ ਰਿਹਾ, ਇਹਨਾਂ ਦੀ ਜੋਬ ਵੀ ਅੱਛੀ ਸੀਗੀ, $80,000-90,000 ਜੋਬ ਸੀ, ਵਾਈਫ ਦੀ ਵੀ ਹੈ, ਘਰ ਇਹਨਾਂ ਦਾ ਹੈਗਾ, ਹਲੇ ਥੋੜੀ ਬਹੁਤ ਮੋੜ ਕੇ ਚੱਲ ਰਹੀ ਹੈ, ਇਹਨਾਂ ਨੇ ਇੱਕ ਅੱਧਾ ਸੈਕਿੰਡ ਘਰ ਵੀ ਲੈ ਲਿਆ, ਇਹ ਸੋਚ ਕੇ ਚਲੋ ਰਿਟਾਇਰਮੈਂਟ ਹੈਲਪ ਹੋਏਗੀ, ਲੇਕਿਨ ਹੁਣ ਕੋਈ ਜ਼ਿਆਦਾ ਇੰਨੇ ਪੈਸੇ ਕਪਲੋ ਮਿਲੀਅਨ ਡਾਲਰ ਤਾਂ ਨਹੀਂ ਹੈਗੇ। ਸਟ੍ਰੈਟੇਜਿਕਲੀ ਆਪਾਂ ਕੀ ਕਰਾਂਗੇ, 2-3 ਚੀਜ਼ਾਂ ਦੀ ਮੈਂ ਗੱਲ ਕਰਾਂਗਾ। ਪਹਿਲੀ ਚੀਜ਼ ਕੀ ਕਰਾਂਗੇ ਅਸੀਂ, ਕਹਾਂਗੇ ਕਿ ਅੱਛਾ ਇੱਦਾਂ ਕਰਦੇ ਹਾਂ ਕਿ ਗਵਰਨਮੈਂਟ ਦੇ ਵੱਲੋਂ ਵੀ ਕੁਝ, ਪਹਿਲੀ ਤਾਂ ਗੱਲ ਬੈਨੀਫਿਟਸ ਮਿਲਦੇ ਹੁੰਦੇ ਆ, ਲਾਈਕ GIS ਮਿਲ ਜਾਂਦਾ, ਗਰੰਟਿਡ ਇਨਕਮ ਸਪਲੀਮੈਂਟ ਮਿਲਦਾ, ਜਾਂ ਓਲਡ ਏਜ ਸਿਕਿਉਰਿਟੀ ਮਿਲਦਾ, ਉਹ ਬੇਅਰ ਮਿਨੀਮਮ ਹੁੰਦਾ, ਵੱਧ ਤੋਂ ਵੱਧ $1,800 ਮਹੀਨਾ ਆ ਸਕਦਾ ਪਰ ਪਰਸਨ, ਨਾ ਵੱਧ ਨਹੀਂ ਹੈ ਤੇ $1,800 ਤਾਂ ਗੱਲ ਨਹੀਂ ਬਣਨੀ, ਲੇਕਿਨ $1,800 ਵੀ ਉਹ ਕਿਉਂ ਮਿਲਣਾ ਜਿਹਦੇ ਕੋਲ ਕੋਈ ਸੇਵਿੰਗ ਨਹੀਂ ਹੈਗੀ, ਕੋਈ RRSP ਨਹੀਂ ਹੈਗੀ, ਕੋਈ ਨਾਨ ਰਜਿਸਟਰਡ ਇਨਵੈਸਟਮੈਂਟ ਨਹੀਂ ਹੈਗੀਆਂ, ਕੋਈ ਸੈਕਿੰਡ ਪ੍ਰੋਪਰਟੀ ਨਹੀਂ ਹੈਗੀ, ਕੋਈ ਰੈਂਟਲ ਇਨਕਮ ਨਹੀਂ ਆ ਰਹੀ ਨਾ ਬੇਸਮੈਂਟ ਤੋਂ ਨਾ ਸੈਕਿੰਡ ਪ੍ਰੋਪਰਟੀ ਤੋਂ। ਫਿਰ ਸਰਵਾਈਵਲ ਲਈ ਗਵਰਨਮੈਂਟ ਨੇ ਬੇਸਿਕ ਬੈਨੀਫਿਟ ਤਾਂ ਦੇਣੇ ਦੇਣੇ, ਲੇਕਿਨ ਜਿਹਦੇ ਕੋਲ ਕੋਈ ਵੀ ਇਨਕਮ ਆਈ, ਅਸੀਂ ਨੋਟਿਸ ਕੀਤਾ ਹੈ ਜਿਹੜਾ ਬੰਦਾ 55 ਸਾਲ ਦਾ, ਇਹਦੇ ਕੋਲ ਚਲੋ ਸੈਕਿੰਡ ਘਰ ਹੈਗਾ, ਇਹਨਾਂ ਨੂੰ ਥੋੜੀ ਬਹੁਤ ਰੈਂਟਲ ਇਨਕਮ ਆ ਜਾਣੀ ਹੈ ਉੱਥੋਂ, ਔਰ ਥੋੜੇ ਪੈਸੇ ਇਹਨਾਂ ਦੇ RRSP ਚ ਬਹੁਤ ਥੋੜੇ ਹੀ ਹੈਗੇ, 50,000 ਡਾਲਰ ਸ਼ਾਇਦ ਪਿਆ ਹੋਇਆ ਇੰਨੇ ਸਾਲਾਂ ਜਿੰਨਾ ਹੀ ਜੋੜ ਪਾਏ। ਤੇ ਆਪਾਂ ਕਹਿੰਦੇ ਯਾਰ ਕਿਉਂਕਿ ਉਹਨਾਂ ਕੋਲ ਇਹ ਦੋ ਬੈਨੀਫਿਟ ਹੈਗੇ, ਇਹਨਾਂ ਨੂੰ ਇਹਨਾਂ ਦਾ ਕਲੋ ਬੈਕ ਵੀ ਹੋ ਸਕਦਾ ਇਹਨਾਂ ਦੀ ਓਲਡ ਏਜ ਸਿਕਿਉਰਿਟੀ ਤੇ GIS ਤੇ, ਇਹਨਾਂ ਨੂੰ ਸ਼ਾਇਦ $1800 ਨਾ ਮਿਲੇ ਕਿਉਂਕਿ ਇਹਨਾਂ ਦੀ ਇਨਕਮ ਹੋਣੀ ਹੈ, ਰੈਂਟਲ ਇਨਕਮ ਹੋਣੀ ਹੈ, RRSP ਦੀ ਇਨਕਮ ਹੋਣੀ ਹੈ, ਥੋੜੀ ਬਹੁਤ ਨਾਨ ਰਜਿਸਟਰਡ ਹੋਣੀ ਹੈ। ਫਿਰ ਆਪਾਂ ਸਟ੍ਰੈਟਜੀ ਯੂਜ਼ ਕਰਾਂਗੇ ਕਿ ਇੱਦਾਂ ਦਾ ਕੀ ਕਰ ਸਕਦੇ ਕਿ ਗਵਰਨਮੈਂਟ ਦੇ ਬੈਨੀਫਿਟ ਵੀ ਮਿਲ ਜਾਣ ਔਰ ਆਪਣੇ ਐਸੈਟਸ ਵੀ ਕੈਰੀ ਓਨ ਕਰ ਸਕਣ, ਕਿਉਂਕਿ ਜੇ ਇਹਨਾਂ ਦੀ ਇਨਕਮ ਜ਼ੀਰੋ ਰਹੇਗੀ ਤਾਂ $1800 ਮਹੀਨਾ ਦੇ ਗਵਰਨਮੈਂਟ ਵੱਲੋਂ ਆ ਜਾਏਗਾ ਪਹਿਲੀ ਚੀਜ਼। ਹੁਣ ਬੰਦਾ ਕਹਿੰਦਾ $1800 ਕੀ ਹੁੰਦਾ, ਬਹੁਤਾ ਨਹੀਂ ਹੁੰਦਾ $1800 ਅੱਜ ਦੀ ਡੇਟ, ਲੇਕਿਨ 1800 ਨੂੰ 12 ਮਹੀਨਿਆਂ ਨਾਲ ਮਲਟੀਪਲਾਈ ਕਰੋ ਤੇ ਹੋ ਗਿਆ $22,000 ਸਾਲ ਦਾ। ਜੇ ਆ ਬੰਦਾ 65 ਸਾਲ ਤੋਂ ਲੈ ਕੇ 85 ਸਾਲ ਤੱਕ ਸਰਵਾਈਵ ਕਰਦਾ ਤੇ ਹੋ ਗਿਆ $4,40,000। ਅੱਛਾ ਹਸਬੈਂਡ ਹੈ ਵਾਈਫ ਹੈ ਦੋਨਾਂ ਦਾ ਹੋ ਗਿਆ $8,80,000। ਕਹਿਣ ਦਾ ਮਤਲਬ ਆਲਮੋਸਟ ਵਿਦ ਰਾਈਟ ਸਟ੍ਰੈਟਜੀ $1,000,000 ਗਵਰਨਮੈਂਟ ਬੈਨੀਫਿਟ ਚ, ਕਿਉਂਕਿ ਆਪਾਂ ਕੀ ਗੱਲ ਕੀਤੀ ਹੈ ਕਿ ਸਾਨੂੰ ਕਪਲ ਆਫ ਮਿਲੀਅਨ ਡਾਲਰ ਚਾਹੀਦੇ ਆ ਰਿਟਾਇਰਮੈਂਟ ਤੇ। ਹੁਣ ਕਪਲ ਆਫ ਮਿਲੀਅਨ ਇਸ ਪਰਸਨ ਨੇ ਕਿੱਦਾਂ ਕੱਟੇ ਕਰੀਏ ਕਿਉਂਕਿ ਆਲਰੇਡੀ 55 ਸਾਲ ਤੇ ਪਹੁੰਚ ਗਿਆ। ਪਹਿਲੀ ਗੱਲ ਕਿ ਅਪਰੋਕਸੀਮੇਟਲੀ $1,000,000 20-25 ਸਾਲਾਂ ਚ ਗਵਰਨਮੈਂਟ ਬੈਨੀਫਿਟ ਚ ਰਿਸੀਵ ਕੀਤਾ ਜਾ ਸਕਦਾ ਹੈ, ਲੇਕਿਨ ਕੁਛ ਗਿਆ ਫਿਰ ਉਹਦੀ ਅਸੀਂ ਸਟ੍ਰੈਟਜੀ ਕਰਾਂਗੇ ਕਿ ਕਿੱਦਾਂ ਇਹਨਾਂ ਦੀ ਇਨਕਮ ਟੈਕਸ ਫਰੀ ਰਹੇ, ਪੂਰੀ ਰਿਟਾਇਰਮੈਂਟ ਦੇ ਇਹਨਾਂ ਦੇ ਐਸੈਟਸ ਹੀ ਉਹ ਰਹਿਣ ਜਿਹੜੇ ਟੈਕਸ ਫਰੀ ਹੋਣ, ਤਾਂ ਕਿ ਇਹਨਾਂ ਦੀ ਕੋਈ ਇਨਕਮ ਨਾ ਬਣੇ। ਜੇ ਇਨਕਮ ਨਹੀਂ ਬਣੇਗੀ ਤਾਂ $1,000,000 ਤਾਂ ਚਲੋ ਗਵਰਨਮੈਂਟ ਬੈਨੀਫਿਟ ਚ ਆ ਜਾਏਗਾ ਜੋ ਕਿ ਗੁੱਡ ਇਨਫ ਨਹੀਂ ਹੈ, ਲੇਕਿਨ ਚਲੋ ਪੂਰੀ ਰਿਟਾਇਰਮੈਂਟ $1,000,000 ਤਾਂ ਇਕੱਠਾ ਹੋਇਆ। ਸੈਕਿੰਡ ਚੀਜ਼ ਕੀ ਕਰ ਸਕਦੇ ਆ, ਹੁਣ ਤੁਸੀਂ ਕਹੋਗੇ ਯਾਰ ਇਨਕਮ ਤਾਂ ਹੈਗੀ ਹੈ ਨਾ, ਇਨਵੈਸਟਮੈਂਟ ਪ੍ਰੋਪਰਟੀ ਸੀਗੀ ਉੱਥੋਂ ਰੈਂਟਲ ਇਨਕਮ ਆਣੀ, ਉਹਦਾ ਕੀ ਕਰਾਂਗੇ? ਉਹ ਉੱਥੇ ਅਸੀਂ ਇਹਨਾਂ ਦੀ ਦੂਜੀ ਸਟ੍ਰੈਟਜੀ ਯੂਜ ਕਰਾਂਗੇ। ਜਦੋਂ ਇਹਨਾਂ ਨੇ 65-70 ਸਾਲ ਤੋਂ ਨਾ, ਹਰ ਬੰਦਾ ਕਹਿੰਦਾ ਯਾਰ ਮੈਂ ਡਾਊਨ ਸਾਈਜ਼ ਕਰ ਲੂੰਗਾ ਜਾਂ ਦੇਖਾਂਗੇ ਉਸ ਟਾਈਮ ਕੀ ਕਰਨਾ, ਉਸ ਟਾਈਮ ਇਹਨਾਂ ਨੂੰ ਅਸੀਂ ਰਿਕਮੈਂਡ ਕਰਾਂਗੇ ਕਿ 65 ਸਾਲ ਦੀ ਉਮਰ ਤੇ ਤੁਸੀਂ ਆਪਣਾ ਪ੍ਰਿੰਸੀਪਲ ਹਾਊਸ ਸੈਲ ਕਰ ਦੇਣਾ ਔਰ ਇਨਵੈਸਟਮੈਂਟ ਪ੍ਰੋਪਰਟੀ ਚ ਖੁਦ ਮੂਵ ਹੋ ਜਾਣਾ, ਰਾਦਰ ਦੈਨ ਅਦਰ ਵੇ ਰਾਊਂਡ। ਕਿਉਂਕਿ ਜੇ ਇਨਵੈਸਟਮੈਂਟ ਪ੍ਰੋਪਰਟੀ ਨੂੰ ਵੇਚਦੇ ਆ, ਠੀਕ ਹੈ ਸਾਡੀ ਰੈਂਟਲ ਇਨਕਮ ਖਤਮ ਹੋ ਜਾਏਗੀ ਉਸ ਦਿਨ ਤੋਂ, ਤੇ ਸਾਡੇ ਗਵਰਨਮੈਂਟ ਬੈਨੀਫਿਟ ਆ ਜਾਣਗੇ, ਲੇਕਿਨ ਫਿਰ ਜੇ ਇਨਵੈਸਟਮੈਂਟ ਪ੍ਰੋਪਰਟੀ ਵੇਚੋਗੇ ਤੇ ਤੁਹਾਡਾ ਕੈਪੀਟਲ ਗੇਨ ਟੈਕਸ ਲੱਗ ਜਾਣਾ, ਫਿਰ $1,00,000 ਉੱਧਰ ਚੱਲ ਜਾਣੇ ਹੈਗੇ। ਲੇਕਿਨ ਜੇ ਪ੍ਰਿੰਸੀਪਲ ਹੋਮ ਨੂੰ ਸੈਲ ਕਰਾਂਗੇ, ਉਹ ਸਾਰਾ ਦਾ ਸਾਰਾ ਪੈਸਾ ਟੈਕਸ ਫਰੀ ਆ ਜਾਣਾ ਔਰ ਖੁਦ ਦਾ ਇਨਵੈਸਟਮੈਂਟ ਪ੍ਰੋਪਰਟੀ ਚ ਮੂਵ ਇਨ ਕਰ ਜਾਣਗੇ। ਹੁਣ ਉਹ ਜਿਹੜੀ ਇਹਨਾਂ ਨੇ ਰੈਂਟਲ ਇਨਕਮ ਇਨਵੈਸਟਮੈਂਟ ਪ੍ਰੋਪਰਟੀ ਤੋਂ ਰਿਸੀਵ ਕਰਨੀ ਸੀ, ਇਨਸਟੈਡ ਇਹਨਾਂ ਨੂੰ $1.5 million ਆਪਣੇ ਪ੍ਰਿੰਸੀਪਲ ਪ੍ਰੋਪਰਟੀ ਤੋਂ ਮਿਲ ਗਿਆ ਔਰ ਸਾਰਾ ਦਾ ਸਾਰਾ ਟੈਕਸ ਫ੍ਰੀ ਮਿਲ ਗਿਆ, ਇਨਕਮ ਨਹੀਂ ਕੰਸੀਡਰ ਕੀਤੀ ਜਾਏਗੀ, ਹੁਣ ਗਵਰਨਮੈਂਟ ਦੇ ਬੈਨੀਫਿਟ ਇਫੈਕਟ ਨਹੀਂ ਹੋਣਗੇ ਔਰ ਫਿਰ ਆਪਣੇ ਘਰ ਦੇ ਵਿੱਚ ਘਰ ਚ ਹੀ ਹੈਗੇ ਆ, ਆਪਣੀ ਇਨਵੈਸਟਮੈਂਟ ਪ੍ਰੋਪਰਟੀ ਚ ਖੁਦ ਹੀ ਮੂਵ ਹੋਣ ਹੋ ਗਏ। ਹੁਣ ਉਹ 1.5 million ਹੁੰਦਾ ਕੀ ਹੈ ਯੁਧਵੀਰ ਜੀ, ਜਿੰਨੇ ਵੀ ਲੋਕਾਂ ਨੇ ਪ੍ਰੋਪਰਟੀਆਂ ਲਿਖੀਆਂ ਹੋਈਆਂ, ਸਭ ਤੋਂ ਜ਼ਿਆਦਾ ਇਕੁਇਟੀ ਪ੍ਰਿੰਸੀਪਲ ਹੋਮ ਚ ਹੀ ਹੈ ਹਰ ਬੰਦੇ ਦੀ। ਇਨਵੈਸਟਮੈਂਟ ਪ੍ਰੋਪਰਟੀਆਂ ਚ ਇੰਨੀ ਇਕੁਇਟੀ ਨਹੀਂ ਹੈ ਕਿਸੇ ਵੀ ਬੰਦੇ ਦੀ ਜਿੰਨੀ ਉਹਦੇ ਪ੍ਰਿੰਸੀਪਲ ਹੋਮ ਚ ਹੁੰਦੀ ਹੈ। ਫਿਰ ਇਹਦੇ ਅਰਾਊਂਡ ਆਪਾਂ ਸਟ੍ਰੈਟਜੀ ਕ੍ਰੀਏਟ ਕੀਤੀ ਕਿ ਅੱਛਾ $1.5 million ਹੋਰ ਕਿੰਨਾ ਐਡ ਅਪ ਕਰੀਏ ਓਲਡ ਏਜ ਦੇ ਟਾਈਮ ਤੇ, ਉਹ ਹੋ ਗਿਆ ਪ੍ਰਿੰਸੀਪਲ ਪ੍ਰੋਪਰਟੀਆਂ ਚੋਂ। ਅੱਛਾ ਗਵਰਨਮੈਂਟ ਬੈਨੀਫਿਟ ਚ $1 million ਹੋ ਗਿਆ, ਪ੍ਰਿੰਸੀਪਲ ਪ੍ਰੋਪਰਟੀ ਤੋਂ $1.5 million ਕੱਢਿਆ ਜਾ ਸਕਦਾ। ਤੀਜੀ ਚੀਜ਼ ਹੋਰ ਕੀ ਕੀਤੀ ਜਾ ਸਕਦੀ ਹੈ, ਵੋਟ ਕੀਤੀ ਜਾ ਸਕਦੀ ਹੈ, ਅਸੀਂ ਕਹਿੰਦੇ ਜਾਂ 50-55 ਸਾਲ ਦੇ ਹੈਗੇ ਤੁਸੀਂ ਇੱਦਾਂ ਕਰਦੇ ਹਾਂ, ਤੁਹਾਡੇ ਕੋਲ ਕੋਈ ਇੰਸ਼ੋਰੈਂਸ ਹੈਗੀ ਹੈ? ਕਹਿੰਦੇ ਹਾਂਜੀ ਅਸੀਂ ਟਰਮ ਪਾਲਿਸੀ ਲਿੱਤੀ ਹੋਈ ਹੈ ਜਾਂ ਕੁਛ ਵੀ ਕਿਸੇ ਤਰੀਕੇ ਦੀ ਲਾਈਫ ਇੰਸ਼ੋਰੈਂਸ ਲਿੱਤੀ ਹੋਈ ਹੈ, ਆਪਾਂ ਇੱਦਾਂ ਕਰਾਂਗੇ ਆਪਾਂ ਦੋਨਾਂ ਤੇ ਪਰਮਾਨੈਂਟ ਇੰਸ਼ੋਰੈਂਸ ਕਰਾਂਗੇ ਦੋਨੋਂ ਕਪਲ ਤੇ, ਕਿਉਂਕਿ ਸਾਨੂੰ ਪਤਾ ਅਨਫੋਰਚੁਨੇਟਲੀ ਕਿਸੇ ਵੀ ਕਪਲ ਚੋਂ ਇੱਕ ਪਰਸਨ ਨੂੰ ਕਦੀ ਨਾ ਕਦੀ ਕੁਛ ਪਹਿਲੇ ਹੋਣਾ, ਦੋਨੋਂ ਕਪਲ ਚੋਂ ਇੱਕ ਬੰਦੇ ਨੂੰ ਪਹਿਲੇ ਕੁਛ ਹੁੰਦਾ। ਅਸੀਂ ਆਪਣੇ ਪੇਰੈਂਟਸ ਦਾ ਕੇਸ ਦੇਖੀਏ ਜਾਂ ਕਿਸੇ ਵੀ ਓਲਡ ਏਜ ਚ ਦੇਖੀਏ, ਇੱਕ ਪਰਸਨ ਪਹਿਲੇ ਜਾਂਦਾ। ਜੇ ਦੋਨਾਂ ਤੇ ਪਰਮਾਨੈਂਟ ਪਾਲਿਸੀ ਹੋਏਗੀ, ਜੈਸੇ $500,000 ਦੀ ਪਾਲਿਸੀ ਹੋਗੀ ਦੋਨਾਂ ਤੇ, ਹੁਣ ਸਾਨੂੰ ਪਤਾ ਜਦੋਂ ਦੋਨੋਂ 65 ਸਾਲ ਦੇ ਹੋਣਗੇ, ਇਹਨਾਂ ਕੋਲ ਜਿੰਨੇ ਵੀ ਪੈਸੇ ਹੋਣਗੇ ਯੂਜ਼ ਕਰ ਰਹੇ ਹੋਣਗੇ, ਉਸ ਪੈਸੇ ਨੂੰ ਹੌਲੀ ਹੌਲੀ ਜਿੱਦਾਂ ਜਿੱਦਾਂ ਏਜ ਵਧੇਗੀ ਇਹਨਾਂ ਦਾ ਸੇਵਿੰਗ ਘਟਦੀ ਜਾਏਗੀ। ਲੇਕਿਨ ਜਦੋਂ 80-85 ਸਾਲ ਦੀ ਉਮਰ ਚ ਦੋਨਾਂ ਚੋਂ ਕਿਸੇ ਇੱਕ ਨੂੰ ਪਹਿਲੇ ਕੁਛ ਹੋਇਆ, ਉਹ ਰਾਈਟ ਵੇ ਅਨਦਰ $500,000 ਕਿਕ ਇਨ ਕਰ ਜਾਏਗਾ ਜਿਹੜਾ ਬੰਦਾ ਸਰਵਾਈਵ ਕਰ ਰਿਹਾ ਹੋਏਗਾ ਲਾਈਫ ਇੰਸ਼ੋਰੈਂਸ ਦੇ ਥਰੂ। ਇੱਕ ਤੀਜੇ ਤਰੀਕੇ ਦੀ ਸਟ੍ਰੈਟਜੀ ਜੋ ਕਿ ਗਰੰਟੀਡ ਆ, ਪਤਾ ਹੀ ਹੈ ਕਿ ਦੋਨਾਂ ਚੋਂ ਇੱਕ ਨੂੰ ਬੈਨੀਫਿਟ ਮਿਲ ਜਾਏਗਾ $500,000 ਦਾ। ਉਹਦੇ ਬਾਅਦ ਜੋ ਦੂਸਰੇ ਪਰਸਨ ਨੂੰ ਕਦੀ ਕੁਛ ਹੋਇਆ ਤਾਂ ਫੈਮਿਲੀ ਵਾਸਤੇ ਅਨਦਰ $500,000 ਮਿਲ ਜਾਏਗਾ, ਲੇਕਿਨ ਆਈਡੀਆ ਇੱਥੇ ਕੀ ਹੈ, ਇੱਕ ਦੂਜੇ ਨੂੰ ਆਪਣੀ ਰਿਟਾਇਰਮੈਂਟ ਲਈ ਪ੍ਰੋਟੈਕਟ ਕਰਨਾ। ਇਹ ਤੀਸਰੀ ਸਟ੍ਰੈਟਜੀ ਹੋਗੀ ਕਿ ਅੱਛਾ ਯਾਰ ਇੱਦਾਂ ਵੀ, ਕਿਉਂਕਿ ਇੱਦਾਂ $500,000 ਇਕੱਠਾ ਕਰਦੇ ਕਰਦੇ ਜੇ 55 ਸਾਲ ਦੇ ਬੰਦੇ ਨੂੰ ਕਹੀ ਆ ਸੇਵਿੰਗ ਇਨਵੈਸਟਮੈਂਟ ਸ਼ੁਰੂ ਕਰੋ ਕਿ $500,000 ਇਕੱਠਾ ਕਰੇ, ਸ਼ਾਇਦ ਉਹਦੇ ਲਈ ਬੜਾ ਡਿਫੀਕਲਟ ਟਾਸਕ ਹੋ ਜਾਏ, ਲੇਕਿਨ ਇੰਸ਼ੋਰੈਂਸ ਗਰੰਟੀਡ ਤਾਂ $500,000 ਪੇ ਕਰ ਦੇਗੀ। ਅੱਛਾ ਅਸੀਂ $1 million ਗਵਰਨਮੈਂਟ ਬੈਨੀਫਿਟ ਚ ਕਵਰ ਕੀਤਾ, $1.5 million ਪ੍ਰਿੰਸੀਪਲ ਪ੍ਰੋਪਰਟੀ ਚੋਂ ਲਿੱਤਾ, ਜਿਹੜਾ ਪ੍ਰਿੰਸੀਪਲ ਪ੍ਰੋਪਰਟੀ ਚੋਂ ਲਿੱਤਾ ਉਹ ਵੀ ਟੈਕਸ ਫਰੀ ਹੈ, ਔਰ ਜਿਹੜਾ ਇੰਸ਼ੋਰੈਂਸ ਤੋਂ ਲਿੱਤਾ ਵੀ ਟੈਕਸ ਫਰੀ ਹੈ। ਇਹ ਟੈਕਸ ਫਰੀ ਇਨਕਮ ਆ ਰਹੀਆਂ ਹੈਗੀਆਂ ਇਸ ਕਰਕੇ ਗੌਰਮੈਂਟ ਬੈਨੀਫਿਟ ਹਲੇ ਵੀ ਮਿਲਣਗੇ, ਡਜ਼ਨਟ ਮੈਟਰ ਤੁਹਾਡੇ ਕੋਲ ਕਪਲ ਆਫ ਮਿਲੀਅਨ ਡਾਲਰ ਆ ਰਹੇ ਨੇ ਰਿਟਾਇਰਮੈਂਟ ਤੇ, ਗੌਰਮੈਂਟ ਜਿਹੜੀ ਹੈਗੀ ਹੈ ਤੁਹਾਨੂੰ ਹਲੇ ਵੀ ਬੈਨੀਫਿਟ ਦੇਗੀ ਕਿਉਂਕਿ ਟੈਕਸ ਫ੍ਰੀ ਹੈ। ਚੌਥੀ ਚੀਜ਼ ਕੀ ਕਰ ਸਕਦੇ ਹੋ, ਇੱਦਾਂ ਦੀਆਂ ਬੜੀਆਂ ਸਾਰੀਆਂ ਚੀਜ਼ਾਂ ਹੈਗੀਆਂ। ਚੌਥੀ ਚੀਜ਼ ਆਫਕੋਰਸ ਸੇਵਿੰਗ ਔਰ ਇਨਵੈਸਟਮੈਂਟ ਤਾਂ ਵੈਸੀ ਕਰਨੀ ਚਾਹੀਦੀ ਹੈ। ਜੇ ਅੱਛਾ 55,000 ਦਿਓ ਕਿੰਨਾ ਪੈਸਾ ਸੇਵ ਕਰ ਸਕਦੇ ਹੋ ਤੁਸੀਂ? ਬੰਦਾ ਕਹਿੰਦਾ ਯਾਰ ਮੈਂ ਤਾਂ $200-400 $500 ਸੇਵ ਕਰ ਸਕਦਾ ਜਾਂ ਇਨਵੈਸਟ ਕਰ ਸਕਦਾ। ਫਿਰ ਅਸੀਂ ਦੇਖਾਂਗੇ ਕਿ ਇਹਨਾਂ ਦੀ ਜਿਹੜੀਆਂ ਆਲਰੇਡੀ RRSPs ਕੀਤੀਆਂ ਹੋਈਆਂ ਨੇ, PFS ਕੀਤੀਆਂ ਹੋਈਆਂ, ਇਹ ਚ ਗਰੋਥ ਕਿੰਨੀ ਹੋਈ ਹੈ। ਯੁਧਵੀਰ ਜੀ ਮੈਂ ਬਹੁਤ ਥਾਊਜ਼ੈਂਡ ਚ ਦੇਖ ਚੁੱਕਾ, ਲੋਕੀ ਧਿਆਨ ਹੀ ਨਹੀਂ ਦੇ ਰਹੇ, 5-10 ਸਾਲਾਂ ਤੋਂ ਪੈਸੇ ਪਏ ਹੋਏ ਨੇ RRSPs ਚ, ਉਹ ਮੂਵ ਹੀ ਨਹੀਂ ਕਰ ਰਹੇ, ਗਰੋਥ ਹੀ ਨਹੀਂ ਹੋਈ। ਅੱਛਾ ਗਰੋਥ ਕਿਉਂ ਨਹੀਂ ਹੋਈ ਹੋਈ? ਆਪਣੇ ਵੱਲੋਂ ਤਾਂ ਇਨਵੈਸਟਡ ਹੈ ਪਹਿਲੇ 5-10-15-20-25 ਸਾਲਾਂ ਤੋਂ। ਮੈਂ ਐਸੀਆਂ ਸਟੇਟਮੈਂਟ ਵੀ ਦੇਖੀਆਂ ਲੋਕਾਂ ਦੀਆਂ, 20 ਸਾਲਾਂ ਤੋਂ RRSPs ਚ ਪੈਸਾ ਪਿਆ। ਉਹ ਸਟੇਟਮੈਂਟ ਲਿਆਉਂਦੇ ਆ, ਉਸ ਤੋਂ ਅਸੀਂ ਜਦੋਂ ਅਨਾਲਿਸਿਸ ਕਰੀਦਾ ਦੇਖੀਦਾ ਕਿ ਬੰਦੇ ਨੇ ਆਪੇ $2,50,000 ਪਾਇਆ ਸੀਗਾ, ਅੱਜ ਉਹਦੀ ਵੈਲਿਊ 2,60,000 ਹੈ, 20 ਸਾਲਾਂ ਬਾਅਦ ਇੰਨੀ ਗਰੋਥ ਆਈ ਹੋਈ ਹੈ। ਇਹ ਕੀ ਰੀਜ਼ਨ ਹੈ ਕਿ ਮਿਲੀਅਨ ਲੋਕਾਂ ਦੀ ਰਿਟਾਇਰਮੈਂਟ ਦੇ ਜਿਹੜੇ ਫੰਡਸ ਨੇ, ਤੁਹਾਡੇ ਜਿਹੜੇ TFS ਨੇ, RRSPs ਨੇ, ਨੋ ਇਨਵੈਸਟਮੈਂਟ, ਤੁਹਾਨੂੰ ਗਰੋਥ ਕਿਉਂ ਨਹੀਂ ਆ ਰਹੀ? ਕਿਉਂ ਮਜਬੂਰੀ ਚ ਕਈ ਵਾਰ ਬੰਦੇ ਕਹਿੰਦੇ ਯਾਰ ਜਾ ਕੇ ਰੀਅਲ ਸਟੇਟ ਹੀ ਲੈ ਲਈ, ਆਪਣਾ 100% ਪੋਰਟਫੋਲੀਓ ਰੀਅਲ ਸਟੇਟ ਦਾ ਕਰ ਲੈਂਦੇ ਆ। ਔਰ ਕਈ ਵਾਰ ਸਾਡੀ ਕਮਿਊਨਿਟੀ ਚ ਬਹੁਤ ਜ਼ਿਆਦਾ ਆਪਾਂ ਦੇਖਿਆ ਕਿ ਜ਼ਿਆਦਾ ਆਲਮੋਸਟ ਰੀਅਲ ਸਟੇਟ ਇਸ ਲਈ ਚਲੇ ਜਾਂਦੇ ਆ ਕਿਉਂਕਿ ਫਾਈਨੈਂਸ਼ੀਅਲ ਜਿਹੜੇ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੋਈ ਉਹ ਚ ਦਿਖਦਾ ਹੀ ਨਹੀਂ ਕੋਈ ਇੰਨੀ ਗਰੋਥ। ਉਹ ਬਿਲਕੁਲ ਸਹੀ ਗੱਲ ਹੈ, ਕਿੱਦਾਂ ਦੇਖੇਗੀ ਜੋ ਇਨਵੈਸਟਮੈਂਟ ਦੀ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀਆਂ ਹੋਣਗੀਆਂ। ਦੁਨੀਆ ਕਿਸ ਤਰਫ ਜਾ ਰਹੀ ਹੈ ਔਰ ਤੁਹਾਡਾ ਪੈਸਾ ਕਿਸ ਤਰਫ ਇਨਵੈਸਟ ਹੋਇਆ ਹੋਇਆ ਹੈ, ਉਹ ਦੋਨਾਂ ਚ ਗੈਪ ਬਹੁਤ ਜ਼ਿਆਦਾ। ਜਿੱਦਾਂ ਫਾਈਨੈਂਸ਼ੀਅਲ ਇੰਸਟਰੂਮੈਂਟ ਦੀ ਗੱਲ ਕਰੀਏ, ਦੇਖੋ ਗੋਇੰਗ ਫਾਰਵਰਡ ਜਿਹੜਾ ਅਗਲੇ 20-30-40 ਸਾਲ ਹੈਗੇ ਨੇ, ਪੈਸਾ ਕਿਹਦੇ ਵਿੱਚ ਹੈ? ਕਿਆ ਮੈਂ ਕੋਸਕੋ, ਵਾਲਮਾਰਟ, TD ਦੇ ਸਟਾਕ ਲੈ ਲਈ? ਇੱਕ ਬੰਦੇ ਨੇ ਦੇਖਿਆ ਕਿ ਅਗਲੇ 5-10-15-20 ਸਾਲ ਦੁਨੀਆ ਕਿਸ ਤਰਫ ਜਾ ਰਹੀ ਹੈ, ਟੈਕਨੋਲੋਜੀ ਵੱਲ ਜਾ ਰਹੀ ਹੈ, AI ਵੱਲ ਜਾ ਰਹੀ ਹੈ, ਇਨੋਵੇਸ਼ਨ ਵੱਲ ਜਾ ਰਹੀ ਹੈ, ਹਾਰਡਵੇਅਰ ਵੱਲ ਜਾ ਰਹੀ ਹੈ, ਰੋਬੋਟਿਕਸ ਜਾ ਰਹੀ ਹੈ। ਇੱਕ ਨੇ ਉਧਰ ਪੈਸਾ ਇਨਵੈਸਟ ਕਰ ਲਿਆ, ਇੱਕ ਨੇ ਕੋਸਕੋ ਕਰਤਾ, ਇੱਕ ਨੇ ਵਾਲਮਾਰਟ ਕਰਤਾ, ਦੋਨਾਂ ਦੇ ਪੈਸੇ ਗਰੋ ਤਾਂ ਹੋਣੇ ਹੈ। ਲੇਕਿਨ 20 ਸਾਲ ਬਾਅਦ ਜਿੱਦਾਂ ਹੁਣ ਜਿੰਨੇ ਉਸ ਡਾਇਰੈਕਸ਼ਨ ਚ ਪੈਸਾ ਇਨਵੈਸਟ ਕੀਤਾ ਸੀ, ਜਿੱਥੇ ਸਾਰੇ ਲੋਕੀ ਨਹੀਂ ਦੌੜ ਰਹੇ ਪੈਸਾ ਇਨਵੈਸਟ ਕਰਨ ਲਈ ਕਿ ਯਾਰ ਕੋਸਕੋ ਚ ਪੈਸਾ ਇਨਵੈਸਟ ਕਰ ਦੋ, ਵਾਲਮਾਰਟ ਕਰ ਦੋ, TD ਕਰ ਦੋ, ਕਿ ਬੈਂਕਿੰਗ ਸਿਸਟਮ ਆਇਆ ਦੁਨੀਆ ਦੇ ਵਿੱਚ ਬਹੁਤ ਅੱਗੇ ਵਧਣ ਗਿਆ ਕੰਪਨੀਆਂ, ਪੈਸਾ ਸਾਰਾ ਜਾ ਰਿਹਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ, ਪੈਸਾ ਦੋਨਾਂ ਦਾ ਗਰੋ ਕਰੇਗਾ। ਲੇਕਿਨ 20 ਸਾਲ ਬਾਅਦ ਪਵਾਂ ਜਿੰਨੇ ਇਸ ਕੰਪਨੀਆਂ ਚ ਪੈਸਾ ਇਨਵੈਸਟ ਕੀਤਾ ਸੀ, ਪਵਾਂ ਕੋਲ ਮਿਲੀਅਨ ਡਾਲਰ ਇਕੱਠਾ ਹੋ ਜਾਏ, ਲੇਕਿਨ ਜੇ ਦੂਸਰੇ ਕੋਲ 10-20 ਮਿਲੀਅਨ ਇਕੱਠਾ ਹੋ ਗਏ ਨਾ, ਦਿਸ ਪਰਸਨ ਵਿਲ ਫੀਲ ਪੂਅਰ, ਇਹਦੀਆਂ ਡਿਜ਼ਾਇਰ ਪੂਰੀਆਂ ਨਹੀਂ ਹੋਣੀਆਂ ਕਿਉਂਕਿ ਮਾਰਕੀਟ ਚ ਚੀਜ਼ਾਂ ਉਸ ਲੈਵਲ ਦੀ ਆ ਜਾਣੀਆਂ, ਇਹਦੇ ਕੋਲ ਅਫੋਰਡ ਨਹੀਂ ਹੋਣੀਆਂ। ਪਵਾਂ ਦੀ ਗਰੋਥ ਹੋਈ ਹੈ। ਪੁਆਇੰਟ ਮੈਂ ਕਹਿ ਰਿਹਾ, ਜਦ ਤੁਸੀਂ ਇਨਵੈਸਟਮੈਂਟ ਵੀ ਕਰ ਰਹੇ ਹੋ, ਉਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਪੈਸਾ ਕਿਸ ਤਰਫ ਇਨਵੈਸਟ ਕਰ ਰਹੇ ਹੋ, ਤੁਸੀਂ ਕਿਸ ਡਾਇਰੈਕਸ਼ਨ ਚ ਕਰ ਰਹੇ ਹੋ। ਯੁਧਵੀਰ ਜੀ ਤੁਸੀਂ ਵੀ ਆਈ ਐਮ ਸ਼ੋਰ ਯੂਜ਼ ਕੀਤਾ ਹੋਣਾ, ChatGPT ਦਾ ਕਾਫੀ ਨਾਮ ਸੁਣਿਆ ਹੋਣਾ, ਹਰ ਕੋਈ ਬੰਦਾ ਜਿਹੜਾ ਯੂਜ਼ ਕਰ ਹੀ ਰਿਹਾ ਹੈਗਾ, ਆਫਿਸ ਚ ਵੀ ਯੂਜ਼ ਹੁੰਦੀ ਹੈ। ChatGPT ਤੇ ਔਰ ਗੂਗਲ ਦੇ ਵਿੱਚ ਫਰਕ ਕੀ ਹੈ? ਦੋਨੋ ਹੀ ਰਿਜ਼ਲਟ ਦਿੰਦੇ ਨਾ ਤੁਹਾਨੂੰ, ਲੇਕਿਨ ਗੂਗਲ ਤੇ ਤੁਸੀਂ ਕੋਈ ਚੀਜ਼ ਸਰਚ ਕਰੋ, ਮਿਲੀਅਨ ਚ ਰਿਜ਼ਲਟ ਆਉਂਦੇ ਨੇ, ChatGPT ਸ਼ਾਇਦ ਇੱਕ ਰਿਜ਼ਲਟ ਆਉਂਦਾ। ਤਾਂ ਬੜੇ ਸਾਰੇ ਲੋਕੀ ਯੂਜ਼ ਕਰਦੇ ਨੇ, ਅੱਜਕੱਲ ਵਟਸਐਪ ਦੇ ਉੱਪਰ ਵੀ ਉਹਨਾਂ ਨੇ ਪਾਤਾ ਆਟੋਮੈਟਿਕਲੀ ChatGPT। ਔਰ ਜਦੋਂ ਤੁਸੀਂ ChatGPT ਯੂਜ਼ ਕਰਦੇ ਹੋ, 6% ਐਨਰਜੀ ਹਾਈਡਰੋ ਲੱਗਦੀ ਹੈ ਜਦੋਂ ਗੂਗਲ ਯੂਜ਼ ਕਰੀਦਾ। ਤੁਸੀਂ ਕਹੋਗੇ ਉਹ ਕਿਉਂ ਯਾਰ, ਦੋਨੋ ਹੀ ਇੰਟਰਨੈਟ ਤੇ ਆ, ਇੰਟਰਨੈਟ ਤੇ ਆ, ਲੇਕਿਨ ਜਦੋਂ ਤੁਸੀਂ ChatGPT ਯੂਜ਼ ਕਰਨਾ, ਉਹਨੇ ਪਿੱਛੇ ਚਿਪਸ ਨੇ, GPUs ਪਿੱਛੇ ਵਰਕ ਕਰ ਰਹੇ ਨੇ, ਤੁਹਾਨੂੰ ਇੱਕ ਰਿਜ਼ਲਟ ਲਿਆਉਣ ਲਈ ਉਹਨੇ ਮਿਲੀਅਨਸ ਅਲਗੋਰਿਥਮ ਨੂੰ ਫਿਗਰ ਆਊਟ ਕਰਕੇ ਤੇ ਇੱਕ ਆਨਸਰ ਦੇਣਾ ਹੈਗਾ। ਤੇ ਅੱਛਾ 6% ਇਸ ਮਤਲਬ ਗੋਇੰਗ ਫਾਰਵਰਡ ਆਰਟੀਫਿਸ਼ੀਅਲ ਇੰਟੈਲੀਜੈਂਸ ਅਗਲੇ 10-30 ਸਾਲ ਡਿਮਾਂਡ ਰਹਿਣੀ ਹੈ ਸਾਰੀ। ਤੇ ਐਨਰਜੀ ਦੇ ਕਿਹੜੇ ਸਟਾਕਸ ਹੈਗੇ ਨੇ ਤੁਹਾਡੇ, ਕਿਆ ਤੁਹਾਡੇ ਜਿਹੜੇ ਪੈਸੇ ਐਨਰਜੀ ਦੇ ਵਿੱਚ ਇਨਵੈਸਟਡ ਹੈਗੇ ਕਿ ਨਹੀਂ ਹੈਗੇ? ਸ਼ਾਇਦ ਬੜੇ ਸਾਰੇ ਲੋਕਾਂ ਦੇ ਨਹੀਂ ਹੈਗੇ। ਔਰ ਜੇ ਹੈਗੇ ਨੇ ਤਾਂ ਕਿਆ ਉਸ ਕੰਪਨੀਆਂ ਦੇ ਵਿੱਚ ਜਿਨ੍ਹਾਂ ਨੂੰ ਕੰਟਰੈਕਟ ਮਿਲ ਰਹੇ ਨੇ ਸਾਰੀਆਂ AI ਕੰਪਨੀਆਂ ਤੋਂ, ਸੋਲਰ ਕੰਪਨੀਆਂ ਦੇ? ਸ਼ਾਇਦ ਤੁਸੀਂ ਐਨਰਜੀ ਚ ਇਨਵੈਸਟ ਕੀਤਾ ਲੇਕਿਨ ਉਸ ਕੰਪਨੀਆਂ ਚ ਨਹੀਂ ਇਨਵੈਸਟ ਕੀਤਾ ਹੋਇਆ ਜਿਨ੍ਹਾਂ ਨੂੰ ਕੰਟਰੈਕਟ ਮਿਲ ਰਹੇ ਨੇ। ਕਿਆ ਤੁਸੀਂ ਉਹ ਦੇਖੋ ਜੇ ਉਹਨਾਂ ਚ ਜਦ ਗਰੋਥ ਹੀ ਉੱਥੇ ਹੋ ਰਹੀ ਹੈ, ਔਰ ਗਰੋਥ ਜਿਹੜੀ ਹੈ ਇਹਦੀ ਸ਼ੁਰੂਆਤ ਹੋਈ ਹੈ। ਮੈਂ ਪਹਿਲੇ ਵੀ ਐਗਜ਼ਾਮਪਲ ਦਿੱਤੀ, ਜਿੱਦਾਂ ਕੰਪਨੀ NVIDIA ਜਿਹੜੀ ਚਿਪਸ ਬਣਾ ਰਹੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਸਤੇ, ਯੁਧਵੀਰ ਜੀ $200 billion ਦੀ ਕੰਪਨੀ ਸੀਗੀ ਪਿਛਲੇ ਸਾਲ ਜਨਵਰੀ ਚ, ਹੈ ਨਾ, 1.5 ਸਾਲ ਪਹਿਲੇ $200 billion। ਐਜ ਆਫ ਟੂਡੇ $3.5 trillion ਦੀ ਕੰਪਨੀ ਹੈ ਉਹ, 1 ਸਾਲ ਦੇ ਅੰਦਰ ਅੰਦਰ। ਕਿੱਥੇ 200 billion, ਕਿੱਥੇ $3.5 trillion? ਕਿੰਨਾ ਹੁੰਦਾ $3.5 trillion? ਜਿੰਨੀ ਪੂਰੇ ਇੰਡੀਆ ਦੀ ਇਕੋਨਮੀ ਹੈ, ਪੂਰੇ ਇੰਡੀਆ ਦੀ ਇਕੋਨਮੀ ਵੀ ਇੱਕ ਤਰਫ, NVIDIA ਕੰਪਨੀ ਇੱਕ ਤਰਫ, ਬਰਾਬਰ ਆ ਗਈ 1 ਸਾਲ ਚ। ਅੱਛਾ, ਪੂਰੇ ਇੰਡੀਆ ਦੀ ਇਕੋਨਮੀ ਇੱਕ ਤਰਫ, ਐਪਲ ਇੱਕ ਤਰਫ, ਪੂਰੇ ਇੰਡੀਆ ਦੀ ਇਕੋਨਮੀ ਇੱਕ ਤਰਫ, ਮਾਈਕਰੋਸਾਫਟ ਇੱਕ ਤਰਫ, ਇੱਕ ਇੱਕ ਕੰਪਨੀ ਇੰਡੀਆ ਦੀ ਇਕੋਨਮੀ ਤੋਂ ਉੱਪਰ ਜਾ ਚੁੱਕੀ ਹੈ। ਪੁਆਇੰਟ ਇਜ਼ ਦਿਸ ਕਿ ਜੇ ਬੰਦੇ ਕੋਲ ਟਾਈਮ ਬੇਸ਼ਕ ਘੱਟ ਹੈ 50-55 ਸਾਲ ਦਾ ਜਾਂ 20 ਸਾਲ ਦਾ, ਕਿਆ ਤੁਹਾਡੀਆਂ ਇਨਵੈਸਟਮੈਂਟ ਅਲਾਈਨਡ ਹੈਗੀਆਂ? ਕਿਉਂ 10-20 ਸਾਲਾਂ ਤੋਂ ਲੋਕਾਂ ਦੀ ਰਿਟਰਨਸ ਨਹੀਂ ਆ ਰਹੀਆਂ? ਕਿਉਂਕਿ ਇਨਵੈਸਟਡ ਕਿਤੇ ਹੋਰ ਹੈਗੇ ਨੇ, ਦੁਨੀਆ ਕਿਤੇ ਹੋਰ ਜਾ ਰਹੀ ਹੈ, ਉਹ ਗੈਪ ਆਉਣਾ ਹੀ ਆਉਣਾ ਫੀਲ ਹੋਣਾ ਹੀ ਹੈ ਕਿ ਯਾਰ ਰਿਜ਼ਲਟ ਨਹੀਂ ਹੈਗੇ। ਸੋ ਦਾ ਪੁਆਇੰਟ ਇਜ਼ ਦਿਸ ਇਨ ਸ਼ੋਰਟ ਕਿ ਬੜੇ ਸਾਰੇ ਵੇਜ਼ ਹੁੰਦੇ ਨੇ, ਟਾਈਮ ਸ਼ੋਰਟ ਹੈ ਜਾਂ ਬਹੁਤ ਹੈ ਤੁਹਾਡੇ ਟਾਈਮ ਕੋ, ਅੰਡਰਸਟੈਂਡ ਕਰੋ ਕਿ ਰਾਈਟ ਤਰੀਕਾ ਕੀ ਹੈ ਚੀਜ਼ਾਂ ਨੂੰ ਕਰਨ ਦਾ। ਰਾਈਟ ਤਰੀਕੇ ਨਾਲ ਕਰੋ, ਰਿਜ਼ਲਟ ਆਉਣਗੇ। ਪ੍ਰੋਬਲਮ ਕੋਈ ਵੀ ਹੋਏ, ਭਾਵੇਂ ਤੁਹਾਨੂੰ ਸੇਵਿੰਗ ਦੀ ਪ੍ਰੋਬਲਮ ਹੋਏ, ਇਨਕਮ ਦੀ ਪ੍ਰੋਬਲਮ ਹੋਏ, ਬਜਟਿੰਗ ਦੀ ਪ੍ਰੋਬਲਮ ਹੋਏ, ਇਨਵੈਸਟਿੰਗ ਦੀ ਪ੍ਰੋਬਲਮ ਹੋਏ, ਥੋੜੀ ਜਿਹੀ ਅਵੇਅਰਨੈਸ ਦੇ ਨਾਲ ਸਾਰੀਆਂ ਪ੍ਰੋਬਲਮ ਸੋਲਵ ਹੋ ਸਕਦੀ ਹੈ। ਫਾਈਨੈਂਸ ਬਹੁਤ ਸਿੰਪਲ ਹੈ, ਕੰਪਲੀਕੇਟਿਡ ਨਹੀਂ ਹੈ। ਇੱਕੋ ਚੀਜ਼ ਚਾਹੀਦੀ ਹੈ ਇੱਥੇ ਸਕਸੈਸਫੁਲ ਹੋਣ ਵਾਸਤੇ, ਤੁਹਾਡਾ ਇੰਟਰਸਟ, ਥੋੜਾ ਜਿਹਾ ਇੰਟਰਸਟ ਆਪਣੇ ਫਾਈਨੈਂਸ ਲੈ ਲਓ, ਰਿਜ਼ਲਟ ਵਿਲ ਬੀ ਬੈਟਰ। ਅੱਜ ਲਈ ਸਿਰਫ ਇੰਨਾ, ਯੁਧਵੀਰ ਜੀ ਥੈਂਕ ਯੂ ਵੈਰੀ ਮੱਚ।
ਥੈਂਕ ਯੂ, ਬਹੁਤ ਵਧੀਆ ਤੁਸੀਂ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਸ਼ੇਅਰ ਕੀਤੀ ਹੈ ਚੱਡਾ ਸਾਹਿਬ, ਥੈਂਕ ਯੂ ਸੋ ਮਚ। ਔਰ ਮੈਂ ਇੱਥੇ ਫਿਰ ਦੱਸਾਂ ਕਿ ਜਿਸ ਤਰ੍ਹਾਂ ਤੁਸੀਂ ਡਿਟੇਲ ਦੇ ਵਿੱਚ ਦੱਸਿਆ, ਸ਼ੁਰੂ ਹੋਇਆ ਸੀਗਾ ਕਿ ਸਾਨੂੰ ਮਿਲੀਅਨਸ ਚਾਹੀਦੇ ਹੈਗੇ ਆ, ਔਰ ਉਹਦੇ ਵਿੱਚ ਆਪਣਾ ਘਰ ਵੀ ਨਹੀਂ ਅਸੀਂ ਇਨਕਲੂਡ ਕਰਨਾ ਬਿਲਕੁਲ, ਕਿਉਂਕਿ ਆਪਣੇ ਰਹਿੰਦਿਆਂ ਹੋਏ ਤੇ ਘਰ ਦੀ ਤਾਂ ਜ਼ਰੂਰਤ ਹੋਏਗੀ ਹੋਏਗੀ, ਲੇਕਿਨ ਇਹ ਪੈਸੇ ਕਿੱਦਾਂ ਬਣ ਸਕਦੇ ਆ, ਔਰ ਇਹਦੇ ਵਿੱਚ ਚੱਡਾ ਸਾਹਿਬ ਤੁਹਾਡੀ ਕੀ ਮਦਦ ਕਰ ਸਕਦੇ, ਇਹਦੇ ਬਾਰੇ ਡਿਟੇਲ ਜਾਣਕਾਰੀ ਲਓ। 416-350-55 ਹੋਰ ਬਹੁਤ ਸਾਰੀਆਂ ਟੈਕ ਕੰਪਨੀਆਂ ਦਾ, ਹੋਰ ਬੜਾ ਤੁਸੀਂ ਬੜੀ ਇੰਟਰਸਟਿੰਗ ਸਾਰੀ ਜਾਣਕਾਰੀ ਦਿੱਤੀ ਹੈਗੀ ਹੈ। ਬਸ ਇੱਕ ਚੀਜ਼ ਜ਼ਰੂਰ ਦੱਸ ਦਿਓ ਕਿ
ਪ੍ਰਿੰਸੀਪਲ ਹੋਮ ਜਿਹੜਾ ਹੈਗਾ ਉਹ ਕਿਸੇ ਨੂੰ ਵੀ ਇੰਕਲੂਡ ਨਹੀਂ ਕਰਨਾ ਚਾਹੀਦਾ, ਅਨਲੈਸ ਕੋਈ ਬੰਦਾ ਬਹੁਤ ਲੇਟ ਹੋ ਚੁੱਕਾ, 50-55-60 ਸਾਲ ਤੇ ਪਹੁੰਚ ਗਿਆ, ਸੇਵਿੰਗਸ ਉਹਨੇ ਕੀਤੀਆਂ ਨਹੀਂ, ਫੇਰ ਪ੍ਰਿੰਸੀਪਲ ਕਰਨ ਦੀ ਇੱਕ ਸਟ੍ਰੈਟਜੀ ਕ੍ਰੀਏਟ ਕਰਨੀ ਪਏਗੀ ਕਿ ਉੱਥੋਂ ਦੀ ਕਿੱਦਾਂ ਇਨਕਮ ਕ੍ਰੀਏਟ ਕੀਤੀ ਜਾਏ, ਉੱਥੋਂ ਦੀ ਕਿੱਦਾਂ ਡਾਊਨ ਸਾਈਜ਼ ਕਰਤਾ ਜਾਏ, ਉਹ ਫਿਰ ਡਾਊਨਗ੍ਰੇਡ ਕਰਕੇ ਕਰਨਾ ਪਏਗਾ ਉਸ ਪਰਸਨ ਨੇ ਜਿੰਨੇ ਪੂਰੀ ਲਾਈਫ ਟਾਈਮ ਚ ਧਿਆਨ ਨਹੀਂ ਦਿੱਤਾ ਜਾਂ ਨਹੀਂ ਦੇ ਪਾਏ, ਜੋ ਵੀ ਉਹਨਾਂ ਦੀਆਂ ਸਿਚੁਏਸ਼ਨਾਂ ਸੀਗੀਆਂ। ਅਦਰ ਦੈਨ ਦੈਟ ਹਰ ਬੰਦਾ ਜਦੋਂ ਵੀ ਆਪਣੀ ਰਿਟਾਇਰਮੈਂਟ ਦੀ ਪਲਾਨਿੰਗ ਕਰ ਰਿਹਾ, ਪ੍ਰਿੰਸੀਪਲ ਹੋਮ ਜਿਹੜਾ ਉਹਦੀ ਇਕੁਏਸ਼ਨ ਨਹੀਂ ਹੋਣਾ ਚਾਹੀਦਾ, ਉਹ ਤੁਸੀਂ ਐਸਿਊਮ ਕਰਨਾ ਕਿ ਉਹ ਐਗਜ਼ਿਸਟ ਨਹੀਂ ਕਰਦਾ। ਉਹਦੇ ਅਲਾਵਾ ਅਸੀਂ ਆਪਣਾ ਜਿਹੜਾ ਫਾਈਨੈਂਸ ਹੈ ਉਹ ਕਿੱਦਾਂ ਕ੍ਰੀਏਟ ਕਰਦੇ ਆ, ਬੇਅਰ ਮਿਨੀਮਮ ਜਿਹੜਾ ਹੈਗਾ, ਬੇਅਰ ਮਿਨੀਮਮ ਸਰਵਾਈਵਲ ਦੀ ਗੱਲ ਕਰ ਰਹੇ ਹਾਂ ਕਿ ਤੁਹਾਨੂੰ ਆਪਣੇ ਬੱਚਿਆਂ ਦੀ ਸ਼ਕਲ ਨਾ ਦੇਖਣੀ ਪਏ, ਉਹਨਾਂ ਵੱਲ ਨਾ ਤੱਕਣਾ ਪਏਗੀ, ਯਾਰ ਮੇਰੀ ਰਿਟਾਇਰਮੈਂਟ ਲਈ ਥੋੜੀ ਮੈਨੂੰ ਹੈਲਪ ਕਰ ਦਿਓ, ਉਹਦੇ ਲਈ ਤੁਹਾਨੂੰ ਬੇਅਰ ਮਿਨੀਮਮ ਫਾਈਨੈਂਸ਼ੀਅਲ ਇੰਸਟਰੂਮੈਂਟ ਦੇ ਵਿੱਚ ਬੇਅਰ ਮਿਨੀਮਮ $1 million ਜਿਹੜਾ ਹੋਣਾ ਜਿਹੜਾ ਬੜਾ ਜ਼ਰੂਰੀ ਹੈਗਾ। ਉਸ ਤੋਂ ਘੱਟ ਇਜ਼ ਅ ਟ੍ਰਬਲ ਫੋਰ ਐਨੀਵਨ, ਰਿਗਾਰਡਲੈਸ ਕਿ ਤੁਹਾਡਾ ਲਾਈਫ ਸਟਾਈਲ ਕਿੰਨਾ ਬੇਸਿਕ ਹੈ, ਤੁਸੀਂ ਕਿੰਨੇ ਖਰਚੇ ਕਟਾ ਦੋਗੇ, ਤੁਸੀਂ ਕਿੰਨਾ ਡਾਊਨ ਸਾਈਜ਼ ਕਰ ਦੋਗੇ। $1 million ਤੋਂ ਘੱਟ ਕਿਸੇ ਬੰਦੇ ਦਾ ਟਾਰਗੇਟ ਹੋਣਾ ਨਹੀਂ ਚਾਹੀਦਾ, ਲੇਕਿਨ ਮਿਨੀਮਮ ਨੂੰ ਲੈ ਕੇ ਆਪਣੇ ਫਾਈਨੈਂਸਿਸ ਨੂੰ ਨਾ ਮੈਨੇਜ ਕਰਨਾ ਜਾਂ ਗੋਲ ਨਾ ਬਣਾਉਣਾ, ਗੋਲ ਉਹੀ ਹੋਣਾ ਚਾਹੀਦਾ ਤੁਹਾਡੇ ਅਕੋਰਡਿੰਗਲੀ ਕਿ ਤੁਹਾਡੇ ਕਰੰਟ ਲਾਈਫ ਸਟਾਈਲ ਦੇ ਅਕੋਰਡਿੰਗਲੀ ਤੁਹਾਡੀ ਫਾਈਨੈਂਸ਼ੀਅਲ ਸਕਸੈਸ ਇਹੀ ਹੈ ਕਿ 65 ਸਾਲ ਤੇ ਫਾਈਨੈਂਸ਼ੀਅਲ ਸਕਸੈਸ ਇਹ ਨਹੀਂ ਆਪਾਂ ਦੇਖਣੀ ਕਿ ਅੱਜ ਸਾਡਾ ਘਰ ਕਿੰਨਾ ਵੱਡਾ ਹੈ ਕਿ ਗੱਡੀ ਕਿੰਨੀ ਵੱਡੀ ਹੈ, ਉਹ ਬਾਅਦ ਦੀ ਲੇਅਰ ਹੈ। ਪਹਿਲੀ ਲੇਅਰ ਹੈ ਕਿ ਯਾਰ ਜਿਸ ਦਿਨ ਅਸੀਂ ਕੰਮ ਕਰਨਾ ਛੱਡ ਦੇਣਾ ਹੈ, ਕਿਆ ਉਸ ਦਿਨ ਤੋਂ ਸਾਡਾ ਸਟੈਂਡਰਡ ਆਫ ਲਿਵਿੰਗ ਡ੍ਰੌਪ ਕਰ ਜਾਣਾ ਹੈ ਕਿ ਨਹੀਂ, ਮੇਨਟੇਨ ਰਹੇਗਾ। ਜੇ ਤਾਂ ਮੇਨਟੇਨ ਰਹੇਗਾ, ਯੂ ਹੈਵ ਬਿਕਮ ਫਾਈਨੈਂਸ਼ੀਅਲੀ ਸਕਸੈਸਫੁਲ। ਹੁਣ ਉਹਦੇ ਬਾਅਦ ਤੁਹਾਡੇ ਘਰ ਵੱਡੇ ਹੈ, ਗੱਡੀਆਂ ਵੱਡੀਆਂ, ਲਗਜ਼ਰੀ ਸਾਰੀਆਂ ਚੀਜ਼ਾਂ ਗਿਆ, ਉਹ ਦੈਟ ਇਜ਼ ਔਨ ਮਚ ਬੈਟਰ ਹੀ ਹੈ, ਲੇਕਿਨ ਬੇਅਰ ਮਿਨੀਮਮ ਤੁਹਾਡਾ ਲਾਈਫ ਸਟਾਈਲ ਹੀ ਡ੍ਰੌਪ ਹੋਣਾ ਚਾਹੀਦਾ।
ਵੈਰੀ ਨਾਈਸ, ਬਹੁਤ ਵਧੀਆ। ਦੇਖੋ ਇਹ ਸਾਰੀਆਂ ਚੀਜ਼ਾਂ ਅਸੀਂ ਸੋਚਦੇ ਨਹੀਂ ਹੈ, ਬਟ ਇੱਕ ਚੀਜ਼ ਸਾਨੂੰ ਸਾਰਿਆਂ ਨੂੰ ਸੋਚਣੀ ਚਾਹੀਦੀ ਹੈ ਕਿ ਜੋ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਗੱਲ ਕੀਤੀ ਸੀ, ਅਸੀਂ ਜਦੋਂ ਰਿਟਾਇਰਮੈਂਟ ਦੀ ਗੱਲ ਸੋਚਦੇ ਹਾਂ ਨਾ, ਈਵਨ ਇਨ ਆਵਰ 40s and 50s, ਅਸੀਂ 40s or 50s ਦੇ ਵਿੱਚ ਵੀ ਹੁੰਦੇ ਹਾਂ, ਪਰ 40s or 50s ਦੇ ਵਿੱਚ ਸਾਡੀ ਉਮਰ 40 ਸਾਲ ਹੈ, 45 ਹੈ, 45 ਹੈ, 55, 60, 62, ਅਸੀਂ ਸੋਚਦੇ ਹਾਂ। ਈਵਨ 60s ਦੇ ਵਿੱਚ ਵੀ ਅਸੀਂ ਕਈ ਵਾਰੀ ਸੋਚ ਕੇ ਬੈਠ ਜਾਂਦੇ ਹਾਂ ਕਿ ਰਿਟਾਇਰਮੈਂਟ ਤੇ ਸ਼ਾਇਦ ਹਜੇ 200 ਸਾਲ ਬਾਅਦ ਹੋਣੀ ਹੈ। ਸੋ ਜੇ ਤੁਸੀਂ ਪਲੈਨਿੰਗ ਦੇ ਵਿੱਚ ਕੋਈ ਸਪੋਰਟ ਚਾਹੁੰਦੇ ਹੋ, ਯੈਸ ਚੱਡਾ ਸਾਹਿਬ ਨਾਲ ਸੰਪਰਕ ਕਰ ਲਓ, ਮੀਟਿੰਗ ਬਿਲਕੁਲ ਫ੍ਰੀ ਹੈ, ਦਿਨ ਦੇ ਵਿੱਚ ਸਿਰਫ ਇੱਕ ਹੀ ਮੀਟਿੰਗ ਕਰਦੇ ਆ, 416-350-55, ਤੁਹਾਨੂੰ ਬਕਾਇਦਾ ਟੇਲਰ ਮੇਡ ਤੁਹਾਡੇ ਲਈ ਕਸਟਮ ਮੇਡ ਟੇਲਰ ਮੇਡ ਕਿ ਤੁਹਾਨੂੰ ਕਿਸ ਚੀਜ਼ ਦੀ ਜਿਹੜੀ ਜ਼ਰੂਰਤ ਹੈ ਉਹ ਸਾਰੀਆਂ ਚੀਜ਼ਾਂ ਦੇਖਣਗੇ, ਔਰ ਉਸ ਤੋਂ ਬਾਅਦ ਫਿਰ ਸਾਰਾ ਤੁਹਾਡੇ ਲਈ ਪਲਾਨ ਕ੍ਰੀਏਟ ਕਰਨਗੇ। ਚੱਡਾ ਸਾਹਿਬ ਥੈਂਕ ਯੂ ਸੋ ਮਚ, 416-350-55, ਆਲ ਦੀ ਬੈਸਟ ਸਰ, ਆਲਵੇਜ਼ ਪਲੇਅਰ ਟਾਕਿੰਗ ਟੂ ਯੂ,
ਥੈਂਕ ਯੂ,
ਥੈਂਕ ਯੂ ਸਰ, ਥੈਂਕ ਯੂ। ਹਾਂਜੀ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਮੈਂ ਕੁਇਕਲੀ ਤੁਹਾਨੂੰ ਸਭ ਤੋਂ ਪਹਿਲਾਂ ਤੇ ਜਿਹੜਾ ਕ੍ਰਿਕਟ ਜਿਹੜਾ ਵਰਲਡ ਕੱਪ ਹੈ ਉਹਦੀ ਜਿਹੜਾ ਅਪਡੇਟ ਅਸੀਂ ਦੇ ਦਈਏ। ਅਜੇ ਮੈਚ ਦੀ ਜਿਹੜੀ ਅਜੇ ਸ਼ੁਰੂਆਤ ਨਹੀਂ ਹੋਈ, ਉਹਦਾ ਕਾਰਨ ਕੀ ਹੈ ਕਿ ਅੱਜ ਥੋੜੀ ਥੋੜੀ ਜਿਹੜੀ ਉਹ ਡ੍ਰਿਜ਼ਲ ਸੀਗੀ। ਸੋ ਹੁਣ ਜਿਹੜੇ ਕਵਰਸ ਨੇ, ਪਹਿਲਾਂ ਕਵਰਸ ਨਹੀਂ ਸੀ ਉਹਨਾਂ ਨੇ ਹਟਾਏ, ਠੀਕ ਹੈ। ਸੋ ਮੈਚ ਪਹਿਲਾਂ ਡ੍ਰਿਜ਼ਲ ਸੀਗਾ, ਥੋੜਾ ਜਿਹਾ ਹਲਕੀ ਜਿਹੀ ਡ੍ਰਿਜ਼ਲ ਕਦੇ ਆ ਰਹੀ ਹੈ ਕਦੇ ਜਾ ਰਹੀ ਹੈ, ਸੋ ਕਵਰਸ ਕਦੇ ਆਫ ਹੋ ਰਿਹਾ ਕਦੇ ਲੈ ਕੇ ਆ ਰਹੇ ਨੇ। ਸੋ ਹਜੇ ਜਿਹੜਾ ਟੌਸ ਨਹੀਂ ਹੋਇਆ, ਔਰ ਡਿਟੇਲ ਵੀ ਨਹੀਂ ਮਿਲੀ ਕਿ ਟੌਸ ਹੋਣਾ ਕਦੋਂ ਹੈ। ਸੋ ਟੌਸ ਇੱਕ ਤੇ ਲੇਟ ਹੋ ਗਿਆ, ਹੁਣ ਤੋਂ 19 ਮਿੰਟਸ ਪਹਿਲਾਂ ਤੋਂ ਟੌਸ ਹੋ ਜਾਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਸੋ ਜਿਹੜੀਆਂ ਪਿਚ ਕੰਡੀਸ਼ਨਸ ਨੇ, ਯੂ ਨੋ, ਕਿਉਂਕਿ ਜੇ ਅਸੀਂ ਇਨਵਾਇਰਮੈਂਟ ਜਾਂ ਗਰਾਊਂਡ ਕੰਡੀਸ਼ਨਸ ਦੇਖੀਏ, ਪਿਚ ਕੰਡੀਸ਼ਨਸ ਦੇਖੀਏ, ਤਾਂ ਮੈਂ ਇਹੀ ਦੱਸਦਾ ਕਿ ਇਟਸ ਲਿਟਲ ਬਿਟ ਮਗੀ, ਬਟ ਯੂ ਨੋ ਦਿਸ ਇਜ਼ ਕਰੇਬੀਅਨ। ਸੋ ਕਰੇਬੀਅਨ ਆਈਲੈਂਡਸ ਦੇ ਵਿੱਚ ਥੋੜਾ ਜਿਹਾ ਬਾਰਿਸ਼ ਵੀ ਹੁੰਦੀ ਹੈ, ਔਰ ਪਿਚ ਕੰਡੀਸ਼ਨ ਜਿਹੜੀ ਯੂ ਕੈਨੋਟ ਐਕਸਪੈਕਟ ਕਿ ਫੁੱਲੀ ਡਰਾਏ, ਥੋੜੇ ਬਹੁਤੇ ਥੋੜੀ ਡਰਾਈ ਜ਼ਰੂਰ ਹੋਏਗੀ, ਥੋੜੇ ਕਰੈਕਸ ਵੀ ਹੋਣਗੇ। ਸੋ ਸਪਿਨਰਸ ਨੂੰ ਇਹਦੇ ਵਿੱਚ ਡੈਫੀਨੇਟਲੀ ਮਦਦ ਮਿਲੇਗੀ, ਜਿਵੇਂ ਜੋ ਵਾਰ ਵਾਰ ਗੱਲ ਕਰ ਹੀ ਰਿਹਾ ਹੈਗਾ ਕਿ ਸਪਿਨਰਸ ਵਿਲ ਪਲੇ ਅ ਵੈਰੀ ਇੰਪੋਰਟੈਂਟ ਰੋਲ ਇੰਡੀਆ ਵੱਲੋਂ। ਕੁਲਦੀਪ ਯਾਦਵ, ਅਕਸ਼ਰ ਪਟੇਲ, ਦੇਖਦੇ ਰਵਿੰਦਰ ਜਡੇਜਾ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ। ਇੰਗਲੈਂਡ ਹੈਜ਼ ਅ ਗੁੱਡ ਸਪਿਨ ਲਾਈਨ ਅਪ ਐਂਡ ਅ ਪੇਸ ਅਟੈਕ ਐਸ ਵੈਲ। ਸੋ ਜਿੱਦਾਂ ਹੀ ਟੌਸ ਹੋਏਗਾ ਅਸੀਂ ਤੁਹਾਨੂੰ ਜੋੜ ਦਿਆਂਗੇ। ਅਸਲ ਦੇ ਵਿੱਚ ਤੇ ਟੌਸ ਹੋ ਕੇ ਤੇ ਹੁਣ ਤੇ 10 ਮਿੰਟ ਬਾਅਦ ਮੈਚ ਵੀ ਸ਼ੁਰੂ ਹੋ ਜਾਣਾ ਸੀਗਾ। ਸੋ ਇਹਦੀ ਅਪਡੇਟ ਤੁਹਾਨੂੰ ਅਸੀਂ ਲਗਾਤਾਰ ਸ਼ੇਅਰ ਕਰਦੇ ਰਹਾਂਗੇ। ਇਨ ਦਾ ਮੀਨ ਟਾਈਮ ਵੀ ਹੈਵ ਲੋਟਸ ਆਫ ਹੈਡਲਾਈਨਸ ਟੂ ਕਵਰ। ਸਰਾ ਜੀ, ਸਿਰਫ ਇੱਕ ਮਿੰਟ ਲੈਣਾ ਜੀ, ਤੁਸੀਂ ਆਪਣੇ ਤਿੰਨ ਐਡਵਰਟਾਈਜ਼ਰ ਕਰਦੇ ਹੋ, ਤਿੰਨ ਐਡਵਰਟਾਈਜ਼ਰ ਸਿਰਫ ਔਰ ਹੈਡਲਾਈਨਸ ਜਾਰੀ।
ਜੀ ਬਿਲਕੁਲ ਲਿਤੇ ਜੀ, ਹਮਾਰੇ ਲਿਸਨਰਸ ਕੋ ਮੈਂ ਬਤਾ ਦੂੰ ਵਾਲਟਰਾ ਸਟੋਰੇਜ ਕੇ ਬਾਰੇ ਮੈਂ। ਅਗਰ ਆਪ ਕੰਸਿਡਰ ਕਰ ਰਹੇ ਡਾਊਨ ਸਾਈਜ਼ਿੰਗ ਲੇਕਿਨ ਆਪਕੀ ਕਲੈਕਸ਼ਨ ਇਜ਼ ਟੇਕਿੰਗ ਅਪ ਯੋਰ ਸਪੇਸ, ਦੈਨ ਵਾਲਟਰਾ ਇਜ਼ ਯੋਰ ਆਨਸਰ। ਜਬ ਵੀ ਆਪ ਸਟੋਰੇਜ ਕੀ ਬਾਤ ਕਰੇ, ਵਾਲਟਰਾ ਜੋਧਪੇ ਜ਼ਰੂਰ ਚਾਹੀਏਗਾ। ਕਾਫੀ ਕਨਵੀਨੀਅੰਟਲੀ ਲੋਕੇਟਡ ਹੈ, 125 ਆਰਨ ਸਾਈ ਰੋਡ ਐਂਡ ਹਰਨ ਜਾ ਰਿਹਾ। ਵਾਲਟਰਾ ਸਟੋਰੇਜ ਆਪਕੋ ਪ੍ਰੀਮੀਅਮ ਅਮੈਨਿਟੀਜ਼ ਆਫਰ ਕਰਤੇ ਹੈ। walter.ca ਪੇ ਜਾਏ ਫਾਰ ਮੋਰ ਡੀਟੇਲਸ, walter.ca ਪੇ। ਈਸਟ ਕੋਟ ਫੋਰ ਲਿੰਕਡਇਨ, ਕੈਨੇਡਾ ਕੀ ਨੰਬਰ 1 ਫੋਰ ਰਿਟੇਲਰ ਹੈ। ਸਰਵ ਕਰੇ ਹੁਣ ਜਾ ਰਹੇ ਹੋ ਸਿੰਸ 1971। ਅਗਰ ਆਪ ਢੂੰਡ ਰਹੇ ਨਿਊ ਪੋਰਟ ਐਫ ਲਿੰਕਡਇਨ ਵਹੀਕਲ, ਵਿਜਿਟ ਕਰੇ ਈਸਟ ਕੋਟ ਫੋਰ ਲਿੰਕਡਇਨ। ਆਪ ਵਿਜਿਟ ਕਰ ਸਕਦੇ ਇਨਕੋ ਮੇਜਰ ਇੰਟਰਸੈਕਸ਼ਨ ਸ਼ੈਫਰਡ ਐਵਨਿਊ ਈਸਟ ਇਨ ਮੋਰਨਿੰਗਸਾਈਡ ਐਵਨਿਊ, ਸ਼ੈਫਰਡ ਐਵਨਿਊ ਈਸਟ ਇਨ ਮੋਰਨਿੰਗਸਾਈਡ ਐਵਨਿਊ। ਨੰਬਰ ਜੋ ਹੈ ਕੌਣ ਕਾਲ ਕਰ ਸਕਦੇ ਆਪ, ਜਨਰਲ ਮੈਨੇਜਰ ਪ੍ਰਿੰਸੀਪਲ ਕੋ 416-302-6200, 416-302-6200। ਆਪਕੋ ਬਤਾ ਦੂੰ ਨਿਊ ਇਵੈਂਟ ਸਪੇਸ ਕੇ ਬਾਰੇ ਮੈਂ। GTA ਕਾ ਮੋਸਟ ਹਾਈਲੀ ਐਂਟੀਸਿਪੇਟਡ ਪ੍ਰੈਸਟੀਜੀਅਸ ਇਵੈਂਟ ਵੈਨਿਊ ਹੈ ਟੂਲੀ ਫਸਟ ਆਫ ਇਟਸ ਕਾਈਂਡ, ਨਿਊ ਵੈਵਨ ਸਪੇਸ ਸਿਚੁਏਟਡ ਇਨ ਦ ਹਾਰਟ ਆਫ ਬ੍ਰਾਮਟਨ ਔਨ ਦੀ ਕਾਰਨਰ ਬਿਟਵੀਨ ਸਾਗਰ ਰੋਡ ਐਂਡ ਸਟੀਲ ਸਪੇਸ। ਨਿਊ ਵੈਵਨ ਸਪੇਸ ਆਪ ਵਿਜਿਟ ਕਰ ਸਕਦੇ ਹੈ ਇਨਕੋ, ਇਨਕੀ ਵੈਬਸਾਈਟ ਕੋ ਨਿਊ ਵੈਵਨ ਸਪੇਸ ਡਾਟ ਕਾਮ ਪੇ ਜਾ ਕੇ, ਦੈਟ ਇਜ਼ ਨਿਊ ਵੈਵਨ ਸਪੇਸ ਡਾਟ ਕਾਮ ਪੇ, ਯਾ ਫਿਰ ਕਾਲ ਦਮ ਐਟ 905-450-1333, 905-450-1333 ਪੇ। ਇਸ ਕੇ ਇਲਾਵਾ ਮੈਂ ਆਪਕੋ ਬਤਾ ਦੂੰ, ਹਮਾਰੇ ਸਾਥ ਜ਼ਰੂਰ ਜੁਆਇਨ ਕੀਜੀਏ, ਕਿਉਂਕਿ ਮੀਡੀਆ ਕੀ ਟੀਮ ਲਾਈਵ ਓਨ ਲੋਕੇਸ਼ਨ ਹੋਣੇ ਵਾਲੀ ਹੈ 401 ਡਿਕਸੀ ਇਨਫਿਨਿਟੀ ਪੇ, 401 ਐਂਡ ਡਿਕਸੀ ਇਨਫਿਨਿਟੀ ਪੇ 5500 ਡਿਕਸੀ ਰੋਡ, ਯੂਨਿਟ ਡੀ ਮਿਸਲ ਸਾਗਾ ਪੇ, ਜੋ ਕਿ ਮੇਜਰ ਇੰਟਰਸੈਕਸ਼ਨ 401 ਐਂਡ ਡਿਕਸੀ ਪੇ। ਸੈਟਰਡੇ ਜੂਨ 29 ਕੋ 12 ਵਜੇ ਸੇ 4 ਵਜੇ ਤੱਕ ਹਮਾਰੀ ਟੀਮ ਹੋਗੀ ਲਾਈਵ ਓਨ ਲੋਕੇਸ਼ਨ, ਜ਼ਰੂਰ ਪਹੁੰਚੇਗਾ। ਆਪ ਅਮੇਜ਼ਿੰਗ ਇਨਫਿਨਿਟੀ ਆਫਰਸ ਕੋ ਡਿਸਕਵਰ ਕਰ ਸਕਦੇ ਹੈ, ਸਾਥ ਹੀ ਸਾਥ ਲੱਕੀ ਡਰਾ ਮੇ ਪਾਰਟ ਲੀਜੀਏਗਾ। ਐਂਡ ਆਫਰੀਕਨ ਲਾਇਨ ਸਫਾਰੀ ਕੀ ਜੋ ਪਾਸਿਸ ਹੈ ਵਿਚ ਇਜ਼ ਵਰਥ $300, ਵੋ ਵੀ ਆਪਕੋ ਮਿਲ ਸਕਤੀ ਹੈ। ਸਾਥ ਸਾਥ ਕਾਫੀ ਸਾਰੇ ਔਰ ਵੀ ਗਿਫਟ ਕਾਰਡ ਜੋ ਆਪਕੋ ਮਿਲ ਸਕਤੇ ਹੈ। ਬੀ ਆਰ ਪਾਰਟ ਆਫ ਦਿਸ ਲਾਈਵ ਓਨ ਲੋਕੇਸ਼ਨ, ਕਹਾਂ ਪੇ ਪਹੁੰਚਣਾ ਆਪ ਲੋਗੋ ਨੇ, 5500 ਡਿਕਸੀ ਰੋਡ, ਯੂਨਿਟ ਡੀ ਮਿਸਿਸਾਗਾ ਪੇ, ਮੇਜਰ ਇੰਟਰਸੈਕਸ਼ਨ 401 ਐਂਡ ਡਿਕਸੀ ਪੇ, ਸੈਟਰਡੇ ਜੂਨ 29 ਕੋ 12 ਵਜੇ ਸੇ 4 ਵਜੇ ਤੱਕ। ਜ਼ਿਆਦਾ ਡੀਟੇਲਸ ਕੇ ਲਈ ਵਾਈ ਮੀਡੀਆ ਕੋ ਕਾਲ ਕਰ ਸਕਤੇ ਹੈ 416-475-5000
ਪੇ। ਜੀ ਜੀ ਔਰ ਹੁਣ ਉਸ ਗੱਲ ਕਰਦੇ ਹੈਗੇ ਆ ਉਸ ਸ਼ਖਸ ਦੀ ਜਿਨ੍ਹਾਂ ਦਾ ਕਿ ਬਹੁਤ ਲੰਬਾ ਚੌੜਾ ਇਤਿਹਾਸ ਹੈ ਕੈਨੇਡਾ ਦੇ ਨਾਲ ਹੀ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ। ਅਸੀਂ ਗੱਲ ਕਰ ਰਹੇ ਹੈਗੇ ਆ ਫਰੈਂਕ ਸਟਰੋਨਕ ਦੀ। ਫਰੈਂਕ ਸਟਰੋਨਕ ਜਿਨ੍ਹਾਂ ਦੀ ਉਮਰ 91 ਸਾਲ ਹੈਗੀ ਆ, 91 ਈਅਰ ਓਲਡ ਹੈਗੇ ਨੇ ਫਰੈਂਕ ਸਟਰੋਨਕ, ਔਰ ਕੈਨੇਡਾ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਲੰਬਾ ਚੌੜਾ ਇਤਿਹਾਸ ਬਿਜ਼ਨਸ ਦੇ ਵਿੱਚ, ਪੋਲੀਟਿਕਸ ਦੇ ਵਿੱਚ, ਐਂਟਰਟੇਨਮੈਂਟ ਦੇ ਵਿੱਚ, ਸਪੋਰਟਸ ਦੇ ਵਿੱਚ, ਸ਼ਾਇਦ ਹੀ ਐਸਾ ਕੋਈ ਫੀਲਡ ਹੋਏਗਾ ਕੈਨੇਡਾ ਦੇ ਵਿੱਚ ਜਿਹਦੇ ਵਿੱਚ ਕਿ ਫਰੈਂਕ ਸਟਰੋਨਕ ਔਰ ਇਹਨਾਂ ਦੇ ਪਰਿਵਾਰ ਦਾ ਜਿਹੜਾ ਜ਼ਿਕਰ ਨਾ ਕੀਤਾ ਜਾ ਸਕੇ। ਜੇ ਅਸੀਂ ਬਿਜ਼ਨਸ ਦੀ ਗੱਲ ਕਰੀਏ ਤੇ ਉਹਦੇ ਵੱਲ ਵੀ ਆਉਂਦੇ ਆ, ਬਾਕੀ ਚੀਜ਼ਾਂ ਵੱਲ ਵੀ ਆਉਂਦੇ ਆ, ਲੇਕਿਨ ਪਹਿਲਾਂ ਕਿਉਂ ਫਰੈਂਕ ਸਟਰੋਨਕ, 91 ਸਾਲ ਦੀ ਇਹਨਾਂ ਦੀ ਉਮਰ, ਕਿਉਂ ਇਹਨਾਂ ਦੇ ਬਾਰੇ ਜਿਹੜੀ ਹੈ ਫਰੈਂਕ ਸਟਰੋਨਕ ਦੇ ਬਾਰੇ ਜਿਹੜੀ ਹੁਣ ਚਰਚਾ ਉਹ ਇਸ ਸਮੇਂ ਚੱਲ ਰਹੀ ਹੈ। ਅਸੀਂ ਦੱਸ ਦਈਏ ਕਿ ਫਰੈਂਕ ਸਟਰੋਨਕ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਚਰਚਾ ਇਸ ਲਈ ਚੱਲ ਰਹੀ ਹੈਗੀ ਹੈ ਦੁਬਾਰਾ ਤੋਂ, ਕਿਉਂਕਿ ਇੱਕ ਤੇ ਇਸ ਮਹੀਨੇ ਦੀ ਜਿਹੜੀ ਹੈ ਉਹ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਚਾਰਜਿਸ ਲਗਾਏ ਗਏ ਸੀਗੇ। ਫਰੈਂਕ ਸਟਰੋਨਕ ਉਹਨਾਂ ਦੇ ਖਿਲਾਫ ਜਿਹੜੇ ਚਾਰਜ ਲਗਾਏ ਗਏ ਸੀ ਉਹਦੇ ਵਿੱਚ ਰੇਪ ਦਾ ਵੀ ਮਾਮਲਾ ਸੀਗਾ, ਫੋਰਸੀਬਲ ਕਨਫਾਈਨਮੈਂਟ ਦਾ ਵੀ ਮਾਮਲਾ ਸੀਗਾ, ਔਰ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਉਹਦੇ ਵਿੱਚ ਉਹਨਾਂ ਦੇ ਖਿਲਾਫ ਜੋ ਚਾਰਜਿਸ ਲਗਾਏ ਗਏ ਸੀ ਉਹ 1980s ਉਸ ਸਮੇਂ ਦੇ ਜਿਹੜੇ ਚਾਰਜਿਸ ਸੀਗੇ। ਸੋ ਪਹਿਲਾਂ ਚਾਰਜਿਸ ਲੱਗੇ, ਹੁਣ ਨਵੇਂ ਚਾਰਜਿਸ ਫਰੈਂਕ ਸਟਰੋਨਕ ਉਹਨਾਂ ਦੇ ਖਿਲਾਫ ਲਗਾ ਦਿੱਤੇ ਗਏ ਨੇ। ਸੋ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਜੋ ਅਪੀਲ ਪੁਲਿਸ ਨੇ ਚਾਰਜਿਸ ਲਗਾਏ ਨੇ ਉਹਦੇ ਵਿੱਚ 8 ਨਵੇਂ ਚਾਰਜਿਸ ਨੇ, ਔਰ ਇਹਦੇ ਵਿੱਚ 8 ਨਵੇਂ ਜਿਹੜੇ ਚਾਰਜਿਸ ਨੇ ਉਹਦੇ ਵਿੱਚ 6 ਚਾਰਜਿਸ ਜਿਹੜੇ ਨੇ ਸੈਕਸੁਅਲ ਅਸੋਲਟ ਦੇ ਨੇ, ਸੋ ਦੋ ਜਿਹੜੇ ਚਾਰਜਿਸ ਨੇ ਉਹ ਅਟੈਂਪਟ ਰੇਪ ਔਰ ਇਨਡੀਸੈਂਟ ਅਸੌਲਟ ਦੇ ਨੇ। ਸੋ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਜਿਹੜੀ ਡਿਟੇਲ ਬਾਹਰ ਆਈ ਸੀ, ਪਹਿਲਾਂ ਤਾਂ ਅਪੀਲ ਪੁਲਿਸ ਨੇ ਦੱਸਿਆ ਸੀਗਾ ਕਿ ਜੀ 7 ਜੂਨ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਫਰੈਂਕ ਸਟੋਨਕ ਨੂੰ, ਔਰ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ ਬੇਲ ਦੇ ਉੱਤੇ। ਔਰ ਇਹਨਾਂ ਦੇ ਜਿਹੜੇ ਵਕੀਲ ਨੇ ਬ੍ਰਾਇਨ ਗ੍ਰੀਨਸਪੈਨ, ਉਹਨਾਂ ਦਾ ਕਹਿਣਾ ਹੈਗਾ ਕਿ ਬਿਲਕੁਲ ਕੈਟਾਗਰੀਕਲੀ ਡਿਨਾਈ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ। ਸੋ ਇਹਨਾਂ ਨੇ ਉਸ ਸਮੇਂ ਇਹ ਸਾਰੀਆਂ ਚੀਜ਼ਾਂ ਨੂੰ ਡਿਨਾਈ ਕੀਤਾ ਸੀ। ਅੱਛਾ, ਹੁਣ ਅਸੀਂ ਦੱਸ ਦਈਏ ਕਿ ਜਿਹੜਾ ਪਹਿਲਾ ਮਾਮਲਾ ਸੀਗਾ ਉਹਦੇ ਵਿੱਚ 1980 ਤੋਂ ਲੈ ਕੇ 2023 ਤੱਕ ਇੱਕ ਜਿਹੜੀ ਲੜਕੀ ਹੈ ਉਹਨੇ ਕਿਹਾ ਕਿ ਉਹ ਐਲੀਗੇਸ਼ਨ ਜਿਹੜੀਆਂ ਨੇ, ਕਿਉਂਕਿ ਨਨ ਆਫ ਦੀਜ਼ ਐਲੀਗੇਸ਼ਨਸ ਹੈਵ ਬੀਨ ਪ੍ਰੂਵਨ ਇਨ ਦਾ ਕੋਰਟ ਆਫ ਲਾਅ, ਇੱਕ ਜਿਹੜੀ ਐਲੀਗੇਸ਼ਨ ਹੈ ਉਹ ਜੁਲਾਈ 1980 ਜੁਲਾਈ 1980 ਦੇ ਵਿੱਚ ਇਹਨਾਂ ਦੇ ਖਿਲਾਫ ਲੱਗੀ। ਇੱਕ ਲੜਕੀ ਦਾ ਕਹਿਣਾ ਹੈ ਕਿ ਮਾਮਲਾ ਜਿਹੜਾ ਹੈ ਫੈਬਰੀ 1986 ਦਾ ਹੈ। ਇੱਕ ਲੜਕੀ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਹੈ ਅਪ੍ਰੈਲ 2023 ਦਾ ਹੈ। ਸੋ ਇਹ ਤਿੰਨ ਮਾਮਲੇ ਜਿਹੜੇ ਨੇ ਫਿਲਹਾਲ ਹੈਗੇ ਨੇ, ਹੁਣ ਤਿੰਨ ਤੋਂ ਬਾਅਦ ਹੁਣ ਇਹ ਤਿੰਨ ਕੰਪਲੇਨੈਂਟਸ ਤੇ ਹੈਗੇ ਹੀ ਹੈਗੇ ਨੇ। ਸੋ ਇਸ ਤੋਂ ਬਾਅਦ ਹੋਰ ਕਿੰਨੇ ਕੰਪਲੇਨੈਂਟਸ ਨੇ ਜਿਹੜੇ ਨਵੇਂ ਮਾਮਲੇ ਆਏ, ਇਹਦੇ ਬਾਰੇ ਅਸੀਂ ਡਿਟੇਲ ਹਜੇ ਦੇਖ ਰਹੇ ਹੈਗੇ ਹਾਂ। ਹੁਣ ਜਿਹੜੇ ਫਰੈਂਕ ਸਟੋਨਕ ਦੀ ਗੱਲ ਕਰੀਏ, ਤੇ ਜੇ ਅਸੀਂ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ 50 ਸਭ ਤੋਂ ਅਮੀਰ ਆਦਮੀ ਲੱਭਣੇ ਹੋਣ, ਵੀ ਸਭ ਤੋਂ ਅਮੀਰ ਆਦਮੀ 50 ਕੈਨੇਡਾ, ਤੇ ਉਹਨਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਨਾਮ ਆ ਜਾਏਗਾ, ਫਰੈਂਕ ਸਟੋਨਕ ਸਾਹਿਬ ਦਾ ਨਾਮ ਇਹਦੇ ਵਿੱਚ ਆ ਜਾਏਗਾ। ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਫਰੈਂਕ ਸਟੋਨਕ ਜਿਹੜੇ ਹੈਗੇ ਨੇ ਉਹ ਮੈਗਨਾ ਇੰਟਰਨੈਸ਼ਨਲ, ਹਾਲਾਂਕਿ ਮੈਗਨਾ ਇੰਟਰਨੈਸ਼ਨਲ ਕਹਿ ਚੁੱਕੀ ਹੈ ਕਿ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਇਹਨਾਂ ਦੇ ਨਾਲ, ਹੁਣ ਤੇ ਉੱਥੇ ਓਪਰੇਟ ਵੀ ਨਹੀਂ ਕਰਦੇ, ਪਰ ਇੱਕ ਸਮੇਂ ਫਾਊਂਡਰ ਓਨਰ ਸੀਗੇ ਮੈਗਨਾ ਇੰਟਰਨੈਸ਼ਨਲ ਦੇ। ਕੈਨੇਡਾ ਦੇ ਵਿੱਚ ਪਹਿਲੀ ਕਾਰ ਬਣਾਉਣ ਦੀ ਵੀ ਗੱਲਬਾਤ ਇਹਨਾਂ ਦੁਆਰਾ ਕੀਤੀ ਜਾ ਰਹੀ ਸੀਗੀ। ਇਸ ਤੋਂ ਇਲਾਵਾ ਅਸੀਂ ਜ਼ਿਕਰ ਕਰ ਦਈਏ ਕਿ ਜੇ ਇਹਨਾਂ ਦੀ ਗੱਲ ਕਰੀਏ ਐਂਟਰਟੇਨਮੈਂਟ ਦੀ, ਇਹਨਾਂ ਦੀ ਬਹੁਤ ਵੱਡੀ ਕੰਪਨੀ ਹੈ, ਪਰ ਐਂਟਰਟੇਨਮੈਂਟ ਦੀ ਕੰਪਨੀ ਵੀ ਕਹਿ ਰਹੀ ਹੈ ਕਿ ਹੁਣ ਸਾਡਾ ਇਹਨਾਂ ਦੇ ਨਾਲ ਕੋਈ ਬਹੁਤਾ ਸੰਬੰਧ ਜਿਹੜਾ ਉਹ ਨਹੀਂ ਹੈ। ਇਸ ਤੋਂ ਇਲਾਵਾ ਜੇ ਅਸੀਂ ਫਰੈਂਕ ਸਟੋਨਕ ਦੀ ਗੱਲ ਕਰੀਏ ਤੇ ਇਹਨਾਂ ਨੂੰ ਆਰਡਰ ਆਫ ਕੈਨੇਡਾ, ਬਿਲਕੁਲ ਬੜਾ ਵੱਡਾ ਅਵਾਰਡ ਹੈ ਆਰਡਰ ਆਫ ਕੈਨੇਡਾ, ਉਹ ਵੀ ਇਹਨਾਂ ਨੂੰ ਜਿਹੜਾ ਉਹ ਦਿੱਤਾ ਜਾ ਚੁੱਕਾ ਹੈਗਾ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਸਿਆਸਤ ਦੀ, ਤੇ ਫਰੈਂਕ ਸਟੋਨਕ ਜਿਹੜੇ ਨੇ ਇਹ ਲਿਬਰਲ ਪਾਰਟੀ ਦੇ ਕੈਂਡੀਡੇਟ ਰਹਿ ਚੁੱਕੇ ਨੇ, ਇਹਨਾਂ ਨੇ ਫੈਡਰਲ ਇਲੈਕਸ਼ਨ ਵੀ ਲੜੀ 1988 ਦੇ ਵਿੱਚ, ਯੋਰਕ ਸਿਮਕੋ ਤੋਂ ਇਹ ਕੈਂਡੀਡੇਟ ਸੀਗੇ, ਉਸ ਵੇਲੇ ਵੈਸੇ ਹਾਰ ਗਏ ਸੀ ਇਹ। ਇਹਨਾਂ ਦੀ ਜਿਹੜੀ ਬੇਟੀ ਹੈ ਬਲਿੰਡਾ ਸਟੋਨਕ, ਉਹ ਵੀ ਬੜੇ ਮਸ਼ਹੂਰ ਨੇ, ਔਰ ਇਹਨਾਂ ਦੀ ਜਿਹੜੀ ਬੇਟੀ ਹੈ ਬਲਿੰਡਾ ਸਟੋਨਕ ਜਿਹੜੇ ਉਹ ਵੀ ਬਿਜ਼ਨਸ ਵੂਮਨ ਨੇ, ਫਿਲੈਂਥ੍ਰੋਪਿਸਟ ਨੇ, ਔਰ ਉਹ ਵੀ ਸਿਆਸਤ ਦੇ ਵਿੱਚ ਜਿਹੜੇ ਆ ਜੀ ਉਹ ਹਿੱਸਾ ਲੈ ਚੁੱਕੇ ਨੇ। ਨਿਊ ਮਾਰਕੀਟ ਓਨਟੇਰੀਓ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਔਰ ਉੱਥੋਂ ਹੀ ਇਹਨਾਂ ਦੀ ਜਿਹੜੀ ਸਿਆਸਤ ਦੀ ਸ਼ੁਰੂਆਤ ਹੋਈ ਸੀਗੀ। ਔਰ ਉਸ ਸਮੇਂ ਅਸੀਂ ਦੱਸ ਦਈਏ ਕਿ ਮਿਨਿਸਟਰ ਵੀ ਰਹਿ ਚੁੱਕੇ ਨੇ, ਇਹਨਾਂ ਦੀ ਬੇਟੀ ਜਿਹੜੀ ਹੈ ਕੈਬਨਿਟ ਮੰਤਰੀ ਰਹਿ ਚੁੱਕੇ ਨੇ, ਮਿਨਿਸਟਰ ਆਫ ਹਿਊਮਨ ਰਿਸੋਰਸਿਸ ਐਂਡ ਸਕਿੱਲਸ ਡਿਵੈਲਪਮੈਂਟ ਸੀਗੇ, ਉਸ ਸਮੇਂ ਪੌਲ ਮਾਰਟਿਨ ਸਾਹਿਬ ਜਿਹੜੇ ਉਹ ਪ੍ਰਧਾਨ ਮੰਤਰੀ ਸਾਹਿਬ ਸੀਗੇ। ਸੋ ਫਰੈਂਕ ਸਟੋਨਕ ਉਹਨਾਂ ਦੇ ਉੱਤੇ ਵਾਪਸ ਆਉਣੇ ਹੈਗੇ ਆ। ਸੋ ਹਾਰਸ ਰੇਸਿੰਗ ਦੀ ਹੁਣ ਜਿਹੜਾ ਸਪੋਰਟਸ ਦੀ ਗੱਲ ਕਰ ਰਹੀਏ, ਇਹਨਾਂ ਨੇ ਕੁਈਨਸ ਪਲੇਟ ਦੇ ਵਿੱਚ ਬਹੁਤ ਸਾਰੀਆਂ ਰੇਸਿਸ ਜਿੱਤੀਆਂ ਨੇ, ਹਾਰਸ ਰੇਸਿੰਗ ਦੇ ਵਿੱਚ ਇਹਨਾਂ ਦਾ ਬੜਾ ਅਹਿਮ ਰੋਲ ਫਰੈਂਕ ਸਟੋਨਕ ਉਹਨਾਂ ਦਾ ਰਿਹਾ ਹੈਗਾ। ਸੋ ਸਪੋਰਟਸ ਤੋਂ ਲੈ ਕੇ ਸਿਆਸਤ ਤੋਂ ਲੈ ਕੇ ਫਿਲੈਂਥ੍ਰੋਪੀ ਤੋਂ ਲੈ ਕੇ ਬਿਜ਼ਨਸ ਤੋਂ ਲੈ ਕੇ ਐਂਟਰਟੇਨਮੈਂਟ ਤੋਂ ਲੈ ਕੇ ਰੀਅਲ ਸਟੇਟ ਤੱਕ, ਐਸਾ ਕੋਈ ਫੀਲਡ ਨਹੀਂ ਹੈ ਜਿੱਥੇ ਕਿ ਫਰੈਂਕ ਸਟੋਨਕ ਉਹਨਾਂ ਦਾ ਜ਼ਬਰਦਸਤ ਨਾਮ ਨਾ ਹੋਵੇ ਔਰ ਜ਼ਬਰਦਸਤ ਕਾਮਯਾਬੀ ਨਾ ਇਹਨਾਂ ਨੂੰ ਜਿਹੜੀ ਮਿਲੀ ਹੋਵੇ। ਲੇਕਿਨ ਹੁਣ ਇੱਕ ਤੋਂ ਬਾਅਦ ਇੱਕ ਸੈਕਸੁਅਲ ਅਸੌਲਟ ਦੇ ਐਲੀਗੇਸ਼ਨ ਔਰ 13 ਮਾਮਲੇ ਜਿਹੜੇ ਨੇ, ਟੋਟਲ 13 ਚਾਰਜਿਸ ਇਹਨਾਂ ਦੇ ਖਿਲਾਫ ਲਗਾਏ ਗਏ ਨੇ। ਸੋ ਅਸੀਂ ਲਗਾਤਾਰ ਤੁਹਾਨੂੰ ਇਹਦੇ ਨਾਲ ਅਪਡੇਟਡ ਰੱਖਾਂਗੇ। ਹੁਣ ਗੱਲ ਕਰਦੇ ਹੈਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਅੱਜ ਸਾਡੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹੋਣਗੇ, ਔਰ ਜਿਸ ਤਰ੍ਹਾਂ ਅਸੀਂ ਜ਼ਿਕਰ ਕਰ ਹੀ ਰਹੇ ਹੈਗੇ ਕਿ ਇਹ ਵੀਕ ਜਿਹੜਾ ਉਹਨਾਂ ਲਈ ਚੈਲੇਂਜਿੰਗ ਹੋਏਗਾ। ਹਾਲ ਹੀ ਦੇ ਵਿੱਚ ਜਿਹੜੀ ਟਰੂਡੋ ਸਾਹਿਬ ਦੀ ਜਿਹੜੀ ਹੈ ਉਹ ਹਾਰ ਹੋਈ ਹੈ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਕਿ ਕਿਆ ਟਰੂਡੋ ਸਾਹਿਬ ਬਤੌਰ ਪ੍ਰਧਾਨ ਮੰਤਰੀ ਬਰਕਰਾਰ ਰਹਿਣਗੇ ਕਿ ਨਹੀਂ। ਕਈ ਉਹਨਾਂ ਦੇ ਜਿਹੜੇ ਮਿਨਿਸਟਰਸ ਨੇ, ਕੈਬਨਿਟ ਮਿਨਿਸਟਰਸ ਨੇ, ਉਹਨਾਂ ਨੂੰ ਡਿਫੈਂਡ ਕਰ ਰਹੇ ਨੇ ਲਗਾਤਾਰ ਮੀਡੀਆ ਦੇ ਉੱਤੇ। ਜ਼ਿਆਦਾਤਰ ਉਹਨਾਂ ਦੇ ਕੈਬਨਿਟ ਮਿਨਿਸਟਰਸ ਦਾ ਕਹਿਣਾ ਹੈ ਕਿ ਨਹੀਂ ਠੀਕ ਹੈ ਹਾਰ ਹੋਈ ਹੈ, ਸਵਾਲ ਨੇ, ਲੇਕਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੂੰ ਆਪਣੀ ਪੋਜੀਸ਼ਨ ਐਜ਼ ਅ ਲਿਬਰਲ ਪਾਰਟੀ ਲੀਡਰ ਬਰਕਰਾਰ ਰਹਿਣਾ ਚਾਹੀਦਾ। ਲੇਕਿਨ ਖਬਰਾਂ ਜਿਸ ਤਰ੍ਹਾਂ ਅਸੀਂ ਕੱਲ ਵੀ ਚਰਚਾ ਕੀਤੀ ਸੀਗੀ ਕਿ ਕਈ ਜਿਹੜੇ ਨੇ ਦਬੀ ਆਵਾਜ਼ ਦੇ ਵਿੱਚ ਅਨੋਨੀਮਸ ਰਹਿੰਦਿਆਂ ਹੋਇਆ ਉਹ ਮੀਡੀਆ ਦੇ ਨਾਲ ਜ਼ਿਕਰ ਕਰ ਰਹੇ ਨੇ ਕਿ ਟਰੂਡੋ ਸਾਹਿਬ ਨੂੰ ਜਿਹੜਾ ਉਹ ਹੁਣ ਲਿਬਰਲ ਪਾਰਟੀ ਨੂੰ ਨਵੇਂ ਲੀਡਰ ਦੀ ਜ਼ਰੂਰਤ ਹੈ। 23 ਸਾਲ ਦਾ ਇੱਕ ਨੌਜਵਾਨ ਨੂੰ ਉਹਦੀ ਹੱਤਿਆ ਕਰ ਦਿੱਤੀ ਗਈ ਹੈਗੀ ਹੈ। ਇਹ ਜਿਹੜਾ ਮਾਮਲਾ ਹੈਗਾ ਨਾਰਥ ਯੋਰਕ ਦਾ, ਨਾਰਥ ਯੋਰਕ ਦੇ ਹਾਊਸਿੰਗ ਕੰਪਲੈਕਸ ਦੇ ਵਿੱਚ 23 ਸਾਲ ਦੀ ਨੂੰ ਜਦੋਂ ਟਾਰਗੇਟ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਟਾਰਗੇਟਿਡ ਸ਼ੂਟਿੰਗ ਸੀਗੀ, ਹੋਮੋਸਾਈਡ ਯੂਨਿਟ ਇਸ ਮਾਮਲੇ ਦੀ ਹੁਣ ਇਨਵੈਸਟੀਗੇਸ਼ਨ ਕਰ ਰਿਹਾ। ਔਰ 23 ਸਾਲ ਦਾ ਜਿਹੜਾ ਇਹ ਨੌਜਵਾਨ ਹੈ ਇਸ ਨੂੰ ਸ਼ੂਟਿੰਗ ਤੋਂ ਬਾਅਦ ਹਸਪਤਾਲ ਲਿਜਾਂਦਾ ਗਿਆ, ਵੇਅਰ ਹੀ ਵਾਜ਼ ਪ੍ਰੋਨਾਊਂਸ ਡੈਡ। ਇਸ ਮਾਮਲੇ ਦੇ ਉੱਤੇ ਪੁਲਿਸ ਦਾ ਕਹਿਣਾ ਹੈਗਾ ਕਿ ਇੱਕ ਜਿਹੜੀ ਚਿਰੋਖੀ ਹੈਗੀ ਹੈ ਉਹ ਦੇਖ ਰਹੇ ਨੇ। ਸੋ ਇਸ ਮਾਮਲੇ ਚ ਗਨਸ਼ਾਟਸ ਵਰ ਹਰਡ, 23 ਸਾਲ ਦਾ ਇਹ ਨੌਜਵਾਨ। ਸੋ ਇਹਦੇ ਬਾਰੇ ਹੋਰ ਜੋ ਵੀ ਜਾਣਕਾਰੀ ਪੁਲਿਸ ਸ਼ਾਇਦ ਜਲਦੀ ਇੱਕ ਪ੍ਰੈਸ ਕਾਨਫਰੰਸ ਵੀ ਕਰੇਗੀ, ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਔਰ ਹੁਣ ਅਸੀਂ ਗੱਲ ਕਰਦੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਪਹਿਲਾਂ ਤੇ ਗੱਲ ਕਰਾਂਗੇ ਕਿ ਯੂ ਐਸ ਇਲੈਕਸ਼ਨ ਜੋ ਕਿ ਨਵੰਬਰ ਦੇ ਪਹਿਲੇ ਹਫ਼ਤੇ ਹੋਣਗੀਆਂ ਇਸ ਸਾਲ, ਬਾਈਡਨ ਔਰ ਟਰੰਪ ਜਿਹੜੇ ਨੇ ਹੈਗੇ ਨੇ ਦੇ ਤਿਆਰੀਆਂ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਉਹਨਾਂ ਦੀਆਂ ਚੱਲ ਰਹੀਆਂ ਹੈਗੀਆਂ ਨੇ, ਔਰ ਅੱਜ ਅਸੀਂ ਦੱਸ ਦਈਏ ਕਿ ਇਹ ਟਾਈਟ ਰੇਸ ਹੈਗੀ ਹੈ ਫਿਲਹਾਲ, ਇੰਨਾ ਨਹੀਂ ਹੈ ਕਿ ਕੋਈ ਇੱਕ ਕੋਲ ਬਹੁਤ ਜ਼ਿਆਦਾ ਕੋਈ ਲੀਡ ਹੈਗੀ ਹੈ। ਦੋਨੋਂ ਇੱਕ ਇੱਕ ਵਾਰ ਜਿਹੜੇ ਨੇ ਉਹ ਰਾਸ਼ਟਰਪਤੀ ਰਹਿ ਚੁੱਕੇ ਨੇ, 2016 ਤੋਂ 2020 ਤੱਕ ਡੋਨਲਡ ਟਰੰਪ ਸਾਹਿਬ, ਔਰ 2020 ਤੋਂ ਲੈ ਕੇ 2024 ਤੱਕ ਜੋ ਬਾਈਡਨ। ਲੇਕਿਨ ਕਿਹਨੂੰ ਮੌਕਾ ਮਿਲੇਗਾ? ਇੱਕ ਇੱਕ ਮੌਕਾ ਦੁਬਾਰਾ ਮਿਲ ਸਕਦਾ ਹੈ ਦੋਨਾਂ ਨੂੰ, ਕਿਉਂਕਿ 8 ਸਾਲ ਦੈਟਸ ਦ ਲਿਮਿਟ। ਲੇਕਿਨ ਦੇਖਦੇ ਹਾਂ ਕਿ ਹੁਣ ਕੀ ਹੁੰਦਾ ਇਸ ਮਾਮਲੇ ਦੇ ਵਿੱਚ। ਔਰ ਅਸੀਂ ਦੱਸ ਦਈਏ ਕਿ ਅੱਜ ਅਟਲਾਂਟਾ ਦੇ ਵਿੱਚ ਜਿਹੜਾ ਹੈਗਾ ਉਹ ਦੋਨਾਂ ਦੀ ਜਿਹੜੀ ਸ਼ੁਰੂਆਤ ਹੈ ਔਰ ਡਿਬੇਟ ਹੈਗੀ ਹੈ, ਔਰ ਅਮੈਰੀਕਨ ਚਾਹੁੰਦੇ ਨੇ ਕਿ ਬਹੁਤ ਇੰਗੇਜ ਨੇ ਅਮੈਰੀਕਨ ਇਸ ਟਾਈਮ ਦੇ ਉੱਤੇ, ਉਹ ਚਾਹੁੰਦੇ ਨੇ ਸੁਣਨਾ ਚਾਹੁੰਦੇ ਨੇ ਕਿ ਉਹਨਾਂ ਦੇ ਦੋਨੋਂ ਲੀਡਰਸ ਕੀ ਕਹਿਣਗੇ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਯੂ ਐਸ ਤੋਂ ਬਾਅਦ ਸਿੱਧਾ ਅਸੀਂ ਰੁਕ ਕਰ ਰਹੇ ਹਾਂ ਇੰਗਲੈਂਡ ਵੱਲ। ਇੰਗਲੈਂਡ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ 14 ਸਾਲ ਪਾਵਰ ਦੇ ਵਿੱਚ ਰਹਿਣ ਬਾਹਰ ਰਹਿਣ ਤੋਂ ਬਾਅਦ ਲੇਬਰ ਪਾਰਟੀ ਪੋਲ ਨੰਬਰ ਸਹੀ ਇੰਡੀਕੇਟ ਕਰ ਰਹੇ ਨੇ ਕਿ ਦੁਬਾਰਾ ਪਾਵਰ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਬਹੁਤ ਬੜਾ ਝਟਕਾ ਜਿਹੜਾ ਹੈਗਾ ਕੰਜ਼ਰਵੇਟਿਵ ਪਾਰਟੀ ਨੂੰ ਇੰਗਲੈਂਡ ਦੇ ਵਿੱਚ ਲੱਗੇਗਾ। ਰਿਸ਼ੀ ਸੁਨਕ ਸਾਹਿਬ ਬਤੌਰ ਪ੍ਰਧਾਨ ਮੰਤਰੀ ਕੈਂਪੇਨ ਦਾ ਲੀਡ ਕਰ ਰਹੇ ਨੇ। ਡਿਬੇਟ ਸਾਰੀਆਂ ਹੋ ਚੁੱਕੀਆਂ ਨੇ, ਲੇਕਿਨ ਹੁਣ ਸਾਰੀਆਂ ਡਿਬੇਟਸ ਦੇ ਖਤਮ ਹੋਣ ਦੇ ਬਾਵਜੂਦ ਵੀ ਪੋਲ ਨੰਬਰ ਲਗਾਤਾਰ ਕਹਿ ਰਹੇ ਨੇ ਕਿ ਰਿਸ਼ੀ ਸੁਨਕ ਸਾਹਿਬ ਦੀ ਜਾਂ ਕੰਜ਼ਰਵੇਟਿਵ ਪਾਰਟੀ ਦੀ ਵਾਪਸੀ ਮੁਸ਼ਕਿਲ। ਸੋ ਪਾਵਰ ਦੇ ਵਿੱਚ ਕੱਲੀ ਲੇਬਰ ਪਾਰਟੀ ਨਹੀਂ ਆਏਗੀ 14 ਸਾਲਾਂ ਬਾਅਦ, ਬਲਕਿ ਜਿਹੜੀਆਂ ਹੋਰ ਕੁਛ ਛੋਟੀਆਂ ਪਾਰਟੀਜ਼ ਨੇ ਉਹ ਵੀ ਇਸ ਵੇਲੇ ਬਹੁਤ ਸੈਂਟੀਮੈਂਟ ਜਿਹੜਾ ਸਰਕਾਰ ਦੇ ਖਿਲਾਫ ਹੈ। ਸੋ ਐਂਟੀ ਇਨਕੰਬੈਂਸੀ ਨੂੰ ਕੈਸ਼ ਕਰਨ ਲਈ ਛੋਟੀ ਪਾਰਟੀਜ਼ ਵੀ ਇਸ ਵੇਲੇ ਉੱਥੇ ਤਿਆਰ ਨੇ। ਸੋ ਇਹਦੀ ਅਪਡੇਟ ਵੀ ਸ਼ੇਅਰ ਕਰਾਂਗੇ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਹੁਣ ਅਸੀਂ ਅੱਗੇ ਰੁਕ ਕਰਦੇ ਹੈਗੇ ਹਾਂ ਪੰਜਾਬ ਵੱਲ। ਪੰਜਾਬ ਲਈ ਇਸ ਲਈ ਗੱਲ ਬੜੀ ਇੰਪੋਰਟੈਂਟ ਹੋਈ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਸਿਆਸਤ ਪੂਰੀ ਤਰ੍ਹਾਂ ਸਰਗਰਮ, ਔਰ ਇਸ ਸਮੇਂ ਅਕਾਲੀ ਦਲ ਬਹੁਤ ਬੜਾ ਕ੍ਰਾਈਸਿਸ ਜਿਹੜਾ ਉਹ ਫੇਸ ਕਰ ਰਿਹਾ। ਕ੍ਰਾਈਸਿਸ ਵਰਡ ਅਸੀਂ ਬੜੀ ਜ਼ਿੰਮੇਵਾਰੀ ਨਾਲ ਯੂਜ਼ ਕਰਦੇ ਹਾਂ, ਲੇਕਿਨ ਉੱਥੇ ਮਾਮਲਾ ਕੁਝ ਐਸਾ ਹੀ ਹੈ ਕਿਉਂਕਿ ਇੱਕ ਦੋ ਨਹੀਂ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਇਸ ਵੇਲੇ ਭਾਗੀ ਹੋਏ ਹੋਏ ਨੇ, ਔਰ ਖੁਦ ਉਹ ਸਾਰੇ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੇ ਨੇ ਕਿ ਆਖਿਰਕਾਰ ਸੁਖਬੀਰ ਬਾਦਲ ਜੀ ਦੀ ਜਿਹੜੀ ਰੋਲ ਆ, ਜਿਹੜੀ ਉਹਨਾਂ ਦੀ ਭੂਮਿਕਾ, ਉਹਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਸੁਖਬੀਰ ਬਾਦਲ ਸਾਹਿਬ ਜਿਹੜੇ ਨੇ ਉਹ ਲੀਡ ਕਰਨਗੇ ਨਹੀਂ ਲੀਡ ਕਰਨਗੇ, ਇਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਹੋ ਰਹੇ ਨੇ। ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਹੋਇਆ ਜਰਾ ਪਹਿਲਾਂ ਉਹ ਵੀ ਸੁਣ ਲੈਂਦੇ ਹੈਗੇ ਆ, ਔਰ ਕੀ ਕਿਹਾ ਲੀਡਰਸ ਨੇ ਉਹ ਸਾਰੀ ਜਾਣਕਾਰੀ ਜਿਹੜੀ ਆ ਅੱਜ ਪ੍ਰੈਸ ਕਾਨਫਰੰਸ ਦੀ ਉਹ ਵੀ ਤੁਹਾਡੇ ਨਾਲ ਬ੍ਰੀਫ ਦੇ ਵਿੱਚ ਸ਼ੇਅਰ ਕਰ ਰਹੇ ਹਾਂ।
ਤਰਲੋ ਮਤੀ ਕੀਤੀ, ਤਾਨੇ ਮੇਰੇ ਮਾਰੇ ਉਹਨਾਂ ਲੋਕਾਂ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਜਲੰਧਰ ਇਕੱਠੇ ਹੋਏ, ਉਹਨਾਂ ਨੂੰ ਕਿਸੇ ਨੂੰ ਬੀਜੇਪੀ ਦਾ ਏਜੰਟ, ਕਿਸੇ ਨੂੰ ਕਾਂਗਰਸ ਦਾ ਏਜੰਟ ਦੱਸਿਆ। ਸਾਨੂੰ ਅਫਸੋਸ ਹੈ ਕਿ ਉਹ ਲੋਕ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਬੀਜੇਪੀ ਦੀਆਂ ਸਰਕਾਰਾਂ ਵਿਚ ਵਜ਼ਾਰਤਾਂ ਦੇ ਆਨੰਦ ਹੰਡਾਏ, ਔਰ ਉਹ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਔਰ BSP ਨਾਲ ਲੜੀ ਸਾਂਝੀ ਚੋਣ ਤੋਂ ਬਾਅਦ ਨਿਕਲੇ ਰਿਜ਼ਲਟਾਂ ਤੋਂ ਬਾਅਦ ਅਚਾਨਕ ਸਰ ਸੁਰਜੀਤ ਸਿੰਘ ਬਰਨਾਲਾ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਰੋਕਣ ਲਈ ਅਚਾਨਕ ਬਿਨਾ ਸ਼ਰਤ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੱਫੀ ਪਾਈ, ਉਹ BJP ਦੇ ਜੈਕਟਰੀ ਬਣੇ, ਜਿਨ੍ਹਾਂ ਨੇ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਵਜ਼ਾਰਤਾ ਲਈਆਂ ਉਹ BJP ਦੇ ਏਜੰਟ ਨਹੀਂ ਹੈ। ਜਿਹੜੇ ਮੈਂ ਸਮਝਦਾ ਕਿ ਰਾਸ਼ਟਰਪਤੀ ਦੀ ਚੋਣ ਵਿਚ ਜਾਂ ਚੰਡੀਗੜ੍ਹ ਮੇਅਰ ਦੀ ਚੋਣ ਵਿਚ BJP ਨੂੰ ਵੋਟਾਂ ਪਾ ਕੇ ਉਹ ਏਜੰਟ ਨਹੀਂ ਬਣ ਸਕੇ BJP ਦੇ, ਜਾਂ ਕਿਸਾਨੀ ਬਿੱਲਾਂ ਤੇ ਕੋਰ ਕਮੇਟੀ ਦੀ ਸਬ ਕਮੇਟੀ ਦੇ ਫੈਸਲੇ ਦੇ ਉਲਟ ਜਾ ਕੇ ਕੈਬਨਿਟ ਦੇ ਵਿਚ ਉਸ ਲੋਕ ਸਭਾ ਵਿਚ ਕਿਸਾਨ ਵਿਰੋਧੀ ਜਿਹੜੇ ਕਾਨੂੰਨ ਆਏ ਉਹਨਾਂ ਦੇ ਡਰਾਫਟ ਤੇ ਜਿਹੜੀ ਚਰਚਾ ਹੋਈ ਕੋਰ ਕਮੇਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ ਵਿਚ ਭੁਗਤੇ, ਉਹਦੇ ਹੱਕ ਵਿਚ ਬਿਆਨ ਦਿੱਤੇ, ਆਪ ਹੀ ਨਹੀਂ ਦਿੱਤੇ ਬਲਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਸ਼ਖਸੀਅਤ ਤੋਂ ਵੀ ਉਹਦੇ ਹੱਕ ਵਿਚ ਬਿਆਨ ਦਵਾਏ, ਉਹ ਤਾਂ BJP ਦੇ ਏਜੰਟ ਨਹੀਂ ਹੈ। ਔਰ ਹੁਣੇ ਹੁਣ ਲੋਕ ਸਭਾ ਦੀ ਚੋਣ ਤੋਂ ਕੁਝ ਦਿਨ ਪਹਿਲਾਂ ਪਾਰਟੀ ਨੂੰ ਬਿਨਾ ਧਿਆਨ ਵਿਚ ਲਿਆਂਦਿਆਂ ਪਾਰਟੀ ਦੇ ਬਿਨਾ ਨੋਟਿਸ ਵਿਚ ਹੀ ਅਚਾਨਕ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਕੱਲੇ ਜਾ ਕੇ ਬਿਨਾ ਕਿਸੇ ਹੋਰ ਸੀਨੀਅਰ ਸਾਥੀ ਨੂੰ ਲਿਆਏ ਬਿਨਾ ਤਰਲੇ ਮਿੰਨਤਾਂ ਕੀਤੀਆਂ, ਸੀਟਾਂ ਦੀ ਵੰਡ ਲਈ। ਇਹ ਵੱਖਰੀ ਗੱਲ ਆ, ਉਹਨਾਂ ਨੇ ਮਰਜ਼ੀ ਮੁਤਾਬਕ ਸੀਟਾਂ ਨਾ ਦਿੱਤੀਆਂ ਤੇ ਹੁਣ ਪੋਚਾ ਪੋਚੀ ਕੀਤੀ ਜਾ ਰਹੀ ਆ ਪੰਥਕ ਮਸਲਿਆਂ ਦੀ, ਪੰਜਾਬ ਦੇ ਮਸਲਿਆਂ ਦੀ। ਇਹ ਜਹਿਨ ਤੋਂ ਭਾਵ ਵੀ ਸਾਰਾ ਕੁਛ ਤੋਂ ਬਾਵਜੂਦ ਉਹ ਤਾਂ ਦੁੱਧ ਧੋਤੇ ਹੋ ਗਏ ਤੇ ਜਿਹੜੇ ਪਾਰਟੀ ਦੀ ਮਜ਼ਬੂਤੀ ਲਈ ਇਮਾਨਦਾਰੀ ਨਾਲ, ਸੰਜੀਦਗੀ ਨਾਲ, ਗੰਭੀਰਤਾ ਨਾਲ ਮੰਥਨ ਕਰ ਰਹੇ ਸੀ ਤੇ ਮੰਥਨ ਕਰਕੇ ਇੱਕ ਹੱਲ ਕੱਢ ਰਹੇ ਸੀ ਔਰ ਅਪੀਲ ਕਰ ਰਹੇ ਸੀ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿ ਲੋਕਾਂ ਦੇ ਫਤਵੇ ਨਾਲ ਟੱਕਰ ਨਾ ਲਓ। ਲੋਕਾਂ ਨੇ ਵਾਰ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰਿਆ, ਇੱਕ ਵਾਰ ਨੀ, ਦੋ ਵਾਰ ਨੀ, ਤਿੰਨ ਵਾਰ ਨੀ, ਚਾਰ ਵਾਰ ਨੀ, ਪੰਜ ਵਾਰ ਜੇ ਲੋਕਾਂ ਨੇ ਵਾਰ ਵਾਰ ਨਕਾਰਿਆ ਤਾਂ ਲੋਕਾਂ ਦੇ ਫਤਵੇ ਦੀ ਕਦਰ ਕਰਨੀ ਚਾਹੀਦੀ ਆ ਔਰ ਲੋਕਾਂ ਦੇ ਫਤਵੇ ਅੱਗੇ ਟੱਕਰ ਨਹੀਂ ਲੈਣੀ ਚਾਹੀਦੀ। ਲੋਕਾਂ ਨੇ ਵਾਰ ਵਾਰ ਦੱਸਿਆ ਕਿ ਅਸੀਂ ਤੁਹਾਨੂੰ ਪ੍ਰਵਾਨ ਨਹੀਂ ਕਰਦੇ, ਫੇਰ ਜਿੱਦ ਕਰਨਾ, ਫੇਰ ਅੜੀ ਕਰਨਾ ਕਿਸੇ ਤਰ੍ਹਾਂ ਵੀ ਪਾਰਟੀ ਦੇ ਹਿੱਤ ਵਿਚ ਨਹੀਂ ਹੈ। ਸੋ ਇਸ ਕਰਕੇ ਸਲਾਹ ਦਿੱਤੀ ਜਲੰਧਰ ਬੈਠ ਕੇ ਸਾਰਿਆਂ ਨੇ ਕਿ ਪਾਰਟੀ ਪ੍ਰਧਾਨ ਨੂੰ ਬੇਨਤੀ ਕੀਤੀ ਜਾਵੇ, ਅਪੀਲ ਕੀਤੀ ਜਾਵੇ ਪ੍ਰੈਸ ਰਾਹੀਂ, ਮੀਡੀਆ ਰਾਹੀਂ, ਕਿਉਂਕਿ ਮੀਡੀਆ ਨੇ ਤਾਂ ਸੱਦਿਆ ਨਹੀਂ, ਤੇ ਮੀਡੀਆ ਰਾਹੀਂ ਪ੍ਰੈਸ ਰਾਹੀਂ ਜੋਗਰੀ ਕੀਤੀ ਜਾਵੇ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰੋ, ਲੋਕਾਂ ਦੀਆਂ ਇੱਛਾਵਾਂ ਦੀ ਕਦਰ ਕਰੋ, ਵਾਰ ਵਾਰ ਲੋਕਾਂ ਦੇ ਦਿੱਤੇ ਫਤਵੇ ਨਾਲ ਟੱਕਰ ਨਾ ਲਾਓ, ਵਾਰ ਵਾਰ ਲੋਕਾਂ ਦੇ ਦਿੱਤੇ ਫਤਵੇ ਨਾਲ ਮੱਥਾ ਨਾ ਲਾਓ। ਇਹ ਪਾਰਟੀ ਜਿਹੜੀ ਅੱਜ ਫਰਸ਼ ਤੇ ਚਲੀ ਗਈ ਅਰਸ਼ਾ ਤੋਂ, ਇਹ ਹੋਰ ਨਿਗਾਰ ਵੱਲ ਨਾ ਜਾਵੇ। ਜਿਹੜੇ ਵਰਕਰ ਨੇ, ਅਕਾਲੀ ਦਲ ਦੇ ਸਿਹਰ ਦੇ ਲੋਕ ਨੇ, ਉਹ ਅਕਾਲੀ ਦਲ ਨੂੰ ਪਿਆਰ ਕਰਦੇ ਨੇ, ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਨੇ, ਪਰ ਸੁਖਬੀਰ ਸਿੰਘ ਬਾਦਲ ਦੀ ਜੇ ਅਗਵਾਈ ਉਹਨਾਂ ਨੂੰ ਪਸੰਦ ਨਹੀਂ ਹੈ ਤਾਂ ਅਸੀਂ ਇਹ ਵੀ ਇੱਕ ਤਜਵੀਜ਼ ਰੱਖੀ ਕਿ ਅੱਜ ਦੇ ਸਮੇਂ ਕੋਈ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ ਰਹੀਆਂ ਨੇ, ਜੋ ਸ਼੍ਰੋਮਣੀ ਅਕਾਲੀ ਦਲ ਦੀ ਪਰੰਪਰਾ ਰਹੀ ਆ, ਔਰ ਉਹਦੇ ਮੁਤਾਬਕ ਧਰਮ ਤੇ ਰਾਜਨੀਤੀ ਦਾ ਸੁਮੇਲ ਰੱਖਣ ਵਾਲੀ ਕੋਈ ਨਿਰਪੱਖ ਸ਼ਖਸੀਅਤ ਜਿਹੜੀ ਆ ਉਹਦੇ ਹਵਾਲੇ ਅਗਵਾਈ ਕੀਤੀ ਜਾਵੇ। ਔਰ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿੰਨੇ ਸੱਜਣ ਉੱਥੇ ਬੈਠੇ ਸੀ ਸਾਰਿਆਂ ਨੇ ਕਿ ਸਾਡੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ। ਅਸੀਂ ਇਹ ਵੀ ਫੈਸਲਾ ਕੀਤਾ ਕਿ ਅੱਗੇ ਲਈ ਰਵਾਇਤ ਰਹੀ ਕਿਸੇ ਟਾਈਮ ਜਿਹੜਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ, ਤਾਂ ਕਿ ਜਥੇਬੰਦੀ ਨੂੰ, ਪਾਰਟੀ ਨੂੰ ਅਸੀਂ ਮੁੜ ਸੁਰਜੀਤ ਕਰ ਸਕੀਏ, ਮੁੜ ਬੁਲੰਦੀਆਂ ਤੇ ਲਿਜਾ ਸਕੀਏ।
ਸਾਰੀ ਗੱਲਬਾਤ ਤੁਸੀਂ ਸੁਣ ਲਈ ਹੈ, ਇਹ ਬਾਗੀ ਧੜੇ ਦੀ ਪ੍ਰੈਸ ਕਾਨਫਰੰਸ ਹੈਗੀ ਆ। ਸੋ ਬਾਗੀ ਧੜਾ ਜਿਹੜਾ ਕਿ ਅਕਾਲੀ ਦਲ ਦੇ ਵਿਚ ਸੁਖਬੀਰ ਬਾਦਲ ਸਾਹਿਬ ਤੋਂ ਬਾਗੀ ਹੋ ਗਿਆ, ਉਹ ਕਹਿੰਦੇ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਪਾਰਟੀ ਨੂੰ ਦੁਬਾਰਾ ਰਿਵਾਈਵ ਕਰਨਾ। ਸਾਰੀ ਗੱਲਬਾਤ ਤੁਸੀਂ ਸੁਣੀ ਲਈ ਹੈਗੀ ਹੈ। ਸੋ ਜਿਹੜਾ ਸੁਖਬੀਰ ਬਾਦਲ ਸਾਹਿਬ ਦੇ ਹੱਕ ਦੇ ਵਿੱਚ ਜਿਹੜਾ ਕੈਂਪ ਹੈ ਉਹਦੇ ਬਿਆਨ ਵੀ ਸੁਣਾਵਾਂਗੇ ਇਸ ਦਰਮਿਆਨ। ਆਮ ਆਦਮੀ ਪਾਰਟੀ ਕੀ ਕਹਿ ਰਹੀ ਹੈ, ਕਾਂਗਰਸ ਕੀ ਕਹਿ ਰਹੀ ਹੈ, ਬੀਜੇਪੀ ਕਹਿ ਰਹੀ ਹੈ, ਉਹ ਵੀ ਸਾਰੀ ਡਿਟੇਲ ਦੇ ਵਿੱਚ ਜਿਹੜੀ ਰਿਪੋਰਟ ਆ ਤੁਹਾਡੇ ਲਈ ਅਸੀਂ ਸ਼ੇਅਰ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਮੈਂ ਕੁਇਕਲੀ ਦੋ ਤਿੰਨ ਚੀਜ਼ਾਂ ਕਰਨਾ ਚਾਹੁੰਦਾ। ਇੱਕ ਤੇ ਦੁਬਾਰਾ ਤੋਂ ਤੁਹਾਨੂੰ ਦੱਸ ਦਈਏ ਕਿ ਇੰਡੀਆ ਔਰ ਇੰਗਲੈਂਡ ਹਜੇ ਤੱਕ ਜਿਹੜਾ ਹੈ ਜੀ ਉਹ ਮੈਚ ਨਹੀਂ ਸ਼ੁਰੂ ਹੋਇਆ। ਮੈਚ ਸ਼ੁਰੂ ਹੋ ਜਾਣਾ ਸੀ ਹੁਣ ਤੋਂ 8 ਮਿੰਟ ਪਹਿਲਾਂ, ਲੇਕਿਨ ਖਰਾਬ ਮੌਸਮ ਦੀ ਵਜ੍ਹਾ ਦੇ ਨਾਲ ਜੀ ਮੈਚ ਸ਼ੁਰੂ ਨਹੀਂ ਹੋਇਆ। ਸੋ ਸਾਈਡ ਕਵਰ ਜਿਹੜੇ ਨੇ ਉੱਥੇ ਹਟਾਏ ਜਾ ਰਹੇ ਨੇ, ਹੁਣ ਥੋੜਾ ਜਿਹਾ ਡ੍ਰਿਜ਼ਲ ਵੀ ਜਿਹੜੀ ਹਟ ਗਈ ਆ। ਵੀ ਆਰ ਗੈਟਿੰਗ ਦ ਇਨਫੋਰਮੇਸ਼ਨ ਕਿ ਦੇਰ ਆਰ ਸਮ ਬਲੂ ਸਕਾਈਜ਼ ਨਾਓ, ਸੋ ਦੈਟਸ ਗੁੱਡ, ਸਮ ਬਲੂ ਸਕਾਈਜ਼, ਵੀ ਨੀਡ ਦੈਟ, ਸਨ ਇਜ਼ ਆਊਟ। ਸੋ ਐਸੀ ਖਬਰ ਸਾਨੂੰ ਉੱਥੋਂ ਆ ਰਹੀ ਹੈਗੀ ਹੈ। ਸੋ ਹੁਣ ਫੈਨਸ ਜਿਹੜੇ ਨੇ ਉਹ ਵੀ ਸਟੈਂਡ ਦੇ ਵਿੱਚ ਵਾਪਸ ਆ ਰਹੇ ਨੇ। ਸੋ ਚੰਗੀ ਖਬਰ ਹੈਗੀ ਹੈ। ਸੋ ਉਮੀਦ ਹੈ ਕਿ ਮੈਚ ਜਿਹੜਾ ਕੁਝ ਦੇਰ ਚ ਸ਼ੁਰੂ ਹੋਏਗਾ। ਸੋ ਇੰਡੀਆ ਵਰਸਿਸ ਇੰਗਲੈਂਡ ਸੈਮੀ ਫਾਈਨਲ ਮੁਕਾਬਲਾ, ਲਗਾਤਾਰ ਉਹਦੀ ਲਾਈਵ ਅਪਡੇਟ ਵਾਈ ਮੀਡੀਆ ਬਿਗ ਸ਼ੋਟ ਤੇ ਅਸੀਂ ਕਵਰੇਜ ਤੁਹਾਡੀ ਪੇਸ਼ ਕਰ ਰਹੇ ਹਾਂ। ਅੱਗੇ ਵਧਣ ਤੋਂ ਪਹਿਲਾਂ ਥੈਂਕ ਯੂ ਟਾਈਮ ਪਹਿਲਾਂ ਔਰ 30 ਸੈਕਿੰਡਸ ਆਫ ਸਾਇਲੈਂਸ ਵਾਈ ਮੀਡੀਆ ਥੈਂਕ ਯੂ ਟਾਈਮ। ਉਸ ਤੋਂ ਬਾਅਦ ਫਿਰ ਸਾਡੇ ਸਪੋਂਸਰ ਔਰ ਤੁਹਾਡੀਆਂ ਕਾਲਸ ਜਾਰੀ।
ਵੈਲਕਮ ਬੈਕ ਵਾਈ ਮੀਡੀਆ ਥੈਂਕ ਯੂ ਟਾਈਮ 30 ਸੈਕਿੰਡ ਆਫ ਸਾਇਲੈਂਸ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਦਾ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਔਰ ਜੀ ਸਰਾ ਜੀ ਆਪਣੇ ਸਪੋਂਸਰ ਜ਼ਰੂਰ ਲੈ ਲਓ ਉਸ ਤੋਂ ਬਾਅਦ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਰਹੇਗਾ
ਬਹੁਤ ਬਹੁਤ ਸ਼ੁਕਰੀਆ ਅਜਵੀਰ ਜੀ ਬਿਲਕੁਲ ਹਮਾਰੇ ਸਾਥ ਕੁਲਦੀਪ ਕੈਨੋ ਜੀ ਜੁੜ ਚੁੱਕੇ ਹੈ ਸੈਗਮੈਂਟ ਕੇ ਸਪੋਂਸਰ ਕੁਲਦੀਪ ਜੀ ਵੈਲਕਮ ਸਰ
ਹਾਂਜੀ ਸਾਰਾ ਜੀ ਸਾਊਥ ਏਸ਼ੀਅਨ ਪਲਸ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਕੁਲਦੀਪ ਕਾਇਨਾਰ ਵੱਲੋਂ ਗੁੱਡ ਮਾਰਨਿੰਗ ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਇੱਕ ਲਿਸਟਿੰਗ ਸ਼ੇਅਰ ਕਰਨੀ ਹੈ ਤੇ ਇੱਕ ਕਮਰਸ਼ੀਅਲ ਪ੍ਰਾਪਰਟੀ ਹੈ ਉਹ ਸ਼ੇਅਰ ਕਰਨੀ ਹੈ ਤੇ ਲਿਸਟਿੰਗ ਦੇ ਵਿੱਚ ਇਹ ਹੈ ਕਿ ਮਸਕੋਕਾ ਏਰੀਏ ਦੇ ਵਿੱਚ ਲੇਕ ਦੇ ਨੇੜੇ 2.4 ਏਕੜ ਲੋਟ ਦੇ ਉੱਤੇ ਆਪਣੇ ਕੋਲ 4 ਬੈਡਰੂਮ ਦਾ 2900 ਸਕੁਅਰ ਫੁੱਟ ਦਾ ਲਗਜ਼ਰੀ ਡਿਟੈਚ ਘਰ ਅਸਾਈਨਮੈਂਟ ਸੇਲ ਤੇ ਹੈ ਜਿਹਦੇ ਵਿੱਚ ਵਾਕਆਊਟ ਬੇਸਮੈਂਟ ਹੈ ਤੇ ਉਸ ਦੇ ਵਿੱਚ ਮਤਲਬ ਉਹਦੀ ਬੇਸਮੈਂਟ ਹੈ ਜਿਹੜੀ ਵਾਕਆਊਟ ਹੈ ਉਹਦੇ ਵਿੱਚ 3 ਕਮਰੇ ਹੋਰ ਵੀ ਬਣ ਸਕਦੇ ਹਨ ਇਹਦੀ ਜਿਹੜੀ ਓਰੀਜਨਲ ਪ੍ਰਾਈਸ ਹੈ ਉਹ ਹੈਗੀ ਹੈ 14,32,000 ਪਰ ਹੁਣ ਕਿਉਂਕਿ ਮਾਰਕੀਟ ਦੇ ਹਿਸਾਬ ਦੇ ਨਾਲ ਜੋ ਵੀ ਇਹਦਾ ਓਨਰ ਹੈ ਉਹ ਉਸ ਤੋਂ 80,000 ਥੱਲੇ ਸਮਝੋ 13,49,000 ਦੇ ਵਿੱਚ ਉਹ ਵੇਚ ਰਿਹਾ ਹੈ ਸੋ ਇਸ ਡਿਸਟ੍ਰੈਸ ਸੇਲ ਦੇ ਲਈ ਕੋਈ ਵੀ ਸਰੋਤਾ ਇਹਦੇ ਵਿੱਚ ਲੈਣਾ ਚਾਹੁੰਦਾ ਹੋਵੇ ਉਹ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 ਤੇ ਕਾਲ ਕਰ ਸਕਦਾ ਹੈ ਤੇ ਦੂਜੀ ਜੇ ਜਿਹੜੀ ਕਮਰਸ਼ੀਅਲ ਦੀ ਮੈਂ ਗੱਲ ਕਰਦਾ ਉਹ ਕਿਚਨਰ ਤੋਂ 1 ਘੰਟਾ ਨੌਰਥ ਵਿੱਚ ਆਪਣੇ ਕੋਲ ਬ੍ਰਾਂਡਡ ਗੈਸ ਸਟੇਸ਼ਨ ਹੈ ਸੇਲ ਤੇ ਅੱਧੇ ਏਕੜ ਲੈਂਡ ਦੇ ਉੱਤੇ ਇਹਦੇ ਵਿੱਚ ਬ੍ਰਾਂਡ ਨਿਊ ਕਾਰ ਵਾਸ਼ ਹੈ ਤੇ ਇਸ ਏਰੀਏ ਦੀ ਇਹ ਇਸ ਸਿਟੀ ਦੇ ਵਿੱਚ ਸਿਰਫ ਇਹੀ ਇੱਕ ਆਟੋਮੈਟਿਕ ਕਾਰ ਵਾਸ਼ ਹੈ ਇਹਦੇ ਵਿੱਚ 4 ਪੰਪ ਹੈ ਤੇ 8 ਨੋਜ਼ਲਸ ਹੈ ਜਿਹਦੇ ਵਿੱਚ ਗੈਸ ਤੇ ਡੀਜ਼ਲ ਦੋਨੋਂ ਅਵੇਲੇਬਲ ਹੈ ਡਬਲ ਫਾਈਬਰ ਦੇ ਟੈਂਕ ਹੈ ਕਨਵੀਨੀਅੰਸ ਸਟੋਰ ਹੈ ਇਸ ਪ੍ਰਾਪਰਟੀ ਤੋਂ ਤਕਰੀਬਨ 3.5 ਲੱਖ ਪ੍ਰੋਫਿਟ ਹੈ ਸਾਲ ਦਾ ਇਹਦੀ ਪ੍ਰਾਈਸ ਹੈਗੀ ਹੈ 2.3 ਮਿਲੀਅਨ ਤੇ ਜਿਹੜੀ ਇਨਕਲੂਡ ਕਰਦੀ ਹੈ ਲੈਂਡ ਬਿਲਡਿੰਗ ਐਂਡ ਬਿਜ਼ਨਸ ਤੇ ਸੈਲਰ ਹੈ ਜਿਹੜਾ ਇਸਦਾ ਉਹ ਵੈਂਡਰ ਟੇਕ ਬੈਕ ਵੀ ਦੇ ਸਕਦਾ ਅਗਰ ਕੋਈ ਪਰਚੇਜ਼ਰ ਹੈ ਉਹ ਚੰਗਾ ਡਿਪੋਜ਼ਿਟ ਦੇਵੇ ਇਹਦੀ ਹੋਰ ਜਾਣਕਾਰੀ ਲਈ ਸਰੋਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 6479987980 ਤੇ ਕਾਲ ਕਰ ਸਕਦੇ ਹਨ ਸਾਰਾ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਸੋ ਮਚ ਕੁਲਦੀਪ ਜੀ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਆਪਕਾ
ਥੈਂਕ ਯੂ
ਜੀ ਵਿੱਚ
ਬਹੁਤ ਸ਼ੁਕਰੀਆ ਜੀ ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 4 ਵੱਲ ਅਕਾਲੀ ਦਲ ਦੀ ਬਾਗੇ ਧੜੀ ਦੇ ਜਿਹੜੀ ਬਹੁਤ ਬੜੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਚੰਦੂ ਬਾਜਰਾ ਸਾਹਿਬ ਵਡਾਲਾ ਸਾਹਿਬ ਮਲੂਕਾ ਸਾਹਿਬ ਔਰ ਹੋਰ ਕਈ ਸੀਨੀਅਰ ਲੀਡਰਸ ਨੇ ਇਸ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਹ ਲੀਡ ਕੀਤਾ ਹੈਗਾ ਪਰਮਿੰਦਰ ਢੀਂਡਸਾ ਸਾਹਿਬ ਵੀ ਸੀਗੇ ਇੱਥੇ ਔਰ ਹਰੇਕ ਨੇ ਆਪਣੇ ਆਪਣੇ ਜਿਹੜੇ ਵਿਚਾਰ ਨੇ ਇਹ ਸਾਰੀ ਗੱਲਬਾਤ ਜਿਹੜੀ ਕੀਤੀ ਹੈ ਲੇਕਿਨ ਸੁਖਬੀਰ ਬਾਦਲ ਸਾਹਿਬ ਦੀ ਜਗ੍ਹਾ ਲੀਡਰ ਕੌਣ ਹੋਏਗਾ ਇਹ ਸਾਰੇ ਲੀਡਰਸ ਕਹਿ ਰਹੇ ਨੇ ਕਿ ਹਜੇ ਉਹ ਫਾਈਨਲ ਨਹੀਂ ਹੋਇਆ ਆਉਣ ਵਾਲੇ ਸਮੇਂ ਚ ਦੇਖਾਂਗੇ ਕੋਈ ਬੜਾ ਲੀਡਰ ਹੋਣਾ ਚਾਹੀਦਾ ਹੈ ਕੋਈ ਧਾਰਮਿਕ ਲੀਡਰ ਜਿਹੜਾ ਸਾਰਿਆਂ ਨੂੰ ਪ੍ਰਵਾਨ ਹੋਵੇ ਸੋ ਲੀਡਰ ਕੌਣ ਹੋਏਗਾ ਇਹਦਾ ਹਜੇ ਫਾਈਨਲ ਫੈਸਲਾ ਜਿਹੜਾ ਉਹ ਨਹੀਂ ਹੋ ਰਿਹਾ ਅੱਛਾ ਹੁਣ ਇਸ ਦਰਮਿਆਨ ਅਸੀਂ ਦੱਸ ਦਈਏ ਕਿ ਜਿਹੜਾ ਸੁਖਬੀਰ ਬਾਦਲ ਸਾਹਿਬ ਦਾ ਜਿਹੜਾ ਗਰੁੱਪ ਹੈ ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੰਨੇ ਵੀ ਇਹ ਸਾਰੇ ਲੋਕ ਇਸ ਵੇਲੇ ਬਾਗੀ ਹੋਏ ਨੇ ਇਹਨਾਂ ਨੂੰ ਬਹੁਤ ਸਾਰੀ ਜਿਹੜੀ ਇੰਪੋਰਟੈਂਸ ਹੈ ਬਹੁਤ ਸਾਰੇ ਅਹੁਦੇ ਜਿਹੜੇ ਨੇ ਉਹ ਅਕਾਲੀ ਦਲ ਵੱਲੋਂ ਦਿੱਤੇ ਗਏ ਨੇ ਔਰ ਸੁਖਬੀਰ ਬਾਦਲ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਸਪੋਰਟ ਕੀਤੀ ਹੈਗੀ ਔਰ ਅਜੇ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਕਰ ਰਹੇ ਨੇ ਹੁਣ ਇਸ ਮੌਕੇ ਦੇ ਉੱਤੇ ਅਸੀਂ ਜ਼ਿਕਰ ਕਰ ਦਈਏ ਕਿ ਹਰੇਕ ਦਾ ਆਪਣਾ ਆਪਣਾ ਅਲੱਗ ਅਲੱਗ ਜਿਹੜਾ ਬਿਆਨ ਹੈ ਉਹ ਸਾਹਮਣੇ ਆ ਰਿਹਾ ਕਿ ਇਸ ਮੌਕੇ ਦੇ ਉੱਤੇ ਕਿਆ ਅਕਾਲੀ ਦਲ ਕਿਉਂਕਿ ਜ਼ਿਆਦਾਤਰ ਜਿਹੜੀ ਲੀਡਰਸ਼ਿਪ ਆ ਇੱਕ ਦੂਸਰੇ ਤੇ ਐਲੀਗੇਸ਼ਨ ਲਗਾ ਰਹੀ ਹੈ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਜਿੱਥੇ ਸੁਖਬੀਰ ਬਾਦਲ ਗਰੁੱਪ ਕਹਿ ਰਿਹਾ ਕਿ ਬੀਜੇਪੀ ਦੇ ਕਹਿਣ ਤੇ ਹੋ ਰਿਹਾ ਹੈ ਇਹਨਾਂ ਨੂੰ ਹੁਣ ਬੀਜੇਪੀ ਦੇ ਏਜੰਟ ਕਹਿ ਰਹੇ ਆਰਐਸਐਸ ਦੇ ਏਜੰਟ ਕਹਿ ਰਹੇ ਆ ਹੁਣ ਜੇ ਅਸੀਂ ਸਾਹਮਣੇ ਦੇਖੀਏ ਤੇ ਤਕਰੀਬਨ ਇਹ 22 ਤੋਂ 24 ਬੜੇ ਨਾਮ ਨੇ ਅਕਾਲੀ ਦਲ ਦੇ 22 ਤੋਂ 24 ਬੜੇ ਨਾਮ ਨੇ ਕਾਫੀ ਸੀਨੀਅਰ ਲੀਡਰਸ ਨੇ ਔਰ ਬਹੁਤ ਲੰਬੇ ਸਮੇਂ ਤੋਂ ਇਹ ਸਾਰੇ ਜਣੇ 22 ਤੋਂ 24 ਜਣੇ ਜਿਹੜੇ ਨੇ ਇਹ ਅਕਾਲੀ ਦਲ ਦੇ ਨਾਲ ਜੁੜੇ ਨੇ ਕਿਆ ਇਹ 20-22 ਜਣੇ ਸਾਰੇ ਦੇ ਸਾਰੇ ਕਿਹਾ ਆਰਐਸਐਸ ਦੇ ਏਜੰਟ ਨੇ ਕਿਆ ਇਹ ਸਾਰੇ ਦੇ ਸਾਰੇ ਬੀਜੇਪੀ ਔਰ ਆਰਐਸਐਸ ਦੇ ਏਜੰਟ ਨੇ ਇੱਕ ਤੇ ਸਵਾਲ ਅਸੀਂ ਇਹ ਖੜਾ ਕਰਦੇ ਹਾਂ ਹਾਲਾਂਕਿ ਉਹਨਾਂ ਨੇ ਉਹਦਾ ਜਵਾਬ ਦੇ ਦਿੱਤਾ ਦੂਸਰੀ ਤਰਫ ਜਿਹੜਾ ਹੁਣ ਇਹ 22-24 ਜਣੇ ਨੇ ਉਹ ਇਹ ਸਵਾਲ ਖੜੇ ਕਰ ਰਹੇ ਨੇ ਕਿ ਸੁਖਬੀਰ ਬਾਦਲ ਸਾਹਿਬ ਇਹਨਾਂ ਨੇ ਜੋ ਕੁਛ ਕੀਤਾ ਕਿ ਉਹ ਬੀਜੇਪੀ ਦੇ ਏਜੰਟ ਨਹੀਂ ਹੈ ਕਿਆ ਉਹ ਅਕਾਲੀ ਦਲ ਦੇ ਏਜੰਟ ਨਹੀਂ ਹੈ ਸੋ ਇਹ ਇਸ ਤਰ੍ਹਾਂ ਦੀ ਗੱਲ ਇੱਕ ਦੂਸਰੇ ਤੇ ਐਲੀਗੇਸ਼ਨ ਲਗਾਉਣ ਦੀ ਜਿਹੜੀ ਹੈ ਉਹ ਇਸ ਸਮੇਂ ਚੱਲ ਰਹੀ ਹੈ ਅੱਛਾ ਇੱਥੇ ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਅਲੱਗ ਅਲੱਗ ਲੀਡਰ ਜਿਹੜੇ ਨੇ ਉਹਨਾਂ ਨੇ ਵੀ ਬਾਅਦ ਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਵਡਾਲਾ ਚੰਦੂ ਬਾਜਰਾ ਸਾਹਿਬ ਦੀ ਗੱਲ ਤੁਸੀਂ ਸੁਣ ਲਈ, ਜਿਹੜਾ ਵਡਾਲਾ ਸਾਹਿਬ ਦੀ ਗੱਲ ਵੀ ਸੁਣਾ ਦਿੰਦੇ ਆ।
ਉਹਦੀ ਉਸ ਪਰਿਵਾਰ ਦੀ ਤੋਹੀਨ ਕੀਤੀ, ਉਹਦਾ ਘਾਟਾ ਕਰਾਇਆ ਤੇ ਆਪਣਾ ਵੀ ਮਿਆਂ ਕਰਾਇਆ ਅਕਾਲੀ ਦਲ ਨੇ। ਏਦਾਂ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਧਾਨ ਸਾਹਿਬ ਏਦਾਂ ਫੈਸਲੇ ਨਹੀਂ ਕਰੀਏ, ਜਿਵੇਂ ਕੋਈ ਕਹਿ ਦੇਵੇ ਉਹਦੀ ਗੱਲ ਮੰਨ ਲਈ ਆ। ਸਾਡੀ ਤਾਂ ਜ਼ਿੰਮੇਵਾਰੀ ਬਣਾਈ ਸੀ ਕਿ ਅਸੀਂ ਆਪਣੇ ਕਮੇਟੀ ਬਣਾ ਕੇ ਤਾਂ ਉਮੀਦਵਾਰ ਸਹੀ ਚੁਣਦਾ ਆ, ਅਸੀਂ ਉਮੀਦਵਾਰ ਸਹੀ ਉਹਨਾਂ ਨੂੰ ਚੁਣ ਕੇ ਦਿੱਤਾ।
ਮਤਲਬ ਕਮੇਟੀ ਬਣਾਉਣ ਦੇ ਬਾਵਜੂਦ ਜੋ ਕਮੇਟੀ ਦੀ ਰਿਕਮੈਂਡੇਸ਼ਨ ਸੀ, ਜਿਹਦੇ ਵਿੱਚ ਤੁਸੀਂ ਸੀ, ਜਗੀਰ ਕੌਰ ਸੀ ਜਾਂ ਤੁਹਾਡੀ ਲੀਡਰਸ਼ਿਪ ਸੀ ਉਸ ਹਲਕੇ ਦੇ ਨਾਲ ਸੰਬੰਧਿਤ, ਤਾਂ ਮਤਲਬ ਉਹ ਕਿਸੇ ਹੋਰ ਨੂੰ ਕੈਂਡੀਡੇਟ ਬਣਾਉਣਾ ਚਾਹ ਰਹੇ?
ਨਹੀਂ, ਬਿਲਕੁਲ ਨਹੀਂ, ਸਾਰਿਆਂ ਦੀ ਸਰਬਸੰਮਤੀ ਨਾਲ ਬੀਬੀ ਸੁਰਜੀਤ ਕੌਰ ਕੈਂਡੀਡੇਟ ਬਣੇ, ਸਾਰਿਆਂ ਦੀ ਸਹਿਮਤੀ ਸੀ। ਉਹਦੇ ਚ ਕੇ ਪੀ ਸਾਹਿਬ ਸੀ, ਡਾਕਟਰ ਸੁੱਖੀ ਸੀਗੇ ਐਮ ਐਲ ਏ ਬੰਗਾ, ਸਾਰੇ ਸਹਿਮਤ ਸੀਗੇ। ਲੇਕਿਨ ਉੱਥੇ ਦੇ ਕੁਛ ਲੀਡਰ ਚਾਹੁੰਦੇ ਸੀ ਅਸੀਂ ਇਲੈਕਸ਼ਨ ਨਹੀਂ ਲੜਨੀ, ਤੇ ਬਾਕੀ ਜਿਹੜੀ ਮੈਜੋਰਿਟੀ ਲੀਡਰਾਂ ਦੀ ਇਹ ਰਾਏ ਸੀ ਇਲੈਕਸ਼ਨ ਲੜਨੀ ਚਾਹੀਦੀ ਆ, ਅਕਾਲੀ ਦਲ ਨੂੰ ਪਿੰਡ ਨਹੀਂ ਛੱਡਣਾ ਚਾਹੀਦਾ। ਜੇ ਛੱਡ ਕੇ ਦੌੜ ਗਏ ਤੇ ਅਕਾਲੀ ਦਲ ਦੇ ਪੱਲੇ ਕੀ ਰਹਿ ਜੂਗਾ? ਇਸ ਕਰਕੇ ਇਲੈਕਸ਼ਨ ਲੜਨ ਦਾ ਮਨ ਬਣਾਇਆ ਲੋਕਲ ਲੀਡਰਸ਼ਿਪ ਦੀ ਸਹਿਮਤੀ ਨਾਲ, ਤੇ ਸਭ ਤੋਂ ਪੁਰਾਣਾ ਪਰਿਵਾਰ, ਸਭ ਤੋਂ ਵੱਡੀ ਉਹਨਾਂ ਦੀ ਸੇਵਾ ਕੁਰਬਾਨੀ ਅਕਾਲੀ ਦਲ ਵਾਸਤੇ, ਇਸ ਕਰਕੇ ਉਹਨਾਂ ਟਿਕਟ ਦਿੱਤੀ ਆ।
ਹੁਣ ਇਲੈਕਸ਼ਨ ਦੀ ਗੱਲ ਹੋ ਰਹੀ ਹੈ, ਜਿੱਥੇ ਵਡਾਲਾ ਸਾਹਿਬ ਕਹਿ ਰਹੇ ਨੇ ਕਿ ਇਲੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਉਹਨਾਂ ਨੇ ਖੁਲਾਸੇ ਕੀਤੇ, ਇਸੇ ਤਰ੍ਹਾਂ ਜੋ ਜਦੋਂ ਇਲੈਕਸ਼ਨ ਹੋਈਆਂ ਚੋਣਾਂ ਦੇ ਦਰਮਿਆਨ ਸੁਖਬੀਰ ਬਾਦਲ ਹੋਣਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀਆਂ ਤਰਲੇ ਮਿੰਨਤਾਂ ਕੀਤੀਆਂ, ਇਹ ਸਾਰੀ ਗੱਲ ਤੁਸੀਂ ਸੁਣ ਲਈ ਹੈ। ਪ੍ਰੇਮ ਸਿੰਘ ਚੰਦੂ ਬਾਦਰਾ ਸਾਹਿਬ ਨੇ ਇਹ ਸਾਰੀ ਗੱਲ ਮੀਡੀਆ ਦੇ ਸਾਹਮਣੇ ਉਹਨਾਂ ਨੇ ਰੱਖ ਦਿੱਤੀ ਹੈਗੀ ਹੈ। ਔਰ ਨਾਲ ਹੀ ਜਿਹੜੀ ਬੀਜੇਪੀ ਦੇ ਤਰਲੋ ਮਿੰਨਤਾਂ ਦੀ ਗੱਲ ਨਹੀਂ ਹੈ, ਕੱਲੀ ਪਾਰਟੀ ਦੀ ਮਨਜ਼ੂਰੀ ਤੋਂ ਬਿਨਾਂ, ਪਾਰਟੀ ਦੇ ਨਾਲ ਗੱਲਬਾਤ ਤੋਂ ਬਿਨਾਂ ਜਾ ਕੇ ਬੀਜੇਪੀ ਦੇ ਲੀਡਰ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਆ ਗਏ। ਉਹਨਾਂ ਨੇ ਇਹਨਾਂ ਨੂੰ ਕੁਛ ਨਹੀਂ ਲੜ ਸਿਰਾ ਫੜਾਇਆ, ਤਾਂ ਫਿਰ ਇਹ ਵਾਪਸ ਹੁਣ ਕਹਿੰਦੇ ਜੀ ਗੱਲਾਂ ਬਣਾ ਰਹੇ। ਬੀਜੇਪੀ ਦੀ ਵੀ ਜਿਹੜਾ ਗੱਲ ਸੁਣ ਲਈ ਹੈ ਕਿ ਬੀਜੇਪੀ ਇਸ ਮਾਮਲੇ ਦੇ ਵਿੱਚ ਕੀ ਗੱਲਬਾਤ ਕਰ ਰਹੀ ਹੈ, ਬੀਜੇਪੀ ਜਿਹੜੀ ਹੈ ਉਹ ਵੀ ਆਪਣੇ ਬਿਆਨ ਦੇ ਰਹੀ ਹੈ। ਇਸ ਵੇਲੇ ਮੀਡੀਆ ਸਾਰਾ ਉੱਥੇ ਐਕਟਿਵ ਹੋਇਆ ਹੋਇਆ, ਜਿੰਨਾ ਵੀ ਮੀਡੀਆ ਹੈ ਉਹ ਅਸੀਂ ਦੱਸ ਦਈਏ ਕਿ ਉੱਥੇ ਬਹੁਤ ਐਕਟਿਵ ਹੈ, ਔਰ ਉਹ ਸਾਰੀ ਜਿਹੜੀ ਗੱਲਬਾਤ ਹੈ ਉਹ ਆਪਣੀ ਸ਼ੇਅਰ ਕਰ ਰਿਹਾ ਕਿ ਆਖਿਰਕਾਰ ਕੀ ਹੈ। ਸੋ ਬੀਜੇਪੀ ਦਾ ਇਸ ਮਾਮਲੇ ਤੇ ਕੀ ਵਿਚਾਰ ਹੈ ਜਿਹੜਾ ਉਹ ਵੀ ਸੁਣ ਲਈਏ ਕਿ ਬੀਜੇਪੀ ਇਸ ਮਾਮਲੇ ਤੇ ਕੀ ਆਪਣੇ ਪ੍ਰਤੀਕਿਰਿਆ ਕਰ ਰਹੀ ਹੈ, ਕਿ ਬੀਜੇਪੀ ਨਾਲ ਦੁਬਾਰਾ ਗੱਠਜੋੜ ਹੋਏਗਾ ਨਹੀਂ ਹੋਏਗਾ, ਉਹ ਵੀ ਸੁਣੋ।
ਜਿੱਤਿਆ ਤੇ ਉਹਨਾਂ ਦੇ ਆਪਦੇ ਸੰਬੰਧ ਨੇ ਲੋਕਾਂ ਨਾਲ, ਇੰਨੀ ਦੇਰ ਰਾਜ ਵੀ ਕੀਤਾ ਉਹਨਾਂ ਨੇ, ਪੰਜ ਵਾਰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਨੇ, ਠੀਕ ਹੈ ਗੱਲ। ਇਹ ਇਸ ਕਰਕੇ ਇਹ ਸੀਟਾਂ ਦੀ ਕੋਈ ਗੱਲ ਨਹੀਂ ਹੁੰਦੀ, ਸੀਟਾਂ ਤਾਂ ਅਸੀਂ ਤਿੰਨ ਸੀਟਾਂ ਬਿਲਕੁਲ ਹੀ 5-7 ਹਜ਼ਾਰ ਵੋਟ ਤੇ ਹੀ ਤਾਂ ਅਸੀਂ ਲੂਜ਼ ਕੀਤੀਆਂ ਨੇ, ਹੋਰ ਥੋੜੀ ਜਿਹੀ ਮੈਨੇਜਮੈਂਟ ਠੀਕ ਕਰ ਲੈਂਦੇ ਤੇ ਕੈਂਡੀਡੇਟ ਠੀਕ ਕਰ ਲੈਂਦੇ ਜਿੱਤੇ ਪਏ ਸੀ, ਠੀਕ ਹੈ ਨਾ। ਉਹ ਜਿੱਤਣ ਆਰਨ ਦੀ ਨੀ ਕੋਈ ਗੱਲ, ਪਰ ਇਹ ਗੱਲ ਹੈਗੀ ਹੈ ਪੰਜਾਬ ਦੀ, ਗੱਲ ਹੈਗੀ ਹੈ ਪੰਥ ਦੀ, ਗੱਲ ਹੈਗੀ ਹੈ ਬੇਅਦਬੀਆਂ ਦੀ, ਗੱਲ ਇਹ ਆ। ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਕੀ ਸੀ, ਉਹ ਸਿੱਖਾਂ ਦਾ ਪੋਪ ਸੀ, ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਜਿਹੜਾ ਨਾ ਉਹਨੂੰ ਸਿੱਖਾਂ ਦਾ ਪੋਪ ਕਹਿੰਦੇ ਆ, ਤੇ ਉਹਦੇ ਹੋ ਗਏ ਟੁਕੜੇ ਟੁਕੜੇ, ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ। ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ, ਗ੍ਰਹਿ ਮੰਤਰਾਲੇ ਇਹਨਾਂ ਦੇ ਕੋਲ, ਉਸ ਦਾ ਇਨਸਾਫ਼, ਉਸ ਦੇ ਕਾਤਲਾਂ ਨੂੰ ਸਜ਼ਾ ਇਹਨਾਂ ਨੇ ਕਿਉਂ ਨਹੀਂ ਦਿੱਤੀ ਜੀ? ਕਿਹੜੀ ਪੰਥਕ ਪਾਰਟੀ ਆ, ਪੰਥ ਨੂੰ ਰਿਪ੍ਰੈਜੈਂਟ ਕਰਨਾ ਤੇ ਤੁਹਾਨੂੰ ਪੰਥ ਦੀ ਗੱਲ ਵੀ ਕਰਨੀ ਪਊਗੀ, ਠੀਕ ਹੈ ਨਾ ਗੱਲ, ਤੇ ਉਹ ਨਹੀਂ ਕੀਤੀ। ਔਰ ਮੈਂ ਦਾਅਵੇ ਨਾਲ ਕਹਿਣਾ ਕਿ ਸਾਡੀ ਬੀਜੇਪੀ ਦੀ ਸਰਕਾਰ ਆਊਗੀ 27 ਚ, ਅਸੀਂ ਉਸਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਵਾਂਗੇ, ਸਾਹਮਣੇ ਲਿਆਵਾਂਗੇ ਕੱਢ ਕੇ। ਬਈ ਮੋਦੀ ਜੀ ਨੇ ਤਾਂ ਇੱਥੇ ਸਿੱਖ ਪ੍ਰਧਾਨ ਮੰਤਰੀ ਰਿਹਾ, ਸਿੱਖ ਰਾਸ਼ਟਰਪਤੀ ਰਿਹਾ, ਉਹਨਾਂ ਨੇ ਕਦੇ ਵੀ 84 ਦੀ ਨਸਲਕੁਸ਼ੀ ਦੀ ਸਜ਼ਾ ਨਹੀਂ ਦਿੱਤੀ। ਕਰਤਾਰਪੁਰ ਕੋਰੀਡੋਰ ਲਈ ਆ ਗੁਰਪ੍ਰਤਾਪ ਵਡਾਲਾ ਦੇ ਪਿਤਾ ਜੀ ਜਿਹੜੇ ਸੀ ਉਹ ਵਡਾਲਾ ਸਾਹਿਬ ਅਰਦਾਸਾਂ ਕਰਦੇ ਰਹੇ, 70 ਸਾਲ ਦੀਆਂ ਅਰਦਾਸਾਂ ਨੂੰ ਬੂਰ ਪਾਇਆ ਕਿ ਕਰਤਾਰਪੁਰ ਕੋਰੀਡੋਰ ਨਿਰਮਾਣ ਕਰਵਾਇਆ, ਖੋਲਿਆ। ਜਿਹੜਾ ਲੋਕ ਐਵੇਂ ਕਰਦੇ ਰਹਿੰਦੇ ਉਹਨੇ ਖੁਲਵਾਤਾ, ਉਹਨੇ ਇਹ ਡਿਪਲੋਮੈਟਿਕ ਚੈਨਲ ਹੁੰਦੇ ਆ, ਬਿਨਾਂ ਭਾਰਤ ਸਰਕਾਰ ਤੋਂ ਕੋਈ ਖੋਲ ਸਕਦਾ, ਬਿਨਾਂ ਪਾਕਿਸਤਾਨ ਸਹਿਮਤੀ ਤੋਂ ਕੋਈ ਖੋਲ ਸਕਦਾ? ਉਹ ਖੁਲਵਾਇਆ ਔਰ ਉਹਦਾ ਨਿਰਮਾਣ ਵੀ ਕਰਵਾਇਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਵੇਂ ਨਹੀਂ ਸੀ ਕੋਈ ਕਰਦਾ, ਪੂਰੇ ਦੇਸ਼ ਪੂਰੀਆਂ ਦੁਨੀਆਂ ਦੀਆਂ ਅੰਬੈਸੀਆਂ ਚ, ਭਾਰਤ ਦੀਆਂ ਚ ਕੀਤਾ ਜਾਵੇ। ਹਾਂ, ਵੀਰਵਾਲ ਦਿਵਸ ਗੁਰੂ ਨਾਨਕ ਦਾ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ। ਅਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਤਾਂ ਜਿੱਥੇ ਨਾ ਹਿੰਦੂ ਹੋਣਾ ਸੀ ਨਾ ਸਿੱਖ ਹੋਣਾ ਸੀ, ਅੱਲਾਹ ਨੂੰ ਅਕਬਰ ਹੋਣਾ ਸੀ। ਇਹ ਜਿਹੜੀਆਂ ਗੱਲਾਂ ਆਪਾਂ ਮਾਰਦੇ ਹਾਂ ਨਾ, ਇਹ ਗੱਲਾਂ ਅਸਲ ਆਜ਼ਾਦੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਦਿੱਤੀ ਆ, ਆਪਾਂ ਨੂੰ ਬਚਾਇਆ। ਅੱਛਾ, ਉਹਦੇ ਚ ਉਸ ਨੂੰ ਵੀ ਪੂਰੀ ਦੁਨੀਆਂ ਚ ਮਨਾਇਆ ਗਿਆ, ਮੋਦੀ ਜੀ ਦੀ ਸਰਕਾਰ ਨੇ ਮਨਾਇਆ, ਕਿਸੇ ਹੋਰ ਨੇ ਨੀ ਮਨਾਇਆ, ਪਰ ਪੰਜਾਬ ਸਰਕਾਰ ਨੇ ਪੰਜਾਬ ਚ ਨਹੀਂ ਮਨਾਇਆ ਸਰਕਾਰੀ ਤੌਰ ਤੇ। ਤੇ ਇਸ ਕਰਕੇ ਉਹ ਪਾਰਟੀ ਉਹਦੇ ਤੁਸੀਂ ਖਿਲਾਫ਼ ਬੋਲਦੇ ਰਹੋ, ਇਹ ਕਿੰਨੇ ਪੰਥਕ ਦੇ ਪੰਥ ਦੇ ਹਿਤੈਸ਼ੀ ਹੋ ਗਏ, ਉਹ ਤਾਂ ਗੱਲਬਾਤ ਕਰਕੇ ਹੋਰ ਗੱਲਾਂ। ਤੁਸੀਂ 300 ਲੋਕਾਂ ਨੂੰ ਕਾਲੀ ਸੂਚੀ ਚੋਂ ਕੱਢਿਆ ਮੋਦੀ ਜੀ ਨੇ, ਜਿਹੜੇ 36-37 ਸਾਲਾਂ ਦੇ ਪਰਿਵਾਰਾਂ ਚ ਨਹੀਂ ਸੀ ਆ ਪਾ ਰਹੇ, ਕਦੇ ਇਹਨਾਂ ਨੇ ਮੰਗ ਕੀਤੀ ਸੀ? ਕਦੇ ਵੀ ਨਹੀਂ ਕੀਤੀ। ਤੁਸੀਂ ਤਾਂ ਪੰਥਕ ਦਲੋਂ ਕਿਉਂ ਨਹੀਂ ਕਰਦੇ? ਅਕਾਲੀ ਦਲ ਦਾ ਆਚਰਣ ਜਿਹੜਾ ਸੀ ਨਾ, ਚਰਿੱਤਰ ਜਿਹੜਾ ਸੀ, ਉਹਦੇ ਚ ਵਿਗਾੜ ਲਿਆ ਤਾ। ਇਹ ਆ ਕਾਰਨ ਅਦੋ ਗਦੀ ਦਾ। ਅਕਾਲੀ ਦਲ ਦਾ ਕੈਡਰ ਅੱਜ ਵੀ ਹੈਗਾ, ਤੁਸੀਂ ਕੈਡਰ ਖੜਾ ਕਰਕੇ ਕਦੇ ਚੁਣਾਵ ਨਹੀਂ ਜਿੱਤੇ ਜਦੋਂ ਤੱਕ ਤੁਹਾਡੀ ਮੁੱਖ ਧਾਰਾ ਨਾਲ ਆਮ ਜਨਤਾ ਨਾਲ ਜੁੜੀ ਹੋਵੇ। ਠੀਕ ਹੈ, ਉਹ ਅਕਾਲੀ ਦਲ ਦੀ ਇਹਨਾਂ ਨੇ ਐਸੀ ਦਸ਼ਾ ਲਿਆਤੀ ਹੈ ਕਿ ਉਹ ਜਿੱਤ ਨਹੀਂ ਸਕਦਾ ਹੁਣ। ਇਹ ਪ੍ਰੋਬਲਮ ਹੈਗੀ, ਹੋਰ ਕੋਈ ਗੱਲ ਨਹੀਂ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਕਹਿੰਦੇ ਆ ਨਾ ਆਪਰੇਸ਼ਨ ਲੋਟਸ, ਅਰੇ ਬਾਈ ਤੇਰੇ MLA ਵੀ ਸਕੂਟਰ ਤੇ ਜਾਣ ਜੋਗੇ, ਸਾਡੇ ਵੀ ਸਕੂਟਰ ਤੇ ਜਾਣ ਜੋਗੇ, ਭਲੇ ਮਾਨਸਾ ਆਪਰੇਸ਼ਨ ਲੋਟਸ ਚਲਾ ਕੇ ਕੀ ਕਰਾਂਗੇ, ਦੋ ਦੂਣੀ ਚਾਰ ਕਰ ਲਾਂਗੇ, ਦੋ ਸਾਡੇ ਆ ਤੂੰ ਤੇਰੇ ਲੈ ਲਾਂਗੇ, ਹੈ ਉਹ ਦੋ ਦੂਣੀ ਚਾਰ ਕਰਕੇ ਵੀ ਉਹ ਵੀ ਤੇਰੇ ਨਾਲ ਹੈ ਨੀ ਗੇ ਵਿਧਾਇਕ, ਅਕਾਲੀ ਦਲ ਦੇ ਵਿਧਾਇਕ ਹੀ ਅਕਾਲੀ ਦਲ ਦੇ ਨਾਲ ਨੇ ਇਸ ਵੇਲੇ, ਤੇ ਦੋ ਦੂਣੀ ਚਾਰ ਕਰ ਲਾਂਗੇ, ਚਾਰ ਕਰਕੇ ਕੋਈ ਪੰਜਾਬ ਸਰਕਾਰ ਨੂੰ ਹਲਾ ਦੇਣ, ਕਿਉਂ ਆਪਰੇਸ਼ਨ ਲੋਟਸ ਚਲਾਉਣਾ? ਬੀਜੇਪੀ ਇੰਨੀ ਮੂਰਖਤਾ ਨਹੀਂ ਹੈ? ਦੁਨੀਆਂ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਹੈ। ਇਸ ਕਰਕੇ ਮੇਰਾ ਖਿਆਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ, ਦੇਖੋ ਰੱਬ ਕੀ ਕਰਦਾ, ਇਹਦਾ ਬੁਰਾ ਕਰਨਾ ਹੋਵੇ, ਨਾ ਖੱਬਿਓ ਲੱਤ ਮਾਰਦਾ ਤੇ ਨਾ ਸੱਜਿਓ ਮਾਰਦਾ, ਮਾਰਦਾ ਤਾਂ ਆਦਮੀ ਦੀ ਮੱਤ ਮਾਰਦਾ, ਇਹਦੀ ਮੱਤ ਮਾਰੀ ਹੋਈ ਹੈ ਭਲੇ ਮਾਨਸ ਦੀ, ਸਾਡੇ ਨਾਲ ਇਹਦਾ ਝਗੜਾ ਕਾਹਦਾ? ਜੇ ਅਕਾਲੀ ਦਲ ਦੀ ਕਦੇ ਸਰਵਾਈਵਲ ਆ ਤਾਂ ਬੀਜੇਪੀ ਨਾਲ ਆ, ਵੈਸੇ ਕਦੇ ਵੀ ਇਹਦੀ ਸਰਕਾਰ ਨਹੀਂ ਬਣਨੀ। ਠੀਕ ਹੈ ਨਾ, ਤੇ ਇਸ ਕਰਕੇ ਬੀਜੇਪੀ ਦੀ ਸਰਕਾਰ ਬਣੂਗੀ, ਕੱਲਿਆਂ ਦੀ ਬਣੂਗੀ, ਉਹਦੇ ਚ ਹੀ ਪੰਜਾਬ ਦਾ ਭਲਾ ਹੋਣਾ। ਤੇ ਆਹ ਜਿਹੜੇ ਨਸ਼ੇ ਨੇ, ਜਿਹੜੇ ਬਾਕੀ ਚੀਜ਼ਾਂ ਨੇ, ਕਿੱਥੋਂ ਆਈਆਂ ਨੇ? ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਨਾ ਸਵਾਲ। ਤੇ ਇਸ ਕਰਕੇ ਮੈਂ ਕੋਈ ਉਹਨਾਂ ਦੇ ਨਿੱਜੀ ਤੌਰ ਤੇ ਖਿਲਾਫ ਨਹੀਂ ਹੈਗਾ, ਮੈਂ ਤਾਂ ਜੋ ਪੰਜਾਬ ਦੇ ਲਈ ਉਹ ਕਰ ਸਕਦੇ ਆ ਉਹ ਅੱਜ ਕੱਲ ਨਹੀਂ ਰਹੇ, ਪਰ ਜੋ ਉਹਨਾਂ ਨੂੰ ਫਰਜ਼ ਨਿਭਾਉਣਾ ਚਾਹੀਦਾ, ਆਪਦੀ ਲੀਡਰਸ਼ਿਪ ਨੂੰ ਹੀ ਤੁਸੀਂ ਖਤਮ ਕਰੀ ਜਾਂਦੇ ਹੋ, ਉਹਨਾਂ ਨੂੰ ਬੀਜੇਪੀ ਦੇ ਦਲਾਲ ਦੱਸੀ ਜਾਂਦੇ ਹੋ, ਆਪਰੇਸ਼ਨ ਲੋਟਸ ਦਾ ਹਿੱਸਾ ਦੱਸੀ ਜਾਂਦੇ ਹੋ। ਇਹ ਇਹੋ ਜਿਹੇ, ਚੰਦੂ ਮਾਜਰਾ ਜੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਉਹ ਸਟੂਡੈਂਟ ਲੀਡਰ ਰਹੇ ਆ ਬਹੁਤ ਬੜੇ, ਮੈਂ ਵੀ ਉਸੇ ਟਾਈਮ ਸੀ, ਖੈਰ ਉਹਨਾਂ ਤੋਂ ਥੋੜਾ ਛੋਟਾ ਉਮਰ ਚ, ਪਰ ਉਹ ਬੜੇ ਲੀਡਰ ਸੀ ਉਸ ਵੇਲੇ, ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਵੀ ਰਹੇ ਨੇ। ਤੇ ਉਹਨਾਂ ਨੂੰ ਤੁਸੀਂ ਉਦੋਂ ਤੋਂ ਅਕਾਲੀ ਦਲ ਨਾਲ ਆਏ ਹੋ, ਥੋੜਾ ਸਾਹਿਬ ਦੇ ਨਾਲ ਸੀ, ਤੁਸੀਂ ਉਹਨਾਂ ਦੀ ਲੀਡਰਸ਼ਿਪ ਖਤਮ ਕਰਨ ਲੱਗੇ ਹੋਏ, ਉਹੋ ਜਿਹੇ ਲੋਕਾਂ ਨੂੰ ਬੋਲ ਕੇ, ਢੀਂਡਸਾ ਸਾਹਿਬ ਨੂੰ ਅਪਮਾਨਿਤ ਕਰਕੇ, ਬੀਬੀ ਜਗੀਰ ਕੌਰ ਚਾਰ ਵਾਰ ਦੀ ਜਿਹੜੀ ਪ੍ਰਧਾਨ ਆ ਸ਼੍ਰੋਮਣੀ ਕਮੇਟੀ ਦੀ, ਉਹਨੂੰ ਅਪਮਾਨਿਤ ਕਰਕੇ, ਮੈਂ ਕੋਈ ਉਹਨਾਂ ਦਾ ਪੱਖ ਨਹੀਂ ਲੈ ਰਿਹਾ, ਉਹਨਾਂ ਦਾ ਨਹੀਂ ਲੈ ਰਿਹਾ, ਇਹ ਪਾਰਟੀ ਤਾਂ ਇਕੱਠੇ ਹੋ ਕੇ ਚੱਲੂਗੀ, ਵੈਸੇ ਥੋੜਾ ਅਕਾਲੀ ਦਲ ਚੱਲੂਗਾ, ਤਾਂ ਮੈਨੂੰ ਕੋਈ ਪਾਰਟੀ ਚਲਾਉਣ ਦੀ ਚਿੰਤਾ ਨਹੀਂ ਹੈ ਅਕਾਲੀ ਦਲ ਦੀ, ਮੈਨੂੰ ਤਾਂ ਉਹਦੇ ਚ ਪੰਜਾਬ ਦਾ ਹਿੱਤ ਆ। ਆਹ ਜਿਹੜੀ ਯੂਥ ਗੁਮਰਾਹ ਹੋ ਕੇ ਕਾਲਾ ਦੌਰ ਲਿਆ ਸਕਦੀ ਆ, ਉਸ ਤੋਂ ਬਚਾਉਣ ਦੀ ਜ਼ਰੂਰਤ ਆ, ਤਾਂ ਬੋਲ ਰਹੇ ਹਾਂ।
ਸਾਰੀ ਗੱਲਬਾਤ ਤੁਸੀਂ ਸੁਣ ਲਈ, ਤੇ ਉਹ ਬੀਜੇਪੀ ਜਿਹੜੀ ਆ ਹੁਣ ਕਹਿ ਰਹੀ ਹੈ ਕਿ ਸੁਖਬੀਰ ਬਾਦਲ ਸਾਹਿਬ ਜਾਂ ਇਹਨਾਂ ਦਾ ਆਚਰਣ ਠੀਕ ਨਹੀਂ ਸੀਗਾ, ਜਿਹਦੇ ਕਾਰਨ ਕਿ ਸਾਰਾ ਕੁਛ ਇਹ ਹੋਇਆ, ਔਰ ਇਹ ਬੀਜੇਪੀ ਦੇ ਔਰ ਅਕਾਲੀ ਦਲ ਦੇ ਲੀਡਰ ਦੇ ਸਾਰਿਆਂ ਦੇ ਬਿਆਨ ਅਸੀਂ ਤੁਹਾਨੂੰ ਸ਼ੇਅਰ ਕਰ ਹੀ ਦਿੱਤੇ ਹੈਗੇ ਆ। ਦੂਸਰੀ ਤਰਫ਼ ਅਸੀਂ ਦੱਸ ਦਈਏ ਕਿ ਜਿਹੜੀ ਧਿਰ ਹੈਗੀ ਆ, ਜਿਹੜੀ ਸੁਖਬੀਰ ਬਾਦਲ ਸਾਹਿਬ ਦੇ ਨਾਲ ਹੈਗੀ ਆ, ਦਲਜੀਤ ਚੀਮਾ ਸਾਹਿਬ ਔਰ ਹੋਰ ਜਿਹੜੇ ਉਹਨਾਂ ਦੇ ਲੀਡਰਸ ਨੇ, ਉਹ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੱਤੀ ਸੀ ਸਾਰੀ ਗੱਲਬਾਤ। ਉਹ ਤੇ ਲਗਾਤਾਰ ਕਹਿ ਰਹੇ ਕਿ ਸਾਡੀ ਪੂਰਾ ਪੂਰਾ ਫੇਥ ਜਿਹੜਾ ਉਹ ਸੁਖਬੀਰ ਬਾਦਲ ਸਾਹਿਬ ਦੇ ਨਾਲ ਹੈ।
ਉਹ ਵਰਕਿੰਗ ਕਮੇਟੀ ਦੇ ਸਾਹਮਣੇ ਰੱਖੀ ਸੀ ਕਿ ਪਹਿਲਾਂ ਵਰਕਿੰਗ ਕਮੇਟੀ ਇਹ ਫੈਸਲਾ ਕਰੇ ਕਿ ਮੇਰੇ ਤੇ ਭਰੋਸਾ ਹੈ ਕਿ ਨਹੀਂ ਹੈ, ਇਹ ਮਤਾ ਮੂਵ ਕੀਤਾ ਸੀ, ਔਰ ਸਾਰਿਆਂ ਨੇ ਇੱਕੋ ਆਵਾਜ਼ ਦੇ ਵਿਚ ਪੂਰਨ ਤੌਰ ਦੇ ਉੱਤੇ ਭਰੋਸਾ ਜਿਹੜਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿਚ ਪ੍ਰਗਟ ਜਿਹੜਾ ਉਹ ਕੀਤਾ, ਉਹਦੇ ਵਾਸਤੇ ਮੈਂ ਸਾਰੀ ਵਰਕਿੰਗ ਕਮੇਟੀ ਦਾ, ਸਾਰੇ ਲੀਡਰ ਸਾਹਿਬ ਦਾ ਧੰਨਵਾਦ ਕਰਦਾ।
ਔਰ ਇਸ
ਤੋਂ ਬਾਅਦ ਖਬਰਾਂ ਵੱਲ ਅੱਗੇ ਵਧੀਆ, ਇਸ ਤੋਂ ਪਹਿਲਾਂ ਖਬਰਾਂ ਵੱਲ ਅੱਗੇ ਵਧੀਆ, ਲਗਾਤਾਰ ਤੁਹਾਡੇ ਵੱਲੋਂ ਮੈਸੇਜ ਆ ਰਹੇ ਨੇ ਕਿ ਵਟ ਅਬਾਊਟ ਮੈਚ। ਬਿਲਕੁਲ ਜੀ, ਮੈਚ ਦੇ ਬਾਰੇ ਮੈਂ ਤੁਹਾਨੂੰ ਲਗਾਤਾਰ ਅਪਡੇਟਡ ਰੱਖ ਰਿਹਾ ਹੈਗਾ ਕਿ ਮੈਚ ਜਿਹੜਾ ਜੀ ਉਹ ਡਿਲੇ ਹੋ ਗਿਆ। ਕਿਉਂ? ਕਿਉਂਕਿ ਉੱਥੇ ਖਰਾਬ ਮੌਸਮ ਸੀਗੀ, ਬਾਰਿਸ਼ ਸੀਗੀ, ਜਿਹਦੇ ਕਾਰਨ ਕਿ ਜਿਹੜਾ ਉਹ ਮੈਚ ਜਿਹੜਾ ਉਹ ਡਿਲੇ ਹੋ ਗਿਆ ਸੀਗਾ। ਸੋ ਅਸੀਂ ਇੱਥੇ ਦੁਬਾਰਾ ਤੋਂ ਜ਼ਿਕਰ ਕਰ ਦਈਏ ਕਿ ਹਜੇ ਇੰਸਪੈਕਸ਼ਨ ਜਿਹੜੀ ਹੈਗੀ ਹੈ ਉਹ ਅਗਲੀ ਇੰਸਪੈਕਸ਼ਨ ਸਾਡੇ ਟੋਰੋਂਟੋ ਟਾਈਮ ਔਰ ਨਿਊਯਾਰਕ ਟਾਈਮ ਦੇ ਮੁਤਾਬਿਕ 11:15 ਵਜੇ ਅਗਲੀ ਇੰਸਪੈਕਸ਼ਨ ਹੋਏਗੀ। ਸੋ 11:15 ਵਜੇ ਜਦੋਂ ਅਗਲੀ ਇੰਸਪੈਕਸ਼ਨ ਹੋਏਗੀ, ਉਸ ਤੋਂ ਬਾਅਦ ਮੈਚ ਕਦੋਂ ਸ਼ੁਰੂ ਹੋਏਗਾ ਉਹ ਸਾਰੀ ਅਪਡੇਟ ਮਿਲੇਗੀ। ਸੋ ਸਾਨੂੰ 11:15 ਤੱਕ 15-20 ਮਿੰਟ ਹੋਰ ਲੱਗਣਗੇ। ਸੋ 15-20 ਮਿੰਟ ਤੱਕ ਅਸੀਂ ਜਿਹੜਾ ਇੰਤਜ਼ਾਰ ਕਰੀਏ, ਉਸ ਤੋਂ ਬਾਅਦ ਸਾਨੂੰ ਇਹਦੀ ਅਪਡੇਟ ਜਿਹੜੀ ਆ ਉਹ ਮਿਲਣੀ ਸਟਾਰਟ ਹੋ ਜਾਏਗੀ। ਹਾਂਜੀ, ਨੈਕਸਟ ਕਾਲ ਜੀ। ਗਰੀਸ਼ ਜੀ, ਤੁਸੀਂ ਆਉਂਦੇ ਰਹੋ। ਗੋ ਹੈਡ।
ਹੈਲੋ ਜੀ, ਨਮਸਕਾਰ ਜੀ।
ਨਮਸਕਾਰ ਜੀ।
ਮੈਨੇ ਤੀਨ ਵਿਸ਼ੇ ਬੋਲਨੇ ਹੈ, ਤੋ ਇਸ ਵਜ੍ਹਾ ਥੋੜਾ ਪਲੀਜ਼ ਆਪ ਜਲਦੀ ਰੈਪ ਅਪ ਕਰ ਦੇ ਪਲੀਜ਼। ਅੱਛਾ, ਜਿਹਨਾਂ ਜੋ ਲੋਕ ਕਾਲ ਪੇ ਹੋਤੇ ਨਾ, ਉਨਕੋ ਪਲੀਜ਼ ਸਮਝਾ ਦੀਜੀਏ ਨਾ ਕਿ ਵੋ ਮਿਊਟ ਕਰ ਦਿਆ ਕਰੇ, ਕਿਉਂਕਿ ਪੀਛੇ ਸੇ ਬਹੁਤ ਡਿਸਟਰਬੈਂਸ ਆਤੀ ਹੈ। ਅਗਰ ਕੋਈ ਨਹੀਂ ਸੁਣਤਾ ਤੋ ਆਪ ਲਾਈਨ ਕਾਟ ਦੇਜੀਏ।
ਠੀਕ ਹੈ, ਠੀਕ ਹੈ, ਬਿਲਕੁਲ।
ਹਾਂਜੀ, ਪਲੀਜ਼ ਉਨਕੋ ਬਾਰ ਬਾਰ ਨਾ, ਕਿਉਂਕਿ ਬਹੁਤ ਹੀ ਰੈਗੂਲਰ ਕਾਲਰ ਹੈ ਨਾ, ਤੋ ਵੋ ਨਾ ਬੋਲਤੇ ਤੋ ਹੈ ਦੂਸਰੋ ਕੋ ਲੇਕਿਨ ਖੁਦ ਨਹੀਂ ਕਰਤੇ ਇਹ ਕਾਮ।
ਠੀਕ ਹੈ।
ਦੂਸਰਾ, ਆਪਕੋ ਪਤਾ ਹੈ ਕਿ ਇਹ ਦੁੱਧ ਕਾ ਦਾਮ ਕਿਤਨਾ? ਜੋ ਥੈਲੀ ਮੈਂ ਆਤਾ ਨਾ, 3 ਬੈਗ ਸਫੇਦ ਰੰਗ ਕਾ।
ਹਾਂਜੀ ਹਾਂਜੀ।
ਹਾਂ, ਕੁਛ ਅੰਦਾਜ਼ਾ ਹੈ ਕਿਤਨਾ ਦਾਮ ਹੈ? ਕੁਛ ਬਤਾਈਏ ਪਲੀਜ਼।
ਮੈਂ ਸਰ ਮਾਫੀ ਚਾਹੂੰਗਾ, ਮੈਂ ਗਰੋਸਰੀ ਕਰਤਾ ਕਮ ਹੂੰ, ਅਗਰ ਕਰਤਾ ਹੂੰ ਤੋ ਫਿਰ ਮੈਂ ਦੁੱਧ ਕਾ ਦਾਮ ਦੇ ਦੇਗਾ, ਆਪ ਬਤਾ ਦੀਜੀਏ। ਹਾਂਜੀ
ਠੀਕ, ਮੈਂ ਬਤਾ ਦੂੰ। ਅੱਛਾ, ਪਿਛਲੇ ਕੁਛ ਦਿਨ ਮੈਂ ਆਪਕੋ ਅੰਦਾਜ਼ਾ ਹੈ ਕਿਤਨਾ ਦਾਮ ਕਿਤਨੇ ਪਰਸੈਂਟੇਜ ਬੜ ਗਿਆ ਹੋਗਾ?
ਅਭੀ ਗਰੋਸਰੀ ਪ੍ਰਾਈਸਿਸ 2020 ਸੇ ਲੇਕੇ ਅਬ ਤੱਕ ਓਵਰਆਲ 22.5% ਬੜ ਗਈ ਹੈ।
ਅੱਛਾ ਠੀਕ ਹੈ, ਵੈਰੀ ਗੁੱਡ। ਹਾਂ, ਵੋ ਤੋ 22 ਹੈ ਨਾ, ਨਹੀਂ ਅਭੀ। ਅੱਛਾ, ਜੋ ਸਟੈਪ ਬਾਈ ਸਟੈਪ ਬੜਤਾ ਹੈ ਨਾ ਮਹਿੰਗਾਈ ਦੁੱਧ।
ਸਰ ਮੈਨੇ ਆਪਕੋ ਓਵਰਆਲ ਗਰੋਸਰੀ ਕੀ ਬਤਾ ਦੀ ਹੈ, ਮੈਂ ਪਹਿਲੇ ਬਤਾ ਚੁੱਕਾ ਹੂੰ ਕਿ ਮੈਂ ਗਰੋਸਰੀ ਬੜੀ ਕਮ ਕਰਤਾ ਹੂੰ, ਔਰ ਅਗਰ ਕਰਤਾ ਵੀ ਹੂੰ ਤੋ ਫਿਰ ਮੈਂ ਸਰ ਆਪਕੋ ਪਤਾ ਹੈ 50 ਚੀਜ਼ੇ ਦਿਮਾਗ ਮੇਂ ਘੂਮ ਰਹੀ ਹੋਤੀ ਹੈ, ਤੋ ਮੈਂ ਤੋ ਅਭੀ ਅਗਰ ਮੈਂ ਦੁੱਧ ਕਾ ਦਾਮ ਇਤਨੇ ਧਿਆਨ ਸੇ ਦੇਖਨੇ ਲਗਾ ਫਿਰ ਮੇਰੇ ਲਈ ਦਿੱਕਤ ਹੋ ਜਾਏਗੀ। ਇਸ ਲਈ ਆਪ ਬਤਾਏ ਨਾ, ਆਪ ਆਪਣੀ ਪੁਆਇੰਟ ਰੱਖੀ, ਆਪ ਆਪਣਾ ਮਤਲਬ ਦੁੱਧ ਕਾ ਦਾਮ ਕਿਤਨਾ ਬੜ ਗਿਆ, ਮੈਨੇ ਆਪਕੋ ਓਵਰਆਲ ਬਤਾ ਦੀ ਹੈ ਨੰਬਰ।
ਓਕੇ, ਪਿਛਲੇ ਇੱਕ ਸਟੈਪ ਮੈਂ ਨਾ ਇੱਕ ਹੀ ਝਟਕੇ ਮੈਂ ਨਾ 9% ਉੱਪਰ ਬੜ ਗਿਆ ਹੈ।
9% ਕਿਤਨੇ ਕਾ ਆਤਾ ਹੈ ਵੋ 3 ਪੈਕਟ ਦੁੱਧ ਕਾ ਥੈਲੀ? ਅਬ
ਅੱਜ ਕੱਲ $6.08 ਕਾ ਮਿਲਤਾ ਹੈ ਜੀ।
ਔਰ ਪਹਿਲੇ ਕਿਤਨੇ ਕਾ ਮਿਲਤਾ ਥਾ?
ਅਭੀ ਜੋ ਲਾਸਟ ਪ੍ਰਾਈਸ ਥਾ ਵੋ 557-58 ਕੇ ਆਸ ਪਾਸ ਥਾ, ਤੋ ਯੇ ਕੈਲਕੂਲੇਟ ਕਰੋ ਤੋ 9.1% ਸਮਥਿੰਗ ਹੈ। ਕੈਸਾ ਲਗਾ ਜੀ, ਇੱਕ ਹੀ ਝਟਕੇ ਮੈਂ 9% ਬੜ ਗਿਆ?
ਸਰ ਮੇਰੇ ਕੋ ਤੋ ਇਤਨਾ ਪਤਾ ਹੈ ਕਿ 26% ਜੋ ਹੈ ਲੋਕ ਆਜ ਫੂਡ ਬੈਂਕ ਪੇ ਖੜੇ ਹੈ, ਔਰ ਫੂਡ ਬੈਂਕ ਕੈਨੇਡਾ ਨੇ ਕਹਾ ਹੈ ਕੈਨੇਡਾ ਮੇਂ ਜੋ ਗਰੀਬੀ ਹੈ ਵੋ 25% ਹੈ, 25% ਗਰੀਬੀ ਹੈ, ਕਿਉਂਕਿ ਉਨਕਾ ਕਹਿਣਾ ਹੈ ਕਿ 23% ਲੋਕ ਜੋ ਹੈ 23% ਲੋਕ ਅਗਰ ਅੱਜ $500 ਕਾ ਖਰਚਾ ਆ ਜਾਏ ਤੋ $500 ਕਾ ਖਰਚਾ ਨਹੀਂ ਨਿਕਾਲ ਪਾਏਗੇ। ਸੋ ਇਸ ਕਾਰਨ ਆਈ ਐਮ ਸ਼ੋਰ ਕਿ ਇਹ ਸਾਰੇ ਜੋ ਚੈਲੇਂਜਸ ਹੈ ਇਹ ਗਰੋਸਰੀ ਮੇਂ, ਰੈਂਟ ਮੇਂ, ਮੋਰਗੇਜ ਮੇਂ, ਹਰ ਚੀਜ਼ ਮੇਂ ਮਹਿੰਗਾਈ ਬਹੁਤ ਬੜ ਗਈ ਹੈ।
ਹਾਂਜੀ, ਔਰ ਇਹ ਕਮ ਹੋਣੇ ਕਾ ਚਾਂਸ ਨਹੀਂ, ਅਭੀ ਸਪਟੰਬਰ ਅਕਟੂਬਰ ਮੇਂ ਫਿਰ ਸੇ ਨਾ ਮਿਨੀਮਮ ਵੇਜ ਬੜ ਜਾਏਗੀ ਤੋ 4% ਕੇ ਆਸ ਪਾਸ, ਤੋ ਯੇ ਕੁਛ ਕਮ ਹੋਣੇ ਕਾ ਤੋ ਕੋਈ ਨਾਮ ਨਹੀਂ ਲੇਗਾ ਨਾ? ਇਹ
ਕਮ ਹੋਣੇ ਕਾ ਕੋਈ ਚਾਂਸ ਨਹੀਂ ਹੈ ਅਭੀ। ਇਹ ਦੇਖੋ ਆਪਕੀ ਇਨਫਲੇਸ਼ਨ 2.7% ਪੇ ਥੀ, ਬਲੂਮਬਰਗ ਕਹਿ ਰਹਾ ਥਾ 2.6% ਆਏਗੀ, ਆਈ ਕਿਤਨੀ ਆਪਕੀ ਜੋ ਅਭੀ ਆਈ ਹੈ 2.9% ਹੈ, ਮਹਿੰਗਾਈ ਆਪਕੀ 2.9% ਹੈ, ਕਮ ਹੋਣੇ ਕਾ ਚਾਂਸ ਨਹੀਂ ਹੈ।
2.9 ਤੋ ਆਈ ਹੈ ਲੇਕਿਨ 9.1% ਕਿਉਂ ਬੜ ਗਿਆ ਦੁੱਧ? ਔਰ ਜੋ ਦੁੱਧ ਬੜਾ ਹੈ ਤੋ ਇਸਕੀ ਜੋ ਰਿਲੇਟਡ ਪ੍ਰੋਡਕਟਸ ਹੈ ਉਸਕਾ ਕਹਾਂ ਕਹਾਂ ਫਰਕ ਪੜੇਗਾ? ਹਾਂਜੀ
ਸਰ, ਵੋ ਤੋ ਸਭੀ ਜਗ੍ਹਾ ਫਰਕ ਪੜੇਗਾ, ਦੈਟ ਪਾਰਟ ਆਈ ਅਗਰੀ ਵਿਦ ਯੂ ਕਿ ਹਰ ਚੀਜ਼ ਪੇ ਅਸਰ ਪੜੇਗਾ। ਦੇਖੋ ਮੇਨ ਤੋਂ ਆਪ ਤਾਂ ਜੋ ਮੇਨ ਮੇਰੇ ਮੁਤਾਬਿਕ, ਮੈਂ ਗਲਤ ਵੀ ਹੋ ਸਕਦਾ ਹੂੰ, ਮੇਨ ਜੋ ਸਭਸੇ ਬੜਾ ਫਰਕ ਪੜਾ ਹੈ ਵੋ ਹੈ ਸ਼ੈਲਟਰ ਕੋਸਟ ਪਹਿਲੇ ਤੋਂ, ਕਿਉਂਕਿ ਹਰ ਆਦਮੀ ਯਾ ਤੋ ਰੈਂਟ ਪੇ ਰਹੇਗਾ ਯਾ ਕਹੀਂ ਘਰ ਮੋਰਗੇਜ ਲੈ ਕੇ ਰਹੇਗਾ, ਤੋ ਸ਼ੈਲਟਰ ਕੋਸਟ ਸਭ ਕੀ ਬੜ ਗਈ ਹੈ, ਕਿਉਂਕਿ ਅਗਰ ਕੋਈ ਰੈਂਟ ਪੇ ਵੀ ਰਹਿ ਰਿਹਾ ਹੈ ਤੋ ਜੋ ਕੋਈ ਤੋਂ ਬੰਦਾ ਉਸਕੀ ਮੋਰਗੇਜ ਦੇ ਰਿਹਾ ਨਾ, ਤੋ ਜੋ ਮੋਰਗੇਜ ਦੇ ਰਿਹਾ ਤੋ ਉਸਨੇ ਬਾਈ ਆਪਕਾ ਬੜਾ ਦਿਆ, ਉਸਨੇ ਆਪਕੀ ਕੋਸਟ ਬੜਾ ਦੀ, ਤੋ ਆਪਕੀ ਸ਼ੈਲਟਰ ਕੋਸਟ ਬੜੀ ਹੈ ਬਹੁਤ ਬੜੀ, ਜਿਸਕੇ ਕਾਰਨ ਕਿ ਐਵਰੀਥਿੰਗ ਐਲਸ ਇਜ਼ ਸਕੁਈਜ਼ਡ ਆਊਟ। ਆਪ ਅਗਰ ਕੱਲ ਆਦਮੀ ਅਗਰ$5,000 ਕਮਾ ਰਹਾ ਥਾ ਤੋ ਵੋ ਕਹਿ ਰਹਾ ਥਾ ਕਿ ਠੀਕ ਹੈ ਜੀ ਮੇਰੀ ਮੋਰਗੇਜ 2,000 ਹੈ, ਤੋ ਉਹ 3,000 ਮੈਂ ਬਾਕੀ ਖਰਚੇ ਚਲਾ ਰਹਾ ਥਾ, ਠੀਕ ਹੈ, ਲੇਕਿਨ ਆਜ ਅਗਰ ਆਪਕੀ ਮੋਰਗੇਜ ਹੀ 3,000 ਹੋ ਗਈ ਹੈ ਤੋ ਬਾਕੀ ਖਰਚੇ ਮੇਂ ਸੇ ਆਪਕੀ ਤਨਖਾਹ ਤੋ ਇਤਨੀ ਜਲਦੀ ਬੜੀ ਨਹੀਂ ਹੈ, ਸੋ ਦਿੱਕਤ ਤੋ ਹੈ।
ਕਿਸੀ ਕਾ ਫੋਨ ਮਿਊਟ ਨਹੀਂ ਹੈ ਜੀ, ਡਿਸਟਰਬੈਂਸ ਹੋ ਜਾ ਰਹੀ ਹੈ ਜੀ।
ਅੱਛਾ, ਮੇਰੀ ਰਿਕੁਐਸਟ ਹੈ ਸਾਰੇ ਕਾਲਰਸ ਨੂੰ ਜੀ ਫੋਨ ਪਲੀਜ਼ ਆਪਣਾ ਮਿਊਟ ਕਰ ਲਓ ਜੀ ਸਾਰੇ ਜਣੇ।
ਇੱਕ ਹੋਰ ਪੁਆਇੰਟ ਹੈ ਮੇਰਾ।
ਹਾਂਜੀ, ਆਈ ਥਿੰਕ ਮੋਹਿੰਦਰ ਸਾਹਿਬ ਦਾ ਫੋਨ ਅਨਮਿਊਟ ਹੈ। ਮੋਹਿੰਦਰ ਸਾਹਿਬ ਹਾਂਜੀ ਫੋਨ ਮਿਊਟ ਕਰ ਲਓ, ਤੁਹਾਡੀ ਕਾਲ ਅਗਲੀ ਹੈ। ਮੋਹਿੰਦਰ ਸਾਹਿਬ, ਫਿਰ ਰਾਜਗਿੱਲ ਜੀ ਦੀ ਹੈ, ਸਾਰੀ ਕਾਲ ਵਾਰੀ ਵਾਰੀ ਲਵਾਂਗੇ। ਇਸ ਤੋਂ ਬਾਅਦ ਮੋਹਿੰਦਰ ਸਾਹਿਬ ਦਾ ਫੋਨ ਹੈ, ਫਿਰ ਰਾਜਗਿੱਲ ਸਾਹਿਬ ਦਾ ਫੋਨ ਹੈ, ਸਾਰੀ ਕਾਲ ਵਾਰੀ ਵਾਰੀ ਲਵਾਂਗੇ। ਹਾਂਜੀ ਗਰੀਬ ਜੀ, ਤੁਸੀਂ ਵੀ ਲਾਈਨ ਹੋਲਡ ਕਰ ਲਓ, ਮੈਨੂੰ ਇਸ਼ਾਰਾ ਹੋ ਰਿਹਾ ਕਿ ਇੱਕ ਸਪੌਂਸਰ ਲੈਣੇ ਆ, ਨਾਲ ਹੀ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਣੀ ਹੈ, ਤੁਸੀਂ ਲਾਈਨ ਹੋਲਡ ਕਰ ਲਓ, ਸਾਰੀਆਂ ਕਾਲ ਦਿਵਾਂਗੇ। ਹਾਂਜੀ ਸਰਾ ਜੀ, ਯੂ ਗੋ ਐਟ ਟੂ ਦ ਸਪੌਂਸਰ ਫਸਟ, ਗੋ ਐਟ।
ਥੈਂਕ ਯੂ ਸੋ ਮਚ ਜਿਤਵੀਰ ਜੀ, ਬਿਲਕੁਲ ਹਮਾਰੇ ਸਾਥ ਲੁਕਮਾਨ ਜੀ ਵੋ ਜੁੜ ਚੁਕੇ ਹੈ ਚਾਰਟਰ ਸੇ। ਲੁਕਮਾਨ ਵੈਲਕਮ।
ਥੈਂਕ ਯੂ ਸੋ ਮਚ, ਵੈਲਕਮ ਟੂ ਦ ਵਾਈ ਮੀਡੀਆ ਫੈਮਿਲੀ। ਹੋਪ ਐਵਰੀਬਾਡੀ ਇਜ਼ ਹੈਵਿੰਗ ਅ ਬਿਊਟੀਫੁਲ ਥਰਸਡੇ ਮਾਰਨਿੰਗ। Itna zabardast mausam hai. Well, everybody's talking about prices going up with food and